चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नु सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड उठदे ने। हर बुधवार सवेरे 8 to 10 हरमन रेडियो ते सुखप्रीत नाल लहरां।
ਲੋ ਜੀ, ਰਾਤ ਦੇ ਹਨੇਰੇ ਦਾ ਘੁੰਡ ਚੁੱਕ ਪੋ ਫੁੱਟ ਚੁੱਕੀ ਹੈ। ਅਸਮਾਨ ਵਿੱਚ ਸੁਰਮਈ ਸੰਤਰੀ ਤੇ ਚਿੱਟੇ ਬੱਦਲਾਂ ਵਿੱਚ ਦੀ ਹੁੰਦੀਆਂ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਨੇ। ਮਸਤ ਹੋਈ ਪੌਣ ਕੁਦਰਤ ਇਸ ਲੋਈ ਨੂੰ ਗਲਵੱਕੜੀਆਂ ਪਾ ਰਹੀ ਹੈ। ਪੰਛੀ ਖੰਭ ਖੋਲ ਕੇ ਚਹਿ ਚਹਾ ਕੇ ਇਸ ਸਵੇਰ ਦਾ ਸਵਾਗਤ ਕਰ ਰਹੇ ਨੇ। ਸੋ 15 April 2020 ਦੀ ਤਰੀਕ ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਦਾ ਵਿਹੜਾ ਤੇ ਇਸ ਵਿਹੜੇ ਚ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦੇ ਨਾਲ ਰੌਣਕਾਂ ਲਾਉਣ ਦੇ ਲਈ। ਸੋ ਆ ਜਾਓ ਫਿਰ ਆਪਣੀਆਂ ਆਪਣੀਆਂ ਫੱਟੀਆਂ ਮੂੜੀਆਂ ਮੂੜੇ ਕੁਰਸੀਆਂ ਖਿੱਚ ਲਓ ਤੁਸੀਂ ਤੇ ਮੈਂ ਵੀ ਮੰਜੀ ਜਿਹੀ ਡਾਲੀ ਆ ਤੇ ਆਓ ਫਿਰ ਗੱਲਾਂ ਦੀਆਂ ਸਿੱਟੀਆਂ ਜਿਹੀਆਂ ਇਕੱਠੀਆਂ ਕਰਕੇ ਬਾਲਦਿਆਂ ਧੂਣੀ ਲਾਉਂਦੇ ਹਾਂ ਯਾਦਾਂ ਦੀ ਤੇ ਉਹਦੀ ਕੋਸੀ ਕੋਸੀ ਹੱਕ ਤੇ ਸੇਕਦੇ ਹਾਂ ਅੱਜ ਹੱਥ। ਸੋ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਤੇ ਅਰਦਾਸ ਕਰਦੀ ਹਾਂ ਸਭ ਰਾਜੀ ਖੁਸ਼ੀ ਹੋਣੇ ਆ ਤੁਸੀਂ ਆਪਣੇ ਘਰ ਪਰਿਵਾਰਾਂ ਦੇ ਵਿੱਚ ਤੇ ਸਰਬਜੀਤ ਭਾਜੀ ਸਾਡੇ ਨਾਲ ਨੇ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਚੁੱਪ ਚਾਪ ਸਾਡਾ ਸਾਥ ਨਿਭਾਉਣਗੇ ਪ੍ਰੋਗਰਾਮ ਦੇ ਵਿੱਚ। ਉਹਨਾਂ ਦਾ ਸਪੈਸ਼ਲ ਵਾਲਾ ਥੈਂਕਸ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਔਰ ਸ਼ੁਕਰਾਨਾ ਉਸ ਪਰਮਾਤਮਾ ਦਾ ਸੱਚੇ ਪਿਤਾ ਦਾ ਜਿਸਨੇ ਰਾਤ ਤੋਂ ਬਾਅਦ ਇਹ ਦਿਖਾਇਆ ਹੈ ਔਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਈ ਆ ਫਿਰ ਮੈਂ। ਸੋ ਆਓ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੀ ਜਿਹੜੇ ਜਜ਼ਬਾਤ ਆ ਦਿਲ ਵਿੱਚ ਲਿਆਈਏ ਔਰ ਚਿਹਰੇ ਤੇ ਲੈ ਕੇ ਆਉਂਦੇ ਹਾਂ ਜੀ ਇੱਕ ਵੱਡੀ ਸਾਰੀ ਸਮਾਈਲ ਹੈ ਨਾ। ਕਹਿੰਦੇ ਆ ਵੀ ਇੱਕ ਜਣਾ ਹੱਸਦੇ ਤੇ ਹੱਸਦੇ ਵੱਲ ਦੇਖ ਕੇ ਦੂਸਰਾ ਹੱਸੀ ਪੈਂਦਾ। ਸੋ ਆਓ ਮੁਸਕੁਰਾਈਏ ਹੱਸੀਏ ਇਸ ਦੁਨੀਆਂ ਨੂੰ ਸੋਹਣੀ ਜਿਹੀ ਜਗ੍ਹਾ ਬਣਾਈਏ ਥੋੜੀ ਹੋਰ ਸੋਹਣੀ ਬਣਾਈਏ ਰਹਿਣ ਦੇ ਲਈ ਰੋਜ਼ ਕੁਛ ਨਾ ਕੁਛ ਜ਼ਿੰਦਗੀ ਚ ਇਹੋ ਜਿਹਾ ਕਰੀਏ ਜਿਹਦੇ ਨਾਲ ਜ਼ਿੰਦਗੀ ਸੋਹਣੀ ਤੋਂ ਹੋਰ ਸੋਹਣੀ ਹੁੰਦੀ ਜਾਵੇ ਤੇ ਸਾਡਾ ਆਲਾ ਦੁਆਲਾ ਸਾਡਾ ਚੁਗਿਰਦਾ ਜਿਹੜਾ ਆ ਉਹ ਵੀ ਵਧੀਆ ਤੋਂ ਹੋਰ ਵਧੀਆ ਹੁੰਦਾ ਜਾਵੇ। ਸੋ ਆਓ ਕਰਦੇ ਹਾਂ ਉਸ ਪਰਮਾਤਮਾ ਵੀ ਆ ਤੇ ਗੁਰਫਤਿਹ ਸਾਂਝੀ ਕਰਦੇ ਹਾਂ ਚਿਹਰਿਆਂ ਤੇ ਲਿਆ ਕੇ ਇੱਕ ਸਮਾਈਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ ਚੜ੍ਹਦੀ ਕਲਾ ਦੇ ਵਿੱਚ ਹੁਣੇ ਆ ਤੁਸੀਂ ਸਾਰੇ ਬਿਲਕੁਲ। ਸੋ ਚਲੋ ਜੀ ਪਰਮਾਤਮਾ ਤੋਂ ਵੀ ਇਜਾਜ਼ਤ ਲੈ ਲਈ ਹੈ ਤੇ ਤੁਹਾਡੇ ਸਾਰਿਆਂ ਦੀ ਇਜਾਜ਼ਤ ਹੋਵੇ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਜੀ। ਸੋ ਪ੍ਰੋਗਰਾਮ ਕਾਹਦਾ ਹੁੰਦਾ ਜੀ ਸਾਡੀਆਂ ਆਪਣੀਆਂ ਗੱਲਾਂ ਹੁੰਦੀਆਂ ਕੁਝ ਆਪਣੀਆਂ ਗੱਲਾਂ ਕਰ ਲਈ ਦੀਆਂ ਤੇ ਕੁਝ ਜੱਗ ਦੀਆਂ ਗੱਲਾਂ ਕਰ ਲਈ ਦੀਆਂ ਇਹ ਹੁੰਦਾ ਹੈ ਪ੍ਰੋਗਰਾਮ ਲਹਿਰਾਂ। ਸੋ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਤੇ ਆਪ ਬੀਤੀਆਂ ਜ਼ਿਆਦਾ ਕਰੀ ਦੀਆਂ ਅਸੀਂ ਆਪਣੀਆਂ ਯਾਦਾਂ ਦੀ ਗੱਲ ਕਰੀ ਦੀ ਹੈ ਜੋ ਬਿਤਾ ਲਿਆ ਸੀਗਾ ਕੁਛ ਉਹਦੇ ਵਿੱਚੋਂ ਚੁੱਕ ਲਿਆਉਂਦੇ ਹਾਂ ਤੇ ਅੱਜ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਗਰਾਮ ਜਿਹੜਾ ਹੁੰਦਾ ਜੀ ਤੁਹਾਡੇ ਸਾਰਿਆਂ ਦੇ ਨਾਲ ਹੀ ਬਣਦਾ ਹੈ। ਸੋ ਤੁਸੀਂ ਸਾਰਿਆਂ ਨੇ ਆਪਣੇ ਜਿਹੜੇ ਸੁਝਾਅ ਹੈ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਸੋ ਐਡੀਲੇਡ ਦੇ ਵਿੱਚ ਬੜੀ ਸੋਹਣੀ ਜੀ ਸਵੇਰ ਚੜ੍ਹੀ ਹੈ ਜੀ ਹਲਕੇ ਹਲਕੇ ਬੱਦਲ ਵੀ ਹੋਏ ਹੋਏ ਆ ਔਰ ਕਿਤੇ ਕਿਤੇ ਧੁੱਪ ਵੀ ਨਿਕਲ ਕੇ ਦਿਸ ਪੈਂਦੀ ਹੈ ਤੇ ਸਮਾਂ ਇਸ ਵੇਲੇ ਹੋ ਗਿਆ ਐਡੀਲੇਡ ਦੇ ਵਿੱਚ 7:34 ਹੋ ਚੁੱਕੀ ਆ ਜੀ। ਐਡੀਲੇਡ ਦੀਆਂ ਘੜੀਆਂ ਦੇ ਵਿੱਚ ਸਿਡਨੀ ਸਮੇਂ ਮੁਤਾਬਿਕ ਜੇ ਮੈਂ ਗੱਲ ਕਰਾਂ ਤੇ ਇਸ ਵੇਲੇ 8:05 ਹੋ ਚੁੱਕੇ ਨੇ। ਪਰਥ ਦੇ ਵਿੱਚ ਇਸ ਵੇਲੇ 6:05 ਹੋਏ ਨੇ ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ 10:05 ਬੁੱਧਵਾਰ ਦੀ ਸਵੇਰ ਦੇ ਹੋ ਚੁੱਕੇ ਨੇ। ਔਰ ਜੇ ਪੰਜਾਬ ਦੀ ਗੱਲ ਕਰਾਂ ਤੇ ਇਸ ਵੇਲੇ 3:35 ਪੰਜਾਬ ਵਿੱਚ ਹੋ ਚੁੱਕੇ ਨੇ। ਤੇ ਉਸ ਤੋਂ ਅੱਗੇ ਯੂਰਪ ਜਿਹੜਾ ਜੀ ਅਜੇ ਮੰਗਲਵਾਰ ਦੀ ਰਾਤ ਨੂੰ ਹੰਡਾ ਰਿਹਾ ਹੈ ਤੇ ਉਸ ਤੋਂ ਪਰੇ ਪੱਛਮੀ ਦੇਸ਼ ਅਜੇ ਮੰਗਲਵਾਰ 14 ਅਪ੍ਰੈਲ ਦੀ ਦੁਪਹਿਰ ਜਿਹੜੀ ਆ ਦੇਖ ਰਹੇ ਹੋਣੇ ਆ। ਸੋ ਜਿੱਥੋਂ ਕਿਤੋਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਸਾਂਝ ਤੁਸੀਂ ਸੁਣ ਕੇ ਤੇ ਚਲੋ ਜਿਹੜੀ ਬਣਾਉਂਦੇ ਹਾਂ ਪਰ ਆਪਣੇ ਜਿਹੜੇ ਮੈਸੇਜਸ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਸੋ ਬੜਾ ਸੌਖਾ ਜਿਹਾ ਪਤਾ ਹੈ ਜੀ, ਈਮੇਲ ਦੇ ਰਾਹੀਂ ਤੁਸੀਂ ਸਾਂਝ ਬਣਾ ਸਕਦੇ ਹੋ request@harmanradio.com ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ @harmanradio ਤੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ, ਨੰਬਰ ਤੁਹਾਨੂੰ ਹੁਣ ਤੱਕ ਯਾਦ ਹੀ ਹੋ ਗਿਆ ਹੋਣਾ ਜੀ, ਪਰ ਚਲੋ ਮੈਂ ਫੇਰ ਦੱਸ ਦਿੰਨੀ ਆ 02-85-98-11। ਇਸ ਤੋਂ ਇਲਾਵਾ ਜਿਸ ਐਪ ਤੋਂ ਤੁਸੀਂ ਜੇ ਤੁਸੀਂ ਆਪਣੇ ਫੋਨ ਦੀ ਐਪ ਤੋਂ ਸੁਣ ਰਹੇ ਹੋ ਪ੍ਰੋਗਰਾਮ ਤੇ ਉਹਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਾਲ ਕਰਨੀ ਹੈ, ਪੋਡਕਾਸਟ ਕਿਵੇਂ ਸੁਣਨੀ ਹੈ ਜਾਂ ਤੁਸੀਂ ਮੈਸੇਜ ਕਿਸ ਤਰ੍ਹਾਂ ਕਰਨੇ ਆ। ਸੋ ਬੜਾ ਈਜ਼ੀ ਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਾਂਗੇ, ਆਪਣੀਆਂ ਕੁਝ ਯਾਦਾਂ ਯਾਦ ਕਰਾਂਗੇ ਤੇ ਨਾਲ ਹੀ ਸੁਣਾਂਗੇ ਸੋਹਣੇ ਸੋਹਣੇ ਜਿਹੇ ਗੀਤ। ਸੋ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਲਿਖ ਭੇਜੋ। ਤੁਸੀਂ ਅੱਜ ਗੀਤ ਕਿਸੇ ਨੂੰ ਸੁਣਾ ਵੀ ਸਕਦੇ ਹੋ ਐਕਚੁਅਲੀ, ਕਿਉਂਕਿ ਅੱਜ ਮੈਨੂੰ ਲੱਗਾ ਕਿ ਅੱਜ ਗੱਲ ਕਰਦੇ ਹਾਂ ਕੁਝ ਰਿਸ਼ਤਿਆਂ ਦੀ, ਹੈ ਨਾ, ਤੇ ਅੱਜ ਰਿਸ਼ਤਿਆਂ ਦੇ ਉੱਤੇ ਗੱਲ ਕਰਨੀ ਆ। ਬੜੇ ਪਿਆਰੇ ਪਿਆਰੇ ਰਿਸ਼ਤਿਆਂ ਨਾਲ ਜ਼ਿੰਦਗੀ ਸਾਡੀ ਸਜਾਈ ਆ ਪਰਮਾਤਮਾ ਨੇ, ਸੋ ਉਹਨਾਂ ਰਿਸ਼ਤਿਆਂ ਤੇ ਵੀ ਗੱਲ ਕਰਾਂਗੀ। ਸੋ ਸੋਚ ਲਓ ਜੇ ਕੋਈ ਗੀਤ ਤੁਸੀਂ ਆਪਣੇ ਕਿਸੇ ਵੀ ਰਿਸ਼ਤੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਭੇਜ ਸਕਦੇ ਹੋ। ਸੋ ਅੱਜ ਗੱਲਾਂ ਬਾਤਾਂ ਰਿਸ਼ਤਿਆਂ ਦੀਆਂ ਹੋਣੀਆਂ ਹੈ ਜੀ, ਤੇ ਨਾਲ ਨਾਲ ਗੀਤ ਸੰਗੀਤ। ਸੋ ਲਓ ਜੀ, ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਆ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ ਤੇ ਕੁਝ ਰਿਸ਼ਤੇ ਉਹਨਾਂ ਨੂੰ ਯਾਦ ਕਰਾਂਗੇ ਜੀ। ਬਹੁਤ ਹੀ ਪਿਆਰਾ ਜਿਹਾ ਗੀਤ ਔਰ ਬਾਲੀਵੁੱਡ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਗੀਤ ਆ। ਤੁਸੀਂ ਕਹੋ ਕੋਈ ਕਿਸੇ ਵੀ ਰਿਸ਼ਤੇ ਨੂੰ ਲੈ ਕੇ ਹੋਣ, ਉਹ ਰਿਸ਼ਤਾ ਚਾਹੇ ਪਰਮਾਤਮਾ ਨਾਲ ਹੋਵੇ ਚਾਹੇ ਆਪਣੇ ਕੋਈ ਰਿਸ਼ਤੇ ਹੋਰ ਵੀ ਹੋਣ, ਸੋ ਜ਼ਿੰਦਗੀ ਦੇ ਹਰ ਪਹਿਲੂ ਤੇ ਕੋਈ ਨਾ ਕੋਈ ਗੀਤ ਬਾਲੀਵੁੱਡ ਚੋਂ ਮਿਲ ਹੀ ਜਾਂਦਾ ਹੈ ਨਾ। ਸੋ ਚੰਗੇ ਮਾੜੇ ਦਾ ਪਸਾਰਾ ਹਰ ਜਗ੍ਹਾ ਹੀ ਹੈ, ਸੋ ਗੱਲ ਉਹੀ ਹੁੰਦੀ ਹੈ। ਚੰਗੀਆਂ ਚੀਜ਼ਾਂ ਚੁਣਿਆ ਕਰੀਏ, ਚੰਗੀਆਂ ਚੀਜ਼ਾਂ ਸੁਣਿਆ ਕਰੀਏ, ਚੰਗੀਆਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਇਆ ਕਰੀਏ ਔਰ ਜ਼ਿੰਦਗੀ ਨੂੰ ਹੋਰ ਪਿਆਰਾ ਜਿਹਾ ਬਣਾ ਸਕੀਏ। ਸੋ ਤੁਹਾਡੇ ਪਿਆਰੇ ਪਿਆਰੇ ਜਿਹੜੇ ਸੁਨੇਹੇ ਆ ਉਹਨਾਂ ਦੀ ਉਡੀਕ ਮੈਂ ਕਰਦੀ ਰਹਿੰਦੀ ਹਾਂ ਕਿਉਂਕਿ ਉਹੀ ਲਹਿਰਾਂ ਪ੍ਰੋਗਰਾਮ ਨੂੰ ਹੋਰ ਸੋਹਣਾ ਬਣਾਉਂਦੇ ਆ। ਸੋ ਇਸ ਕਰਕੇ ਕੰਜੂਸੀ ਨਾ ਮਾਰਿਆ ਕਰੋ ਆਪਣੇ ਜਿਹੜੇ ਮੈਸੇਜਿਸ ਆ ਉਹਨਾਂ ਦੇ ਵਿੱਚ। ਸੋ ਰਾਜਨਦੀਪ ਸਿੰਘ ਹੁਣਾਂ ਨੇ ਕੈਨੇਡਾ ਤੋਂ ਬਹੁਤ ਹੀ ਪਿਆਰਾ ਜਿਹਾ ਮੈਨੂੰ ਇੱਕ ਫੋਟੋ ਮੈਸੇਜ ਭੇਜਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਹੀ ਸੋਹਣਾ ਜਿਹਾ ਸੋਹਣੀ ਜਿਹੀ ਤਸਵੀਰ ਹੈ, ਨੀਲਾ ਆਸਮਾਨ ਉਹਦੇ ਅੱਗੇ, ਹਰੇ ਹਰੇ ਦਰਖਤ ਔਰ ਦਰਖਤਾਂ ਦੀਆਂ ਉੱਪਰਲੀਆਂ ਟਾਹਣੀਆਂ ਉੱਤੇ ਬੈਠੇ ਹੋਏ ਪੰਛੀ। ਬਹੁਤ ਹੀ ਪਿਆਰੀ ਤਸਵੀਰ, ਬਹੁਤ ਬਹੁਤ ਸ਼ੁਕਰੀਆ ਔਰ ਖੁਸ਼ੀ ਹੋਈ ਜੀ ਦੇਖ ਕੇ। ਬਹੁਤ ਪਿਆਰੀ ਜਿਹੀ ਸਵੇਰ ਨੂੰ ਤੁਸੀਂ ਮਾਣ ਰਹੇ ਹੋ ਔਰ ਸਵੇਰ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਨਾ। ਔਰ ਸਵੇਰ ਹਰ ਜੇ ਗੱਲ ਕਰੀਏ ਕਿ ਦਿਨ ਦਾ ਜਿੰਨੇ ਵੀ ਹੁੰਦੇ ਆ, ਹਰ ਦਿਨ ਦੇ ਆਪਣੇ ਆਪਣਾ ਰੂਪ ਰੰਗ ਹੁੰਦਾ ਔਰ ਆਪਣਾ ਆਪਣਾ ਸੁਣੱਪ ਹੁੰਦਾ ਔਰ ਇਸੇ ਤਰ੍ਹਾਂ ਰਾਤ ਦਾ ਜੇ ਸਵੇਰ ਦੀ ਗੱਲ ਕਰੀਏ ਤੇ ਸਵੇਰ ਦੀ ਆਪਣੀ ਐਨਰਜੀ ਹੁੰਦੀ ਆ, ਆਪਣੀਆਂ ਵਾਈਬ੍ਰੇਸ਼ਨਸ ਹੁੰਦੀਆਂ ਔਰ ਆਪਣੀ ਖੂਬਸੂਰਤੀ ਹੁੰਦੀ ਹੈ। ਚੜ੍ਹਦਾ ਸੂਰਜ ਔਰ ਹੈ ਨਾ ਅਸਮਾਨ ਦੇ ਵਿੱਚ ਬੱਦਲਾਂ ਦੇ ਵਿੱਚ ਵੀ ਇੱਕ ਮਿਕ ਹੁੰਦੀਆਂ, ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਪਹੁੰਚਦੀਆਂ ਤੇ ਵੱਖਰਾ ਹੀ ਨਜ਼ਾਰਾ ਜਿਹੜਾ ਆ ਉਹ ਹੁੰਦਾ ਆ। ਦੁਪਹਿਰ ਦੀ ਆਪਣੀ ਇੱਕ ਬਿਊਟੀ ਹੁੰਦੀ ਹੈ ਔਰ ਸ਼ਾਮ ਨੂੰ ਢਲਦਾ ਸੂਰਜ ਮੇਰਾ ਫੇਵਰੇਟ, ਬਹੁਤ ਹੀ ਸੋਹਣਾ ਲੱਗਦਾ ਹੈ ਨਾ। ਮੈਨੂੰ ਲੱਗਦਾ ਅਕਸਰ ਸਾਡੇ ਚ ਸਾਰਿਆਂ ਨੂੰ ਬੜਾ ਪਸੰਦ ਹੁੰਦਾ ਹੈ ਉਹ ਢਲਦਾ ਸੂਰਜ ਦੇਖਣਾ ਤੇ ਚੜ੍ਹਦਾ ਸੂਰਜ ਦੇਖਣਾ। ਉਸ ਤੋਂ ਬਾਅਦ ਰਾਤ, ਰਾਤ ਤੇ ਕੀ ਕਹਿਣੇ, ਉਹ ਟਿਮਟਮਾਉਂਦੇ ਤਾਰੇ, ਉਹ ਰਾਤ ਜਿਹੜੀ ਸੱਜੀ ਹੁੰਦੀ ਹੈ ਚੰਦ ਨਾਲ ਠਹਿਰੀ ਠਹਿਰੀ ਜਿਹੀ ਤੇ ਉਹਦੇ ਵਿੱਚ ਬੀਂਡਿਆਂ ਦੀ ਆਵਾਜ਼ ਬਿਲਕੁਲ। ਸੋ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੋਇਆ ਜੀ, ਕੁਦਰਤ ਨੇ ਬਹੁਤ ਕੁਛ ਬਖਸ਼ਿਆ ਹੋਇਆ, ਬੜੀਆਂ ਨਿਆਮਤਾਂ ਦੇ ਨਾਲ ਸਾਨੂੰ ਨਿਵਾਜਿਆ ਹੋਇਆ। ਸੋ ਉਹਨਾਂ ਉਸਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਔਰ ਤਾਰੀਫ ਵੀ ਕਰਨੀ ਚਾਹੀਦੀ ਹੈ। ਸੋ ਅੱਜ ਦੀ ਜੇ ਗੱਲ ਕਰੀਏ ਮੌਸਮ ਦੀ ਤੇ ਐਡੀਲੇਡ ਦੇ ਵਿੱਚ ਅੱਜ ਦਾ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ ਅੱਜ ਜੀ 28 ਡਿਗਰੀ ਤੱਕ ਜਾਣਾ ਔਰ ਹਲਕੀ ਬੱਦਲਵਾਈ ਬਣੀ ਰਹਿਣੀ ਆ। ਸੋ ਮੈਲਬਰਨ ਦੇ ਵਿੱਚ ਮੌਸਮ ਸਾਫ਼ ਤੇ ਸਰਿਆ ਹੈ ਔਰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੱਕ ਜਾਣਾ। ਬੜੇ ਸੁਹਾਵਣੇ ਜਿਹੇ ਦਿਨ ਜਿਹੜੇ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਆ ਜੇ ਮੈਂ ਤਾਪਮਾਨ ਦੀ ਗੱਲ ਕਰਾਂ ਜਾਂ ਮੌਸਮ ਬਾਰੇ ਦੇਖਾਂ ਤੇ ਸਿਡਨੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਹੈ ਜੀ ਅੱਜ ਤੇ ਧੁੱਪ ਚੜ੍ਹੀ ਰਹਿਣੀ ਆ ਤੇ ਨਾਲ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਔਰ ਬ੍ਰਿਸਬੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਨਾਲ ਹੀ ਬਿਲਕੁਲ ਸਾਫ਼ ਜਿਹੜਾ ਅੱਜ ਮੌਸਮ ਬ੍ਰਿਸਬੇਨ ਵਿੱਚ ਵੀ ਰਹੇਗਾ ਤੇ ਕੈਨਬਰਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਤੱਕ ਤੇ ਇਸ ਦੇ ਨਾਲ ਹਲਕੀ ਬੱਦਲਵਾਈ ਜਿਹੜੀ ਹੈ ਉਹ ਬਣੀ ਰਹੇਗੀ। ਪਰਥ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੱਕ ਜਾਣਾ ਤੇ ਇਹਦੇ ਨਾਲ ਹਲਕੇ ਬੱਦਲ ਪਰਥ ਵਾਲੇ ਅੱਜ ਦੇਖਣਗੇ ਆਪਣੇ ਅਸਮਾਨ ਦੇ ਉੱਪਰ ਤੇ ਪੰਜਾਬ ਦੇ ਵਿੱਚ ਗਰਮੀ ਜਿਹੜੀ ਹੈ ਹੁਣ ਵੱਧ ਰਹੀ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਜਿਹੜਾ ਪੰਜਾਬ ਦੇ ਵਿੱਚ ਦਿਸ ਰਿਹਾ ਹੈ। ਸੋ ਬਿਲਕੁਲ ਜੀ ਮੌਸਮ ਹੁਣ ਸਾਡੇ ਆਸਟ੍ਰੇਲੀਆ ਦੇ ਵਿੱਚ ਅੱਗੇ ਹੌਲੀ ਹੌਲੀ ਠੰਡ ਵਧਣ ਲੱਗ ਜਾਣੀ ਹੈ। ਜਾਂਦੀਆਂ ਧੁੱਪਾਂ ਆ, ਜ਼ਰੂਰ ਮਜ਼ਾ ਲਿਆ ਕਰੋ ਇਹਨਾਂ ਦਾ ਵੀ ਧੁੱਪ 'ਚ ਬੈਠ ਕੇ ਹੈ ਨਾ। ਸੋ ਕਿਉਂਕਿ ਅੱਗੇ ਮਈ ਤੋਂ ਫਿਰ ਦਿਨ ਜਿਹੜੇ ਆ ਠੰਡੇ ਹੋਣੇ ਸ਼ੁਰੂ ਹੋ ਜਾਣੇ ਆ। ਪ੍ਰੋਗਰਾਮ ਵਿੱਚ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸਤਿ ਸ਼੍ਰੀ ਅਕਾਲ ਸੌਂਦ ਸਾਹਿਬ, ਠੀਕ ਠਾਕ ਹੋ, ਡਰਾਈਵਿੰਗ ਹੀ ਕਰਦੇ ਲੱਗਦੇ ਹੋ ਅੱਜ, ਫਿਰ ਸ਼ੋਰਟ ਮੈਸੇਜ ਦੇ ਨਾਲ ਅਸੀਂ ਸਮਝ ਜਾਂਦੇ ਹੁੰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਜਿਵੇਂ ਕਿਹਾ ਸੀ ਕਿ ਰਿਸ਼ਤਿਆਂ ਬਾਰੇ ਅਸੀਂ ਕੁਝ ਗੱਲਾਂ ਕਰਾਂਗੇ। ਬੜੇ ਪਿਆਰੇ ਪਿਆਰੇ ਰਿਸ਼ਤੇ, ਜਦੋਂ ਦੀਆਂ ਅੱਖਾਂ ਖੋਲੀਆਂ ਹੁੰਦੀਆਂ, ਜਦੋਂ ਦੀ ਹੋਸ਼ ਸੰਭਾਲੀ ਹੁੰਦੀ ਹੈ, ਅਸੀਂ ਉਦੋਂ ਤੋਂ ਹੀ ਆਪਣੇ ਆਲੇ ਦੁਆਲੇ ਰਿਸ਼ਤਿਆਂ ਨਾਲ ਕਿਹਦੇ ਪਾਈਦਾ ਆਪਣੇ ਆਪ ਨੂੰ। ਔਰ ਜੇ ਅਸੀਂ ਆਪਣੀ ਗੱਲ ਵੀ ਕਰੀਏ ਤੇ ਮੈਨੂੰ ਲੱਗਦਾ ਹੁੰਦਾ ਜੋ ਅਸੀਂ ਅੱਜ ਹੈਗੇ ਹਾਂ, ਜੋ ਸਾਡੀ ਪਰਸਨੈਲਿਟੀ ਆ ਜਾਂ ਜੋ ਸਾਡੀ ਸ਼ਖਸੀਅਤ ਹੈ ਅੱਜ, ਉਹਦੇ ਵਿੱਚ ਸਾਡੇ ਰਿਸ਼ਤੇ ਕਿਤੇ ਨਾ ਕਿਤੇ ਝਲਕਦੇ ਹੁੰਦੇ ਆ, ਕਿਉਂਕਿ ਸਾਨੂੰ ਬਣਾਉਣ ਦੇ ਵਿੱਚ ਸਾਡੇ ਰਿਸ਼ਤਿਆਂ ਦਾ ਬੜਾ ਹੱਥ ਹੁੰਦਾ। ਆਲੇ ਦੁਆਲੇ ਜਿਹੋ ਜਿਹੇ ਰਿਸ਼ਤੇ ਦੇਖਦੇ ਹਾਂ, ਜਿਹੋ ਜਿਹਾ ਉਹ ਸਾਨੂੰ ਬਣਾ ਦਿੰਦੇ ਆ, ਉੱਦਾਂ ਦੇ ਅਸੀਂ ਬਣ ਜਾਂਦੇ ਹਾਂ ਤੇ ਹੌਲੀ ਹੌਲੀ ਫਿਰ ਅਸੀਂ ਖੁਦ ਇਸ ਕਾਬਿਲ ਹੋ ਜਾਂਦੇ ਹਾਂ ਕਿ ਅਸੀਂ ਉਹਨਾਂ ਅਸੀਂ ਆਪਣੇ ਰਿਸ਼ਤਿਆਂ ਨੂੰ ਇੱਕ ਹੋਰ ਘਾੜਤ ਦੇਣ ਲੱਗ ਜਾਂਦੇ ਹਾਂ, ਉਹਨਾਂ ਨੂੰ ਘੜਨ ਲੱਗ ਜਾਂਦੇ ਹਾਂ ਤੇ ਫਿਰ ਸਾਡੀਆਂ ਸ਼ਖਸੀਅਤਾਂ ਜੋ ਅਸੀਂ ਹੁੰਦੇ ਹਾਂ ਉਹ ਅਸੀਂ ਅੱਗੇ ਆਪਣੇ ਹੋਰ ਰਿਸ਼ਤਿਆਂ ਦੇ ਵਿੱਚ ਦਿਖਣੇ ਸ਼ੁਰੂ ਹੋ ਜਾਂਦੇ ਹਾਂ। ਸੋ ਇਸ ਕਰਕੇ ਰਿਸ਼ਤਾ ਕੋਈ ਵੀ ਹੋਵੇ ਜੀ, ਅਸੀਂ ਜਿਸ ਮਰਜ਼ੀ ਰਿਸ਼ਤੇ ਵਿੱਚ ਹੋਈਏ, ਸਭ ਤੋਂ ਪਹਿਲੀ ਗੱਲ ਹੈ ਚੰਗੇ ਇਨਸਾਨ ਹੋਣਾ। ਚੰਗੇ ਇਨਸਾਨ ਆ ਤੇ ਹਰ ਰਿਸ਼ਤੇ ਨੂੰ ਅਸੀਂ ਹੋਰ ਸੋਹਣਾ ਬਣਾ ਸਕਦੇ ਹਾਂ, ਹਰ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ। ਸੋ ਆਓ ਅੱਜ ਸੋਚਦੇ ਹਾਂ ਕਿ ਕਿੰਨੇ ਕੁ ਚੰਗੇ ਆ ਅਸੀਂ, ਜਾਂ ਜੇ ਸਾਨੂੰ ਲੱਗਦਾ ਕਿ ਸਾਡੇ 'ਚ ਕੋਈ ਮੁੱਦਾਈਆਂ ਤਾਂ ਉਹਨਾਂ ਨੂੰ ਕਿੱਦਾਂ ਠੀਕ ਕਰ ਸਕਦੇ ਹਾਂ, ਕਿਵੇਂ ਅਸੀਂ ਖੁਦ ਚੰਗੇ ਇਨਸਾਨ ਹੋ ਕੇ ਚੰਗੇ ਰਿਸ਼ਤੇ ਨਿਭਾ ਸਕਦੇ ਹਾਂ ਅਤੇ ਚੰਗੇ ਰਿਸ਼ਤੇ ਬਣਾ ਸਕਦੇ ਹਾਂ, ਉਹਨਾਂ ਬਾਰੇ ਗੱਲ ਕਰਾਂਗੇ। ਅਤੇ ਨਾਲ ਹੀ ਗੱਲ ਕਰਾਂਗੇ ਜੀ ਆਪਣੇ ਆਪਣੇ ਰਿਸ਼ਤਿਆਂ ਦੀਆਂ। ਬਹੁਤ ਸਾਰੇ ਰਿਸ਼ਤੇ ਸਾਡੇ ਜ਼ਿੰਦਗੀ ਦੇ ਵਿੱਚ ਹੁੰਦੇ ਆ, ਜਦੋਂ ਤੋਂ ਅੱਖ ਖੋਲਦੇ ਹਾਂ ਰਿਸ਼ਤਿਆਂ ਨਾਲ ਹੀ ਭਰੀ ਪਾਉਂਦੇ ਹਾਂ ਅਸੀਂ ਆਪਣੇ ਆਲੇ ਦੁਆਲੇ ਦੀ ਫੁਲਵਾੜੀ। ਸੋ ਉਹਨਾਂ ਰਿਸ਼ਤਿਆਂ ਦੇ ਨਾਮ ਅੱਜ ਦਾ ਪ੍ਰੋਗਰਾਮ ਹੋਏਗਾ। ਤੁਸੀਂ ਵੀ ਯਾਦ ਕਰੋ, ਜੇ ਮੈਂ ਰਿਸ਼ਤਿਆਂ ਦੀ ਗੱਲ ਕਰ ਰਹੀ ਹਾਂ ਤੇ ਜਿੰਨੇ ਵੀ ਤੁਸੀਂ ਸੁਣ ਰਹੇ ਹੋ, ਮੈਨੂੰ ਪਤਾ ਹੈ ਤੁਹਾਡੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਉਹ ਰਿਸ਼ਤੇ ਉੱਭਰਨੇ ਸ਼ੁਰੂ ਹੋ ਗਏ ਹੋਣੇ ਆ, ਚਾਹੇ ਉਹ ਨਾਨਾ ਨਾਨੀ ਹੋਣ, ਦਾਦਾ ਦਾਦੀ ਹੋਣ, ਮਾਂ ਪਿਓ ਹੋਣ, ਭੈਣ ਭਰਾ ਹੋਣ, ਤੁਹਾਡੇ ਯਾਰ ਦੋਸਤ ਹੋਣ, ਇਸ ਤੋਂ ਇਲਾਵਾ ਤੁਹਾਡੇ ਆਪਣੇ ਹਮ ਸਫ਼ਰ ਹੋਵੇ ਜ਼ਿੰਦਗੀ ਦਾ, ਤੁਹਾਡੇ ਪਤੀ ਪਤਨੀ ਹੋਣ, ਬੱਚੇ ਹੋਣ, ਇਸ ਤੋਂ ਇਲਾਵਾ ਹੋਰ ਕਿੰਨੇ ਰਿਸ਼ਤੇ ਹੈ ਨਾ, ਬਹੁਤ ਹੀ ਪਿਆਰੇ ਪਿਆਰੇ ਰਿਸ਼ਤੇ, ਉਹਨਾਂ ਬਾਰੇ ਗੱਲ ਕਰਨੀ ਆ। ਦੇਖਿਆ ਇੰਨੇ ਕੁ ਰਿਸ਼ਤੇ ਤੁਹਾਨੂੰ ਸੁਣਾਏ ਤੇ ਮੂੰਹ ਪਾਣੀ ਨਾਲ ਭਰਿਆ ਆ ਨਾ, ਬਿਲਕੁਲ। ਸੋ ਰਿਸ਼ਤਿਆਂ ਦੀਆਂ ਗੱਲਾਂ ਕਰਨੀਆਂ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਮੈਨੂੰ ਤਾਂ ਜੀ ਰਿਸ਼ਤੇ ਹਲਵਾਈ ਦੀ ਦੁਕਾਨ ਦੀ ਮਠਿਆਈ ਵਰਗੇ ਲੱਗਦੇ ਹੁੰਦੇ ਆ, ਰੰਗ ਬਿਰੰਗੇ ਜਿਹੇ, ਹਨਾ। ਜਿੱਦਾਂ ਯਾਦ ਕਰੋ ਬਚਪਨ 'ਚੋਂ ਹਲਵਾਈ ਦੀ ਮਠਿਆਈ ਦੀ ਦੁਕਾਨ ਅੱਗੇ ਜਾ ਕੇ ਖੜੇ ਹੋ ਜਾਂਦੇ ਹੁੰਦੇ ਸੀਗੇ ਤੇ ਆਯੂ ਰਸਗੁੱਲੇ, ਚਮਚਮ, ਗੁਲਾਬ ਜਾਮਣ, ਜਲੇਬੀਆਂ, ਬਰਫੀ, ਸਾਰਿਆਂ ਵੱਲ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ ਹੁੰਦਾ ਸੀਗਾ ਨਾ, ਕਿੰਨੇ ਸਵਾਦ ਲੱਗਦੇ ਹੁੰਦੇ ਸੀਗੇ। ਸੋ ਓਦਾਂ ਦੇ ਹੁੰਦੇ ਆ ਮਿੱਠੇ ਮਿੱਠੇ ਜੇ ਸਾਡੇ ਜ਼ਿੰਦਗੀ ਦੇ ਰਿਸ਼ਤੇ ਵੀ। ਸੋ ਜਿਨ੍ਹਾਂ ਦੇ ਬੇਸ਼ੱਕ ਰੰਗ ਰੂਪ ਵੱਖਰਾ ਹੋਵੇ, ਬੇਸ਼ੱਕ ਜਿਨ੍ਹਾਂ ਦਾ ਆਕਾਰ ਵੱਖਰਾ ਹੋਵੇ, ਕੋਈ ਬਰਫੀ ਹੈ, ਕੋਈ ਚਮਚਮ ਹੈ, ਕੋਈ ਲੱਡੂ ਹੈ, ਪਰ ਹਰ ਕਿਸੇ ਦੀ ਖਾਸੀਅਤ ਇੱਕ ਹੈ, ਉਹ ਹੁੰਦੀ ਹੈ ਜੀ ਜਿੱਦਾਂ ਮਠਿਆਈ ਦੀ ਇੱਕ ਚੀਜ਼ ਕਾਮਨ ਹੁੰਦੀ ਹੈ ਮਿਠਾਸ, ਓਦਾਂ ਹੀ ਰਿਸ਼ਤਿਆਂ ਦੀ ਇੱਕ ਚੀਜ਼ ਕਾਮਨ ਹੁੰਦੀ ਹੈ ਜੀ, ਪਿਆਰ। ਸੋ ਉਹ ਪਿਆਰ ਜਿਹੜਾ ਉਹ ਬੜਾ ਮਿੱਠਾ ਹੁੰਦਾ ਹੈ, ਉਹ ਹਰ ਰਿਸ਼ਤੇ ਦੇ ਵਿੱਚ ਵੱਖਰਾ ਜ਼ਾਇਕਾ ਲੈ ਕੇ ਮਿਲਦਾ ਸਾਨੂੰ, ਪਰ ਹੁੰਦਾ ਉਹ ਹੀ ਪਿਆਰ। ਸੋ ਆਓ ਜੀ ਜ਼ਿੰਦਗੀ ਦੇ ਵਿੱਚ ਕੁਝ ਹੋਰ ਪਿਆਰ ਐਡ ਕਰਦੇ ਹਾਂ, ਕੁਝ ਕੁ ਰਿਸ਼ਤੇ ਜਿਨ੍ਹਾਂ ਨੂੰ ਪਿੱਛੇ ਛੱਡਿਆ ਹੈ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਕੁਝ ਕੁ ਰਿਸ਼ਤੇ ਜੋ ਅੱਜ ਸਾਡੀ ਜ਼ਿੰਦਗੀ ਵਿੱਚ ਹੈ ਉਹਨਾਂ ਵੱਲ ਨਜ਼ਰ ਚੁੱਕ ਕੇ ਦੇਖਦੇ ਹਾਂ ਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ। ਸੋ ਅੱਜ ਦਾ ਨਿਆਰਾ ਪ੍ਰੋਗਰਾਮ ਸਜਾਉਂਦੇ ਹਾਂ ਜੀ ਅਸੀਂ ਰਿਸ਼ਤਿਆਂ ਦੇ ਨਾਲ। ਸੋ ਨਾਲ ਨਾਲ ਗੀਤ ਸੰਗੀਤ, ਜਿਵੇਂ ਤੁਹਾਨੂੰ ਕਿਹਾ, ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ। ਬਿਲਕੁਲ ਜੀ,
ਚੌਦਵੀਂ ਕਾ ਚਾਂਦ ਹੋ ਆਫਤਾਬ ਹੋ, ਜੋ ਵੀ ਹੋ ਤੁਮ ਖੁਦਾ ਕੀ ਕਸਮ ਲਾਜਵਾਬ ਹੋ। ਚੌਦਵੀਂ ਕਾ ਚਾਂਦ ਹੋ ਆਫਤਾਬ ਹੋ, ਜੋ ਵੀ ਹੋ ਤੁਮ ਖੁਦਾ ਕੀ ਕਸਮ ਲਾਜਵਾਬ ਹੋ। ਚੌਦਵੀਂ ਕਾ ਚਾਂਦ ਹੋ, ਕਾਂਧੋਂ ਪੇ ਬਾਦਲ ਝੁਕੇ ਹੋਏ, ਆਂਖੇ ਹੈ ਜੈਸੇ ਮੈਂ ਪਿਆਲੇ ਭਰੇ ਹੋਏ, ਮਸਤੀ ਹੈ ਜਿਸਮੇ ਪਿਆਰ ਕੀ ਤੂੰ ਵੋ ਸ਼ਰਾਬ ਹੋ। ਚੌਦਵੀਂ ਕਾ ਚਾਂਦ ਹੋ, ਚਿਹਰਾ ਹੈ ਜੈਸੇ ਝੀਲ ਮੇ ਹਸਤਾ, ਸਾਜ ਪੇ ਛੇੜੀ ਹੋਈ ਗਜ਼ਲ, ਜਾਨੇ ਬਹਾਰ ਤੁਮ بسوں کی بجلیاں سجدے تمہاری راہ میں کرتی ہے کہکشاں دنیا حسن و عشق کا تم ہی شباب ہو چودویں کا چاند ہو یا آفتاب ہو جو بھی ہو تم خدا کی قسم لاجواب ہو
واہ جی واہ بہت ہی پیارا جہا گیت چودویں کا چاند ہو یا آفتاب ہو یاد آ گیا ہونا بچپن دے وچ ریڈیو چلتا ہوں تو گیت آتا ہوں سی بہت ہی سونا جہا گیت صاحب بی بی اور غلام مووی دے وچوں اور مینوں یاد ہے کہ گرو دت تے وحید رحمان دے اتنے پکچر آئی تے یہ جڑے گیت ہے سو بالکل جی لو جی اج دی سویر بڑی سونی جی بنا دیتی ہے سربجیت بھاجی نے ہور بھی پیارے پیارے جہے گیت چلا کے تے لو جی باقی ਅਸੀਂ ਹੋਰ ਸੋਹਣੀਆਂ ਸੋਹਣੀਆਂ ਗੱਲਾਂ ਨਾਲ ਅੱਜ ਦੀ ਸਵੇਰ ਨੂੰ ਹੋਰ ਸਜਾਉਂਦੇ ਹਾਂ ਸੋ ਕੀ ਕਰ ਰਹੇ ਹੋ ਅੱਜ ਕੀ ਖਾਸ ਕਰ ਰਹੇ ਹੋ ਕਿਵੇਂ ਅੱਜ ਦੇ ਦਿਨ ਨੂੰ ਖਾਸ ਬਣਾ ਰਹੇ ਹੋ ਵੈਸੇ ਅਸੀਂ ਹਰ ਦਿਨ ਨੂੰ ਅਣਗੋਲਾ ਜਿਹਾ ਕਰ ਦਿੰਦੇ ਹਾਂ ਹਨਾ ਕਿਉਂਕਿ ਸਾਨੂੰ ਆਮ ਜਿਹਾ ਦਿਨ ਲੱਗਦਾ ਹੁੰਦਾ ਹਰ ਇੱਕ ਦਿਨ ਏਦਾਂ ਲੱਗਦਾ ਬਈ ਇੱਕ ਆਮ ਦੀ ਪ੍ਰਕਿਰਿਆ ਬਸ ਜੀ ਰਾਤ ਹੋਈ ਸਵੇਰ ਹੋ ਗਈ ਰਾਤ ਹੋ ਗਈ ਫਿਰ ਸਵੇਰ ਹੋ ਗਈ ਪਰ ਜੇ ਅਸੀਂ ਥੋੜਾ ਗੌਰ ਨਾਲ ਤੱਕੀਏ ਤੇ ਹਰ ਦਿਨ ਬੜਾ ਖਾਸ ਹੁੰਦਾ ਆਪਣੇ ਆਪ ਦੇ ਵਿੱਚ ਸੋ ਇਸ ਖਾਸ ਦਿਨ 'ਚ ਕੁਛ ਨਾ ਕੁਝ ਖਾਸ ਜ਼ਰੂਰ ਕਰਨਾ ਚਾਹੀਦਾ ਕੁਝ ਨਾ ਕੁਝ ਵੱਖਰਾ ਜ਼ਰੂਰ ਕਰਨਾ ਚਾਹੀਦਾ ਕੁਝ ਨਾ ਕੁਝ ਆਪਣੇ ਆਪ ਲਈ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਿੱਥੇ ਅਸੀਂ ਰਿਸ਼ਤਿਆਂ ਦੀ ਗੱਲ ਕਰ ਰਹੇ ਸੀਗੇ ਹਨਾ ਅਸੀਂ ਇਹਨਾਂ ਰਿਸ਼ਤਿਆਂ ਵਿੱਚ ਵੀ ਇੰਨੇ ਉਹ ਹੋ ਜਾਂਦੇ ਹਾਂ ਕਿ ਬਸ ਜ਼ਿੰਦਗੀ ਅਸੀਂ ਉਹਨਾਂ ਲਈ ਹੀ ਜੀਣ ਲੱਗ ਜਾਂਦੇ ਹਾਂ ਔਰ ਭੁੱਲ ਜਾਂਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਚਾਹੁੰਦੇ ਹੁੰਦੇ ਹਾਂ ਅਸੀਂ ਕੀ ਚਾਹੁੰਦੇ ਹਾਂ ਐਕਚੁਅਲ 'ਚ ਸੋ ਇਹ ਚਾਹੇ ਕਹਿ ਲਓ ਭਈ ਇਨਫਲੂਐਂਸ ਹੁੰਦਾ ਇਹਨਾਂ ਰਿਸ਼ਤਿਆਂ ਦਾ ਸਾਡੇ ਤੇ ਚੰਗੀ ਗੱਲ ਵੀ ਹੈ ਜੀ ਤੇ ਮਾੜੀ ਵੀ ਹੈ ਜੇ ਇੱਕ ਗੱਲ ਕਰੀਏ ਭਈ ਚਲੋ ਬਾਕੀਆਂ ਦਾ ਤਾਂ ਨਹੀਂ ਕਹਿੰਦੀ ਪਰ ਜੇ ਮੈਂ ਆਪਣੇ ਵਿਰਸੇ ਦੀ ਗੱਲ ਕਰਾਂ ਤੇ ਅਸੀਂ ਸ਼ੁਰੂ ਤੋਂ ਹੀ ਆਪਣੇ ਨਾਲੋਂ ਜ਼ਿਆਦਾ ਆਪਣਿਆਂ ਲਈ ਜੀਣਾ ਜਿਹੜਾ ਉਹ ਹੀ ਸਿੱਖਦੇ ਹਾਂ ਉਹ ਵੀ ਗੱਲ ਕਿ ਅਸੀਂ ਆਪਣੇ ਆਲੇ ਦੁਆਲੇ ਤੋਂ ਹੀ ਸਿੱਖਦੇ ਹਾਂ ਬਚਪਨ ਦੇ ਵਿੱਚ ਜੇ ਗੱਲ ਕਰੀਏ ਤੇ ਜਦੋਂ ਬੱਚੇ ਹੁੰਦੇ ਆ ਹਨਾ ਉਦੋਂ ਵੀ ਇੱਕ ਮਾਂ ਬਾਪ ਦਾ ਡਰ ਹੁੰਦਾ ਹੈ ਉਹਨਾਂ ਦੇ ਕਹੇ ਅਨੁਸਾਰ ਚੱਲਣਾ ਉਹਨਾਂ ਦੇ ਅਕੋਰਡਿੰਗਲੀ ਚੱਲਣਾ ਜੋ ਘਰ ਦੇ ਵਿੱਚ ਰਿਸਟ੍ਰਿਕਸ਼ਨਸ ਹੁੰਦੀਆਂ ਆ ਕੀ ਪਾਉਣਾ ਆ ਕੀ ਖਾਣਾ ਆ ਹਨਾ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜ਼ਿੰਦਗੀ ਸ਼ੁਰੂ ਕਰਦੇ ਹਾਂ ਔਰ ਉਹਦੇ ਵਿੱਚ ਵੀ ਕਹਿ ਲਓ ਕਿ ਅਸੀਂ ਆਪਣੇ ਨਾਲੋਂ ਜ਼ਿਆਦਾ ਆਪਣਿਆਂ ਲਈ ਜੀਂਦੇ ਹਾਂ ਆਪਣੇ ਮਾਂ ਪਿਓ ਦੀ ਖੁਸ਼ੀ ਲਈ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਵੱਡੇ ਹੁੰਦੇ ਆ ਫਿਰ ਹੋਰ ਰਿਸ਼ਤੇ ਜ਼ਿੰਦਗੀ 'ਚ ਐਡ ਹੁੰਦੇ ਆ ਤੁਸੀਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੰਦੇ ਆ ਵੀ ਚਲੋ ਉਹਨੂੰ ਬੁਰਾ ਨਾ ਲੱਗੇ ਉਹਨੂੰ ਐ ਨਾ ਲੱਗੇ ਉਹਦੇ ਅਕੋਰਡਿੰਗਲੀ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੰਦੇ ਆ ਹੈਨਾ ਸੋ ਗੱਲ ਇਹ ਆ ਕਿ ਇਹੀ ਸਮਾਜ ਹੁੰਦਾ ਮੇਰੇ ਖਿਆਲ 'ਚ ਇਹੀ ਸਮਾਜ ਦਾ ਦਾਇਰਾ ਹੁੰਦਾ ਅਸੀਂ ਹਰ ਕਿਸੇ ਦੇ ਆਪਣੇ ਆਪਣੇ ਕਮਿਊਨਿਟੀਜ਼ ਹਰ ਕਿਸੇ ਨੇ ਉਸ ਹਿਸਾਬ ਨਾਲ ਉਹ ਦਾਇਰੇ ਆਪਣੇ ਆਪਣੇ ਸੈੱਟ ਕੀਤੇ ਹੁੰਦੇ ਆ ਉਹਦੇ ਵਿੱਚ ਵੱਜ ਕੇ ਅਸੀਂ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ ਔਰ ਚੰਗੀ ਗੱਲ ਵੀ ਹੈ ਇਹਦੇ ਵਿੱਚ ਹਰ ਤਸਵੀਰ ਦੇ ਆਲੇ ਦੁਆਲੇ ਇੱਕ ਫਰੇਮ ਲੱਗਾ ਹੋਵੇ ਤਾਂ ਫੋਟੋ ਹੋਰ ਸੋਹਣੀ ਹੋ ਜਾਂਦੀ ਹੈ ਸੋ ਉਸੇ ਤਰ੍ਹਾਂ ਇਹ ਫਰੇਮ ਹੁੰਦਾ ਹੈ ਜੀ ਜਿਹੜਾ ਸਮਾਜ ਹੁੰਦਾ ਸਾਡਾ ਔਰ ਦੂਸਰੀ ਗੱਲ ਇਹ ਕਿ ਆਪਣੇ ਨਾਲੋਂ ਵੱਧ ਆਪਣਿਆਂ ਲਈ ਜੀਣ ਦੇ ਵਿੱਚ ਸ਼ਾਇਦ ਸਾਨੂੰ ਖੁਸ਼ੀ ਵੀ ਮਿਲਦੀ ਹੈ ਚੰਗਾ ਲੱਗਦਾ ਸਾਨੂੰ ਕਿਉਂਕਿ ਸਾਡੀ ਆਪਣੀ ਖੁਸ਼ੀ ਇਹਦੇ ਵਿੱਚ ਹੁੰਦੀ ਹੈ ਕਿ ਜੇ ਸਾਡੇ ਆਪਣੇ ਖੁਸ਼ ਆ ਤੇ ਅਸੀਂ ਫਿਰ ਹੀ ਜ਼ਿਆਦਾ ਖੁਸ਼ ਹੁੰਦੇ ਹਾਂ ਹੈਨਾ ਸੋ ਔਰ ਫਿਰ ਵੀ ਕਿਤੇ ਨਾ ਕਿਤੇ ਜੋ ਸਾਡੇ ਆਪਣੀ ਖਾਸੀਅਤ ਹੁੰਦੀ ਹੈ ਜੋ ਸਾਡੀ ਆਪਣੀ ਇਨਰ ਬਿਊਟੀ ਹੁੰਦੀ ਹੈ ਜੋ ਅਸੀਂ ਚਾਹੁੰਦੇ ਹੁੰਦੇ ਹਾਂ ਔਰ ਜੋ ਜਾਇਜ਼ ਹੁੰਦਾ ਉਹ ਜ਼ਰੂਰ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਔਰ ਇਸੇ ਤਰ੍ਹਾਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਰਹਿਣਾ ਚਾਹੀਦਾ ਸੋ ਚਲੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਗੱਲ ਕਰਦੇ ਹਾਂ ਸ਼ੁਰੂ ਕਰਦੇ ਹਾਂ ਅੱਜ ਦੇ ਰਿਸ਼ਤਿਆਂ ਨੂੰ ਸੋ ਰਿਸ਼ਤਿਆਂ ਦੀ ਜੇ ਮੈਂ ਗੱਲ ਕਰਾਂ ਤੇ ਸਭ ਤੋਂ ਪਹਿਲੇ ਰਿਸ਼ਤੇ ਜਿਹੜੇ ਜ਼ਿੰਦਗੀ ਦੇ ਵਿੱਚ ਹੁੰਦੇ ਆ ਉਹ ਹੁੰਦੇ ਆ ਜੇ ਮੈਂ ਕਵਾਂ ਚਲੋ ਮਾਂ ਪਿਓ ਦੇ ਜ਼ਰੀਏ ਇਸ ਦੁਨੀਆਂ ਨੂੰ ਦੇਖਿਆ ਹੁੰਦਾ ਪਰ ਉਹ ਮਾਂ ਪਿਓ ਦੇ ਜ਼ਰੀਆ ਜਿਹੜਾ ਹੁੰਦਾ ਉਹ ਹੁੰਦੇ ਆ ਸਾਡੇ ਗ੍ਰੈਂਡ ਪੇਰੈਂਟਸ ਸਾਡੇ ਦਾਦਾ ਦਾਦੀ ਔਰ ਸਾਡੇ ਨਾਨਾ ਨਾਨੀ ਸੋ ਉਹਨਾਂ ਦੀ ਜੋ ਥਾਂ ਹੁੰਦੀ ਹੈ ਜ਼ਿੰਦਗੀ 'ਚ ਉਹ ਵੀ ਕੋਈ ਨਹੀਂ ਲੈ ਸਕਦਾ ਵੈਸੇ ਤਾਂ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ ਔਰ ਕੋਈ ਵੀ ਕਿਸੇ ਦੀ ਥਾਂ ਜਿਹੜੀ ਨਹੀਂ ਲੈ ਸਕਦਾ ਪਰ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੰਸਕਾਰ ਹੈ ਜੋ ਪਰੰਪਰਾਵਾਂ ਆ ਸਾਡੇ ਵਿਚਾਰ ਹੈ ਜੇ ਸਾਡੇ ਵਿੱਚ ਆਚਰਨ ਦੀ ਗੱਲ ਕਰੀਏ ਤੇ ਜੋ ਵੀ ਜ਼ਿੰਦਗੀ ਦੇ ਕਾਰ ਵਿਹਾਰ ਆ ਉਹਨਾਂ ਦੀ ਗੁੜਤੀ ਸਾਨੂੰ ਦਾਦੇ ਦਾਦੀ ਤੋਂ ਹੀ ਮਿਲਦੀ ਹੈ, ਹੈ ਨਾ। ਜਿੱਥੇ ਪਰਿਵਾਰ ਵਿੱਚ ਉਹਨਾਂ ਕੋਲ ਜ਼ਿੰਦਗੀ ਦਾ ਸਭ ਤੋਂ ਵੱਧ ਤਜ਼ਰਬਾ ਹੁੰਦਾ ਹੈ ਉੱਥੇ ਹੀ ਖੁੱਲ੍ਹਾ ਸਮਾਂ ਤੇ ਵਿਹਲ ਵੀ ਹੁੰਦੀ ਹੈ ਉਹ ਆਪਣੇ ਪੋਤੇ ਪੋਤੀਆਂ ਲਈ, ਹੈ ਨਾ। ਸੋ ਮਾਂ ਬਾਪ ਜਿੱਥੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਰੁੱਝੇ ਹੁੰਦੇ ਆ ਉਹਨਾਂ ਕੋਲ ਓਨਾ ਟਾਈਮ ਨਹੀਂ ਹੁੰਦਾ। ਉੱਥੇ ਦਾਦਾ ਦਾਦੀ ਹੀ ਹੁੰਦੀ ਆ ਜੋ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਬੜੇ ਹੈਲਪਫੁਲ ਹੁੰਦੇ ਆ, ਸਾਬਿਤ ਹੁੰਦੇ ਆ, ਹੈ ਨਾ। ਸੋ ਪਹਿਲੀ ਪਾਠਸ਼ਾਲਾ ਘਰ ਹੁੰਦਾ ਹੈ ਜੀ, ਤੇ ਸਾਡੇ ਪਹਿਲੇ ਗੁਰੂ ਮੈਨੂੰ ਲੱਗਦਾ ਹੁੰਦਾ ਵੀ ਦਾਦਾ ਦਾਦੀ ਹੁੰਦੇ ਆ, ਸਾਡੇ ਗ੍ਰੈਂਡ ਪੇਰੈਂਟਸ ਹੀ ਹੁੰਦੇ ਆ। ਸੋ ਬੱਚੇ ਦੇ ਜਨਮ ਸਨਮ ਸਮੇਂ ਵੀ ਜੇ ਗੱਲ ਕਰੋ ਤੇ ਦਾਦੀ ਦੀ ਸਿਆਣਪ ਤੇ ਤਜੁਰਬਾ, ਨਵੀਂ ਬਣੀ ਜਿਹੜੀ ਮਾਂ ਹੁੰਦੀ ਹੈ ਉਹਦੇ ਲਈ ਰਾਮ ਬਾਣ ਵਾਂਗੂ ਹੀ ਕੰਮ ਕਰਦੇ ਹੁੰਦੇ ਆ। ਸੋ ਬੱਚਾ ਆਪਣੀ ਅੱਖਾਂ ਜਿੱਥੇ ਦਾਦੀ ਦੇ ਹੱਥਾਂ 'ਚ ਖੋਲਦਾ ਉੱਥੇ ਹੀ ਉਹਦੇ ਕੋਲ ਲੋਰੀਆਂ ਸੁਣਦਾ ਪੜਦਾ ਤੇ ਸਾਖੀਆਂ ਕਹਾਣੀਆਂ ਸੁਣਦਾ ਜਵਾਨ ਹੁੰਦਾ ਹੈ। ਬਹੁਤੀ ਵਾਰੀ ਅਸੀਂ ਜਿਹੜੀ ਗੱਲ ਮਾਂ ਬਾਪ ਨਾਲ ਨਹੀਂ ਨਾ ਕਰ ਸਕਦੇ, ਜਿੱਥੇ ਅਸੀਂ ਮਾਂ ਬਾਪ ਨਾਲ ਗੱਲ ਕਰਦੇ ਝਿਜਕਦੇ ਹਾਂ ਉੱਥੇ ਅਸੀਂ ਉਹ ਗੱਲ ਆਪਣੇ ਦਾਦਾ ਦਾਦੀ ਨਾਲ ਜਾਂ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਨਾਲ ਆਰਾਮ ਨਾਲ ਕਰ ਲੈਂਦੇ ਹਾਂ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ 'ਚ, ਹੈ ਨਾ। ਕਿਉਂਕਿ ਜਿਹੜੇ ਘਰਾਂ ਦੇ ਵਿੱਚ ਮਾਂ ਬਾਪ ਕਹਿ ਲਓ ਵਰਕਿੰਗ ਹੁੰਦੇ ਆ ਦੋਨੇ, ਉੱਥੇ ਇਹ ਬੋਂਡਿੰਗ ਹੋਰ ਵੀ ਜ਼ਿਆਦਾ ਡੀਪ ਹੋ ਜਾਂਦੀ ਹੈ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ, ਕਿਉਂਕਿ ਜ਼ਿਆਦਾ ਸਮਾਂ ਜਿਹੜੇ ਬੱਚੇ ਆ ਉਹ ਦਾਦੇ ਦਾਦੀ ਕੋਲ ਹੀ ਰਹਿੰਦੇ ਆ। ਸੋ ਦਾਦੀਆਂ ਦੇ ਬਾਕੀ ਜੀ ਘਰੇਲੂ ਨੁਸਖੇ, ਡਾਕਟਰਾਂ ਨੂੰ ਮਾਤ ਪਾ ਜਾਂਦੀਆਂ ਸਾਡੀਆਂ ਦਾਦੀਆਂ ਨਾਨੀਆਂ ਤੇ, ਹੈ ਨਾ। ਉਹ ਦਵਾਈਆਂ ਤੋਂ ਡਾਕਟਰਾਂ ਦੀਆਂ ਦਵਾਈਆਂ ਤੋਂ ਕਿਤੇ ਵੱਧ ਕੰਮ ਕਰ ਜਾਂਦੇ ਆ। ਯਾਦ ਕਰੋ ਬਚਪਨ ਦੇ ਵਿੱਚ ਕਿੰਨੇ ਔੜ ਪੌੜ ਹੁੰਦੇ ਸੀਗੇ ਜਿਹੜੇ ਸਾਡੇ ਦਾਦੀਆਂ ਨਾਨੀਆਂ ਘਰ ਦੀ ਰਸੋਈ ਵਿੱਚੋਂ ਹੀ ਸਾਡਾ ਇਲਾਜ ਜਿਹੜਾ ਉਹ ਕਰ ਲੈਂਦੀਆਂ ਹੁੰਦੀਆਂ ਸੀਗੀਆਂ। ਸੋ ਅੱਛਾ, ਬਾਕੀ ਗੱਲ ਇਹ ਹੁੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੋਂ ਤੁਸੀਂ ਛੋਟੇ ਹੁੰਦੇ ਆ ਉਦੋਂ ਤੁਹਾਨੂੰ ਸਾਰਾ ਕੁਝ ਠੀਕ ਲੱਗਦਾ ਜੋ ਤੁਹਾਡੇ ਮਾਂ ਬਾਪ ਕਹਿੰਦੇ ਆ, ਜੋ ਤੁਹਾਡੇ ਗ੍ਰੈਂਡ ਪੇਰੈਂਟਸ ਵੀ ਕਹਿੰਦੇ ਆ। ਫਿਰ ਜ਼ਿੰਦਗੀ 'ਚ ਇੱਕ ਸਮਾਂ ਆਉਂਦਾ ਜਿੱਥੇ ਸਾਨੂੰ ਓਲਡ ਫੈਸ਼ਨਡ ਜਿਹਾ ਲੱਗਣ ਲੱਗ ਜਾਂਦੇ ਆ ਵੀ ਇਹ ਕੀ ਗੱਲਾਂ ਕਰਦੇ ਆ, ਇਹ ਹਜੇ ਉੱਥੇ ਫਸੇ ਆ, ਜ਼ਿੰਦਗੀ ਇੰਨੀ ਅੱਗੇ ਲੱਗ ਗਈ, ਇਹ ਹੋ ਗਿਆ ਉਹ ਹੋ ਗਿਆ, ਸਾਨੂੰ ਐਂ ਲੱਗਦਾ ਵੀ ਬਸ ਜੀ ਅਸੀਂ ਜਵਾਨ ਹੋਏ ਹਾਂ ਔਰ ਸਾਨੂੰ ਹੀ ਸਾਰੀ ਸਮਝ ਆ ਗਈ ਆ। ਔਰ ਉਹ ਸਮਝ ਕਈ ਵਾਰੀ ਰਿਸ਼ਤਿਆਂ ਦੇ ਉੱਤੇ ਹਾਵੀ ਹੋ ਜਾਂਦੀ ਆ, ਪਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਜਿੱਦਾਂ ਤੁਸੀਂ ਉਹ ਢਲਣਾ ਸ਼ੁਰੂ ਕਰਦੇ ਆ ਤੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਤੇ ਨਹੀਂ ਜੋ ਕਰਦੇ ਸੀ ਉਹਨਾਂ ਦੇ ਪਿੱਛੇ ਕਿੱਡਾ ਤਜੁਰਬਾ ਲੁਕਿਆ ਹੁੰਦਾ ਸੀ ਔਰ ਉਹਦੇ ਪਿੱਛੇ ਕੀ ਲੌਜਿਕ ਸੀ। ਜਿਹੜੇ ਲੌਜਿਕ ਤੁਹਾਨੂੰ ਉਦੋਂ ਸਮਝ ਨਹੀਂ ਆਉਂਦੇ ਸੀ ਉਹ ਲੌਜਿਕ ਵੀ ਤੁਹਾਨੂੰ ਉਮਰ ਦੇ ਨਾਲ ਨਾਲ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ, ਔਰ ਤੁਸੀਂ ਵੀ ਫਿਰ ਉਹੀ ਔੜ ਪੌੜ ਜਿਹੜੇ ਉਹ ਕਰਦੇ ਸੀਗੇ ਉਹ ਕਰਨੇ ਸ਼ੁਰੂ ਕਰ ਦਿੰਦੇ ਆ। ਬਿਲਕੁਲ, ਜੇ ਮੈਂ ਵੀ ਸੋਚਾਂ ਤੇ ਏਦਾਂ ਹੀ ਹੁੰਦਾ ਹੈ ਨਾ। ਜੇ ਗੱਲ ਕਰੀਏ ਵੀ ਬਚਪਨ ਚ ਮੰਮੀ ਹੁਣੀ ਜਾਂ ਸਾਡੀ ਦਾਦੀਆਂ ਨਾਨੀਆਂ ਉਹ ਕਾੜਾ ਬਣਾਉਂਦੀਆਂ ਹੁੰਦੀਆਂ ਸੀਗੀਆਂ ਕਹਿੰਦੇ ਹੁੰਦੇ ਸੀ, ਔਰ ਉਹ ਚੀਜ਼ਾਂ ਹੁਣ ਖੁਦ ਕਰਨ ਲੱਗ ਗਈ ਹਾਂ ਮੈਂ, ਹੈ ਨਾ। ਚਾਹ ਦੇ ਵਿੱਚ ਤੁਲਸੀ ਪਾ ਲਓ ਜਾਂ ਚਾਹ ਦੇ ਵਿੱਚ ਸੌਂਫ ਜਵੈਣ ਪਾ ਲਓ, ਅਦਰਕ ਪਾ ਲਓ, ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਆਪਣਾ ਇਲਾਜ ਸ਼ੁਰੂ ਕਰ ਲੈਂਦੇ ਆ, ਔਰ ਉਹ ਚੀਜ਼ਾਂ ਤੁਸੀਂ ਆਪਣੇ ਬਚਪਨ ਚ ਕਿਤੇ ਆਪਣੇ ਰਿਸ਼ਤਿਆਂ ਤੋਂ ਹੀ ਸਿੱਖੀਆਂ ਹੁੰਦੀਆਂ। ਸੋ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜੋ ਬਚਪਨ 'ਚ ਸਾਨੂੰ ਬਚਪਨ 'ਚ ਤੇ ਕੱਲ੍ਹ ਨੂੰ ਥੋੜ੍ਹੇ ਵੱਡੇ ਹੋਏ ਸੀ ਤੇ ਲੱਗਦਾ ਸੀ ਵੀ ਬੇਕਾਰ ਜਿਹੀਆਂ ਚੀਜ਼ਾਂ ਨਾ, ਇਹ ਤੇ ਵੈਸੇ ਹੀ ਉਹਨਾਂ ਨੂੰ ਖਿੱਚੀ ਫਿਰਦੇ ਆ ਨਾਲ, ਪਰ ਨਹੀਂ, ਜ਼ਿੰਦਗੀ ਦੇ ਇੱਕ ਪੜਾਅ ਤੇ ਆ ਕੇ ਤੁਹਾਨੂੰ ਅਹਿਸਾਸ ਹੁੰਦਾ ਵੀ ਉਹ ਬਿਲਕੁਲ ਵੀ ਗਲਤ ਨਹੀਂ ਸੀ, ਸਾਰਾ ਕੁਝ ਸਹੀ ਸੀ, ਔਰ ਤੁਸੀਂ ਵੀ ਫਿਰ ਹੌਲੀ ਹੌਲੀ ਉਹੀ ਚੀਜ਼ਾਂ ਆਪਣੀ ਜ਼ਿੰਦਗੀ 'ਚ ਅਪਣਾਉਣ ਲੱਗ ਜਾਂਦੇ ਆ। ਸੋ ਇਹ ਜ਼ਿੰਦਗੀ ਦਾ ਸਰਕਲ ਹੈ ਜੀ, ਇਹ ਚੱਲਦਾ ਹੀ ਰਹਿਣਾ ਆ। ਸੋ ਬਾਕੀ ਗੱਲ ਇਹ ਕਿ ਅੱਜ ਅਸੀਂ ਮੈਂ ਗੱਲਾਂ ਹੀ ਨਹੀਂ ਕਰ ਰਹੀ, ਸਿਰਫ ਇਹਨਾਂ ਗੱਲਾਂ ਦੇ ਜ਼ਰੀਏ ਅਸੀਂ ਯਾਦ ਕਰ ਰਹੇ ਹਾਂ ਆਪਣੇ ਰਿਸ਼ਤਿਆਂ ਨੂੰ। ਸੋ ਰਿਸ਼ਤੇ ਦੀ ਜੇ ਮੈਂ ਗੱਲ ਕਰਾਂ ਦਾਦੀ ਦਾਦੇ ਦੀ, ਸੋ ਕਿਵੇਂ ਦੇ ਤੁਹਾਡੇ ਦਾਦਾ ਦਾਦੀ ਜੀ ਸੀ, ਕੀ ਬੋਂਡਿੰਗ ਸੀ ਤੁਹਾਡੀ ਉਹਨਾਂ ਨਾਲ, ਕਿਵੇਂ ਪਿਆਰ ਜਤਾਉਂਦੇ ਹੁੰਦੇ ਸੀਗੇ, ਉਹ ਚੀਜ਼ਾਂ ਤੁਸੀਂ ਮੇਰੇ ਨਾਲ ਅੱਜ ਸਾਂਝੀਆਂ ਕਰ ਸਕਦੇ ਹੋ। ਸੋ ਜੇ ਮੈਂ ਆਪਣੀ ਦਾਦੀ ਦੀ ਗੱਲ ਕਰਾਂ ਜੀ, ਤੇ ਮੇਰੀ ਦਾਦੀ ਬੜੀ ਗੋਲ ਮਟੋਲ ਜਿਹੀ ਹੁੰਦੀ ਸੀਗੀ, ਹੋਰ ਹੀ ਅਨਪੜ੍ਹ ਸੀ, ਪਰ ਉਹਦੇ ਬਾਵਜੂਦ ਹਿਸਾਬ ਕਿਤਾਬ ਦੇ ਵਿੱਚ ਬੜੇ ਪੱਕੇ ਹੁੰਦੇ ਸੀਗੇ। ਅਸੀਂ ਦਾਦਾ ਜੀ ਨੂੰ ਨੀ ਮੈਂ ਦੇਖਿਆ ਸੀ, ਕਿਉਂਕਿ ਮੇਰੇ ਦਾਦੀ ਜੀ ਉਦੋਂ ਕਹਿੰਦੇ ਵੀ ਜਵਾਨ ਉਮਰੇ ਵਿਧਵਾ ਹੋ ਗਏ ਸੀਗੇ। ਸੋ ਉਸ ਉਹਨਾਂ ਨੇ ਕਿਵੇਂ ਇੱਕ ਅਨਪੜ੍ਹ ਔਰਤ ਨੇ ਆਪਣੇ ਪਰਿਵਾਰ ਨੂੰ ਸਾਂਭਿਆ ਔਰ ਪੈਰਾਂ ਤੇ ਲਿਆ ਕੇ ਖੜਾ ਕੀਤਾ, ਉਹਦੇ ਲਈ ਮੈਂ ਅੱਜ ਵੀ ਬੈਠ ਕੇ ਸੋਚਾਂ ਤੇ ਦਾਤ ਦਿੰਦੀ ਹੁੰਦੀ ਹਾਂ। ਸੋ ਇਹ ਚੀਜ਼ਾਂ ਹੁੰਦੀਆਂ ਜੋ ਅਸੀਂ ਆਪਣੇ ਰਿਸ਼ਤਿਆਂ ਤੋਂ ਸਿੱਖ ਸਕਦੇ ਹਾਂ। ਗੱਲ ਸਿਰਫ ਇਹ ਨਹੀਂ ਕਿ ਅਸੀਂ ਆਪਣੇ ਰਿਸ਼ਤਿਆਂ ਦੀਆਂ ਗੱਲਾਂ ਹੀ ਕਰਦੇ ਪਏ ਹਾਂ, ਗੱਲ ਇਹ ਹੈ ਕਿ ਉਹਨਾਂ ਦੀਆਂ ਖੂਬੀਆਂ, ਉਹਨਾਂ ਦੀਆਂ ਚੰਗਿਆਈਆਂ ਜਿਹੜੀਆਂ ਆ ਉਹਨਾਂ ਦੇ ਵਿੱਚੋਂ ਕੁਝ ਸੇਧ ਲੈ ਸਕੀਏ, ਕਿੱਦਾਂ ਉਹਨਾਂ ਨੇ ਸਾਦਗੀ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਹੋਏ ਅਨੇਕਾਂ ਹੀ ਮੁਸ਼ਕਲਾਂ ਨੂੰ ਸਾਹਮਣਾ ਕੀਤਾ ਹੋਣਾ। ਪਰ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਦੇਖੋ, ਕਦੇ ਉਹਨਾਂ ਨੂੰ ਹਾਏ ਤੋਬਾ ਕਰਦੇ ਨਹੀਂ ਦੇਖਿਆ, ਚੜ੍ਹਦੀ ਕਲਾ ਦੀਆਂ ਅਸੀਂ ਗੱਲਾਂ ਹੀ ਕਰਦੇ ਹਾਂ, ਭਾਣਾ ਮੰਨਣ ਦੀਆਂ ਗੱਲਾਂ ਕਰਦੇ ਹਾਂ, ਪਰ ਸਾਡੇ ਬਜ਼ੁਰਗਾਂ ਨੇ ਉਹ ਚੀਜ਼ਾਂ ਹੰਢਾਈਆਂ ਹੋਈਆਂ ਤੇ ਅਸੀਂ ਖੁਦ ਉਹਨਾਂ ਨੂੰ ਦੇਖਿਆ ਹੋਇਆ। ਸੋ ਲਓ ਜੀ, ਤੁਸੀਂ ਵੀ ਕਰੋ ਆਪਣੇ ਦਾਦੀ ਨੂੰ ਯਾਦ ਤੇ ਦਾਦਾ ਜੀ ਨੂੰ ਯਾਦ। ਮੇਰੇ ਜ਼ਿੰਦਗੀ ਦੇ ਨਾਲ ਦਾਦਾ ਜੀ ਦੀਆਂ ਯਾਦਾਂ ਕੋਈ ਨਹੀਂ ਹੈਗੀਆਂ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਦਾਦਾ ਜੀ ਨੂੰ ਮੈਂ ਤੇ ਦੇਖਿਆ ਹੀ ਨਹੀਂ, ਪਰ ਦਾਦੀ ਮੇਰੀਆਂ ਯਾਦਾਂ ਦੇ ਵਿੱਚ ਹਮੇਸ਼ਾ ਹੈ ਤੇ ਜਿਉਂਦੇ ਰਹਿਣਗੇ। ਔਰ ਬਾਕੀ ਜੇ ਗੱਲ ਕਰਾਂ ਤੇ ਮੇਰੇ ਦਾਦੀ ਜੀ ਅਖਾਣ ਤੇ ਮੁਹਾਵਰਿਆਂ ਦੀ ਖਾਣ ਹੁੰਦੇ ਸੀਗੇ। ਹਰ ਗੱਲ ਦੇ ਨਾਲ ਕੋਈ ਅਖਾਣ ਜਾਂ ਮੁਹਾਵਰਾ ਉਹ ਆਮ ਹੀ ਬੋਲਦੇ ਹੁੰਦੇ ਸੀਗੇ। ਪਰ ਇੱਕ ਗੱਲ ਜਿਹੜੀ ਮੈਨੂੰ ਚੰਗੀ ਨਹੀਂ ਲੱਗਦੀ ਹੁੰਦੀ ਸੀ ਉਹਨਾਂ ਦੀ ਜੀ, ਉਹ ਇਹ ਸੀ ਵੀ ਉਹ ਮੁੰਡੇ ਕੁੜੀ 'ਚ ਵਿਤਕਰਾ ਬੜਾ ਕਰਦੇ ਹੁੰਦੇ ਸੀਗੇ ਨਾ। ਪਰ ਫਿਰ ਵੀ ਮੇਰੀਆਂ ਭੂਆ ਤੇ ਅਸੀਂ ਜਿੰਨੀਆਂ ਵੀ ਭੈਣਾਂ, ਸਾਡੇ ਹਿੱਸੇ ਬੜਾ ਪਿਆਰ ਆਇਆ ਔਰ ਬੜਾ ਪਿਆਰ ਲਿਆ ਉਹਨਾਂ ਤੋਂ। ਸੋ ਬਾਕੀ ਪਿੰਡ ਦੇ ਜਿਹੜੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਵਿਆਹ ਹੁੰਦਾ ਸੀਗਾ ਜਾਂ ਕੋਈ ਮਰ ਜਾਂਦਾ ਸੀਗਾ ਜਾਂ ਕੋਈ ਵੀ ਰਸਮਾਂ ਰਿਵਾਜ਼ ਜਿਹੜੇ ਹੁੰਦੇ ਸੀਗੇ ਤੇ ਲੋਕੀ ਪੁੱਛਣ ਆਉਂਦੇ ਹੁੰਦੇ ਸੀ, ਮੈਨੂੰ ਯਾਦ ਆ ਮੇਰੇ ਦਾਦੀ ਜੀ ਤੋਂ। ਤੇ ਹੋਰ ਮੈਨੂੰ ਯਾਦ ਆ ਮੇਰੀ ਦਾਦੀ ਜੀ, ਮੈਂ ਆਪਣੀ ਦਾਦੀ ਨੂੰ ਯਾਦ ਕਰ ਰਹੀ ਹਾਂ, ਤੁਸੀਂ ਆਪਣੇ ਦਾਦੀ ਜੀ ਨੂੰ ਯਾਦ ਕਰਨਾ ਤੇ ਮੈਨੂੰ ਦੱਸਣਾ ਹੈ ਕੀ ਦੇਖਿਆ ਤੁਸੀਂ ਅੱਜ ਯਾਦਾਂ ਦੇ ਵਿੱਚ। ਸੋ ਮੈਨੂੰ ਯਾਦ ਆ ਜੀ ਮੇਰੇ ਦਾਦੀ ਜੀ ਅੰਬ ਦਾ ਅਚਾਰ ਪਾਉਂਦੇ ਹੋਏ ਦਿਸ ਰਹੇ ਮੈਨੂੰ, ਹਨਾ ਉਦਾਂ ਹੀ ਆਉਂਦੇ ਪਏ ਆ ਉਹ ਅੰਬ ਕੱਚੇ ਪਏ ਹੋਣੇ ਤੇ ਉਹਨਾਂ ਨੇ ਦਾਤੀ ਦੇ ਨਾਲ ਅੰਬ ਟੁੱਕ ਟੁੱਕ ਕੇ ਸੁੱਕਣੇ ਪਾ ਦੇਣੇ ਤੇ ਫਿਰ ਚੀਨੀ ਦਾ ਮਰਤਬਾਨ ਹੁੰਦਾ ਸੀ ਉਹਦੇ ਚ ਅਚਾਰ ਪਾ ਦੇਣਾ। ਫਿਰ ਮੈਨੂੰ ਯਾਦ ਆਉਂਦੇ ਆ ਮੇਰੇ ਦਾਦੀ ਜੀ ਕੂੜੀ ਡੰਡੇ ਨਾਲ ਮਸਾਲਾ ਰਗੜਦੇ ਹੋਏ, ਤੇ ਫਿਰ ਮੈਨੂੰ ਯਾਦ ਆਉਂਦੇ ਮੇਰੇ ਦਾਦੀ ਜੀ ਨੂੰ ਕੱਪੜੇ ਧੋ ਧੋ ਕੇ ਬਨੇਰੇ ਭਰ ਦੇਣੇ ਉਹਨਾਂ ਨੇ, ਤੇ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੋਟੇ ਮੋਟੇ ਫੁੱਲਾਂ ਦੇ ਗਲਾਫ ਵਾਲੀਆਂ ਰਜਾਈਆਂ ਨਗਾਂਦਦੇ ਹੋਏ ਦਾਦੀ ਜੀ ਦਿਸਦੇ ਆ। ਕਦੀ ਮੈਨੂੰ ਧਾਰਾਂ ਕੱਢਦੀ ਦਾਦੀ ਦਿਸਦੀ ਆ, ਆਪਣੀ ਲੱਸੀ ਰਿੜਕਦੇ ਦਾਦੀ ਜੀ ਯਾਦ ਆ ਰਹੇ ਆ, ਚਾਹ ਦੀ ਗੜਵੀ ਪੀਂਦੇ ਦਾਦੀ ਜੀ ਯਾਦ ਆ ਰਹੇ ਅੱਜ ਮੈਨੂੰ, ਤੇ ਰਾਤ ਨੂੰ ਚੁੱਲ੍ਹੇ ਦੀਆਂ ਗਿਆਰੀਆਂ ਨੂੰ ਹਾਂਡੇ 'ਚ ਪਾ ਮੰਜੇ ਕੋਲ ਰੱਖ ਹੱਥ ਸੇਕਦੇ ਦਾਦੀ ਜੀ ਯਾਦ ਆ ਰਹੇ ਆ, ਬਾਤਾਂ ਕਹਾਣੀਆਂ ਸੁਣਾਉਂਦੀ ਦਾਦੀ ਯਾਦ ਆ ਰਹੀ ਆ, ਤੇ ਬਿਜਲੀ ਗਈ ਤੇ ਪੱਖੀਆਂ ਚੱਲਦੇ ਦਾਦੀ ਜੀ ਵੀ ਅੱਜ ਮੈਨੂੰ ਯਾਦ ਆ ਰਹੇ ਆ। ਸੋ ਇਸ ਕਦਰ ਜ਼ਿੰਦਗੀ ਵਿੱਚ ਉਹ ਭੁੱਲੇ ਹੋਏ ਨੇ ਕਿ ਉਹਨਾਂ ਦੀ ਮੌਤ ਦੇ ਸਾਲਾਂ ਬਾਅਦ ਵੀ ਇਹ ਮਹਿਸੂਸ ਨਹੀਂ ਹੁੰਦਾ ਵੀ ਉਹ ਹੁਣ ਹੈ ਨਹੀਂ ਨਾਲ, ਬਲਕਿ ਜ਼ਿੰਦਗੀ ਦੀ ਹਰ ਗੱਲ ਤੇ ਉਹਨਾਂ ਦੀਆਂ ਗੱਲਾਂ ਯਾਦ ਆ ਜਾਂਦੀਆਂ ਤੇ ਉਹ ਮੇਰੀਆਂ ਗੱਲਾਂ ਤੇ ਮੇਰੀਆਂ ਯਾਦਾਂ ਵਿੱਚ ਹਮੇਸ਼ਾ ਹੀ ਮੈਨੂੰ ਲੱਗਦਾ ਤੇ ਜਿਉਂਦੇ ਜਾਗਦੇ ਨੇ ਤੇ ਹਮੇਸ਼ਾ ਹੀ ਜਿਉਂਦੇ ਜਾਗਦੇ ਰਹਿਣਗੇ। ਸੋ ਇੱਕ ਗੱਲ ਹੁੰਦੀ ਹੈ ਕਿ ਸਰੀਰਕ ਤੌਰ ਤੇ ਬੇਸ਼ੱਕ ਉਹ ਰਿਸ਼ਤੇ ਤੁਹਾਨੂੰ ਛੱਡ ਜਾਂਦੇ ਆ, ਪਰ ਆਤਮਿਕ ਤੌਰ ਤੇ ਔਰ ਇਮੋਸ਼ਨਲੀ ਉਹ ਤੁਹਾਡੇ ਨਾਲ ਇੰਨੇ ਜੁੜੇ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਆਪਣੇ ਆਲੇ ਦੁਆਲੇ ਆਪਣੇ ਅੰਦਰ ਆਪਣੀਆਂ ਗੱਲਾਂ ਆਪਣੀਆਂ ਯਾਦਾਂ 'ਚ ਹਮੇਸ਼ਾ ਮਹਿਸੂਸ ਕਰਦੇ ਰਹਿੰਦੇ ਹੋ। ਸੋ ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਇਮੋਸ਼ਨਲ ਹੋ ਜਾਣਾ ਜੀ ਮੈਨੂੰ ਲੱਗਦਾ ਪਿਆ, ਪਰ ਕੋਈ ਗੱਲ ਨਹੀਂ, ਇਮੋਸ਼ਨਸ ਇਹ ਭਾਵਨਾਵਾਂ ਸਾਡੀ ਜ਼ਿੰਦਗੀ ਦਾ ਬਹੁਤ ਹੀ ਜ਼ਰੂਰੀ ਹਿੱਸਾ ਆ। ਕਦੀ ਕਦੀ ਹੱਸ ਵੀ ਲੈਣਾ ਚਾਹੀਦਾ ਤੇ ਕਦੀ ਕਦੀ ਰੋ ਵੀ ਲੈਣਾ ਚਾਹੀਦਾ, ਕੋਈ ਹਰਜ ਨਹੀਂ ਹੈਗਾ। ਸੋ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਜੀ ਕਿ ਕਿਵੇਂ ਦੇ ਸੀ ਤੁਹਾਡੇ ਦਾਦੀ ਜੀ, ਤੇ ਦਾਦਾ ਜੀ ਨਾਲ ਜੁੜੀਆਂ ਯਾਦਾਂ ਜ਼ਰੂਰ ਤੁਸੀਂ ਸਾਂਝੀਆਂ ਕਰਿਓ, ਕਿਉਂਕਿ ਮੇਰੇ ਕੋਲ ਸੁਣਾਉਣ ਲਈ ਦਾਦਾ ਜੀ ਨਾਲ ਜੁੜੀ ਕੋਈ ਯਾਦ ਨਹੀਂ ਹੈਗੀ ਅੱਜ। ਸੋ ਤੁਸੀਂ ਮੈਨੂੰ ਦੱਸਿਓ ਕਿ ਤੁਹਾਡੇ ਦਾਦਾ ਜੀ ਕਿਵੇਂ ਸੀ। ਸੋ ਇਸ ਤੋਂ ਬਾਅਦ ਗੱਲ ਕਰਾਂਗੀ ਮੈਂ ਨਾਨੀ ਜੀ ਦੀ। ਤੁਹਾਡੇ ਤੋਂ ਜਿਹੜੇ ਪੁਰਾਣੇ ਲਿਸਨਰਸ ਉਹਨਾਂ ਨੂੰ ਪਤਾ ਹੋਣਾ ਪਏ ਹੈ ਨਾ ਮੇਰੀ ਆਪਣੇ ਨਾਨੀ ਜੀ ਨਾਲ ਕਿੰਨੀ ਡੀਪ ਬੌਂਡਿੰਗ ਸੀ ਨੀ ਜੀ, ਹੈ ਬੇਸ਼ੱਕ ਉਹ ਅੱਜ ਨਹੀਂ ਹੈਗੇ ਪਰ ਫਿਰ ਵੀ ਉਹ ਹਮੇਸ਼ਾ ਜਿਉਂਦੇ ਨੇ ਮੇਰੇ ਨਾਲ। ਸੋ ਲਓ ਜੀ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਨਾਲੇ ਸੁਣੋ ਗੀਤ ਤੇ ਨਾਲੇ ਯਾਦ ਕਰੋ ਆਪਣੀਆਂ ਦਾਦੀਆਂ ਨਾਨੀਆਂ ਨੂੰ, ਤੇ ਮੈਂ ਗੀਤ ਤੋਂ ਬਾਅਦ ਯਾਦ ਕਰਾਂਗੀ ਆਪਣੇ ਨਾਨੀ ਜੀ ਨੂੰ ਤੇ ਤੁਹਾਨੂੰ ਗੱਲਾਂ ਸੁਣਾਵਾਂਗੀ ਆਪਣੇ ਤੇ ਆਪਣੇ ਨਾਨੀ ਦੀਆਂ ਜੀ।
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜ ਇਨਸਾਨ ਯਾਰੋ, ਅੱਜ ਦਿਨ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਿੱਥੇ ਬਚਪਨ ਬੀਤਿਆ ਉਹ ਖੁਸ਼ੀਆਂ ਦਾ ਖੇੜਾ ਉੱਲਦਾ ਨਹੀਂ ਉਹ ਹਾਣੀਓ ਨਾਨੀ ਦਾ ਬੇੜਾ।
नानी दा वेड़ा। कुछ गीत सिर्फ गीत ही नहीं होंगे, साढ़े जज्बातों नाल ही खेल रहे होंगे। सो नानी दा वेड़ा गीत तो सुने, और हुण गीत सुनते सुनते तुहानू सारयां नू सच्ची अपनी नानी दे वेड़े याद आ गए होने। किदां दा हुंदा सी जी ओह नानी दा वेड़ा, किहो जिहा गेट लगा हुंदा सी या किहो जिहा दरवाजा हुंदा सी, किहो जिहा राह जांदा सी उस वेड़े तक, और उस वेड़े दे विच हसदी नानी तुहानू सारयां नू दिसी होनी है इस गीत दे नाल। उस वेड़े दे विच इक चौंका भी हुंदा होना जिथे बैठ के नानी रोटियां बना के तुहानू खिलाउंदी होनी है ना, और वो रोटियां रोटियां तो भी ज़्यादा स्वाद वो प्यार जो नानी साढ़े ते लुटाउंदी हुंदी सी। उस वेड़े दे विच की करते हुंदे सी तुसी मैनू दस सकते हो? सुनेहा भेज के ईमेल ते या टैलीग्राम राही या प्रोग्राम दे विच कॉल भी कर सकते हो 02-85-99-28-11 ते, ते अपने उन्हां रिश्तियां दीआं ਗੱਲਾਂ ਮੈਨੂੰ ਜ਼ਰੂਰ ਦੱਸ ਸਕਦੇ ਹੋ ਕਿ ਕਿੱਦਾਂ ਦਾ ਹੁੰਦਾ ਸੀ ਉਹ ਰਿਸ਼ਤੇ, ਕਿਹੋ ਜਿਹਾ ਪਿਆਰ ਹੁੰਦਾ ਸੀ ਉਹਨਾਂ ਦੇ ਨਾਲ। ਸੋ ਗੁਰਿੰਦਰ ਸਿੰਘ ਕੱਲ੍ਹ ਉਹਨਾਂ ਨੇ ਵਰਜੀਨੀਆ ਅਮੈਰੀਕਾ ਤੋਂ ਮੈਸੇਜ ਕੀਤਾ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਕਹਿ ਰਹੇ ਨੇ ਬਸ ਜੀ ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਹੈ ਜੀ, ਬਸ ਚੱਕੀ ਚਲੋ। ਕਹਿੰਦੇ ਬਾਕੀ ਰਹੀ ਬੱਚਿਆਂ ਨਾਲ ਗੱਲਬਾਤ ਦੇ ਸੰਬੰਧੀ, ਅਸੀਂ ਆਪਣੇ ਬੱਚਿਆਂ ਨਾਲ ਦੋਸਤਾਂ ਵਾਂਗ ਗੱਲਬਾਤ ਕਰਦੇ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਮਾਪਿਆਂ ਨਾਲ ਗੱਲਬਾਤ ਜਿਵੇਂ ਕਰਨ ਤੋਂ ਡਰਦੇ ਸੀ ਅਤੇ ਮੇਰੇ ਬੱਚੇ ਵੀ ਸਾਡੇ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਨ। ਸਾਡੇ ਦਾਦੀ ਜੀ ਦਾ ਦੇਹਾਂਤ ਦੇ ਸਮੇਂ ਮੇਰੇ ਪਿਤਾ ਜੀ ਕੇਵਲ 4 ਸਾਲ ਦੇ ਸਨ ਅਤੇ ਮੇਰੇ ਦਾਦਾ ਜੀ ਸਾਡੀ ਛੋਟੀ ਉਮਰ ਵਿੱਚ ਹੀ ਇੰਗਲੈਂਡ ਆ ਗਏ ਸਨ ਅਤੇ 20 ਸਾਲ ਇੰਗਲੈਂਡ ਰਹਿਣ ਤੋਂ ਬਾਅਦ ਆਖਰੀ ਉਮਰ ਸਾਡੇ ਕੋਲ ਹੀ ਰਹੇ ਤੇ ਤਾਸ਼ ਖੇਡਣ ਦੇ ਬਹੁਤ ਸ਼ੌਕੀਨ ਹੁੰਦੇ ਸੀ ਪਰ ਬਹੁਤ ਹੀ ਐਕਟਿਵ ਸਨ। ਬਿਲਕੁਲ ਗੁਰਿੰਦਰ ਜੀ, ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਦਾਦਾ ਜੀ ਦੀਆਂ ਜਿਹੜੀਆਂ ਯਾਦਾਂ ਮੇਰੇ ਨਾਲ ਸਾਂਝੀਆਂ ਕੀਤੀਆਂ। ਸੋ ਬਿਲਕੁਲ ਐਕਟਿਵ ਬਹੁਤ ਹੁੰਦੇ ਸੀਗੇ ਸਾਡੇ ਬਜ਼ੁਰਗ, ਜਿਹੜੀ ਆ ਗੱਲ ਕਰੀਏ ਜਦੋਂ ਬਹੁਤੀਆਂ ਰਹਿ ਜਾਂਦੀਆਂ ਸੀ ਉਦੋਂ ਮੰਜੇ ਤੇ ਬੈਠਦੇ ਸੀਗੇ, ਨਹੀਂ ਤੇ ਬੈਠਣ ਵਾਲਿਆਂ ਚੋਂ ਹੁੰਦੇ ਨਹੀਂ ਸੀਗੇ। ਆਪਣੇ ਜਿੰਨਾ ਵੀ ਸਮਾਂ ਹੁੰਦਾ ਸੀਗਾ ਕਿਸੇ ਨਾ ਕਿਸੇ ਤਰ੍ਹਾਂ ਚਾਹੇ ਮੈਂਟਲੀ ਕਹਿ ਲਓ ਚਾਹੇ ਫਿਜ਼ੀਕਲੀ ਕਹਿ ਲਓ ਐਕਟਿਵ ਰਹਿੰਦੇ ਹੁੰਦੇ ਸੀਗੇ। ਔਰ ਜੇ ਮੈਂ ਗੱਲ ਕਰਾਂ, ਮੈਂ ਬਜ਼ੁਰਗਾਂ ਦੇ ਵਿੱਚ ਕਦੀ ਨਹੀਂ ਸੁਣਿਆ ਸੀ ਨਾ ਡਿਪਰੈਸ਼ਨ ਦੀ ਗੱਲ ਸੁਣੀ ਸੀਗੀ ਕਦੀ, ਹਾਂ ਗੋਡੇ ਦੁਖਣ ਲੱਗ ਗਏ ਜਾਂ ਇਹੋ ਜਿਹੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਜਿਹੜੀਆਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਪਰ ਚੰਗੇ ਤਕੜੇ ਹੁੰਦੇ ਸੀਗੇ, ਆਪਣੇ ਆਪ ਨੂੰ ਐਕਟਿਵ ਵੀ ਰੱਖਦੇ ਹੁੰਦੇ ਸੀਗੇ। ਬੇਸ਼ੱਕ ਉਹ ਹੀ ਪਿੰਡ ਹੁੰਦਾ ਸੀਗਾ, ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤੇ ਉਹਦੇ ਵਿੱਚ ਵੀ ਇਹ ਨਹੀਂ ਹੁੰਦਾ ਸੀਗਾ ਵੀ ਉਹਨਾਂ ਨੂੰ ਇਹ ਨਹੀਂ ਗੱਲ ਹੁੰਦੀ ਸੀ ਵੀ ਟਾਈਮ ਕਿੱਦਾਂ ਪਾਸ ਕਰਨਾ, ਇਹ ਗੱਲ ਤੇ ਬਾਅਦ ਚ ਆ ਕੇ ਬਣੀ ਆ ਮੈਨੂੰ ਲੱਗਦਾ, ਅਸੀਂ ਬਣਾ ਲਈ ਆ ਜੇ ਵਿਹਲਿਆਂ ਤੇ ਟਾਈਮ ਸਾਡਾ ਤੇ ਜੇ ਟਾਈਮ ਨਹੀਂ ਪਾਸ ਹੁੰਦਾ ਤੇ ਜੇ ਸਾਡੇ ਕੋਲ ਕੰਮ ਆ ਤੇ ਅਸੀਂ ਬਿਜ਼ੀ ਬਹੁਤ ਆ, ਇਹ ਦੋ ਚੀਜ਼ਾਂ ਜਿਹੜੀਆਂ ਹੈ ਨਾ ਇਹ ਬੜੀਆਂ ਨੈਗੇਟਿਵ ਲੱਗਦੀਆਂ ਹੁੰਦੀਆਂ ਮੈਨੂੰ ਜ਼ਿੰਦਗੀ ਚ ਵੀ ਜੇ ਤੁਹਾਡੇ ਕੋਲ ਟਾਈਮ ਆ ਤੇ ਉਹਨੂੰ ਯੂਟੀਲਾਈਜ਼ ਕਰੋ, ਕੁਛ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਉਹਦੇ ਪਿੱਛੇ ਕੀ ਕੁਐਸਚਨ ਮਾਰਕ ਪੇ ਕੀ ਕਰੀਏ। ਅਕਸਰ ਇਹ ਲੋਕਡਾਊਨ ਹੋਇਆ ਹੁਣ ਤੇ ਬਸ ਸੁਣਦੀ ਆ ਕਈਆਂ ਦੇ ਕੋਲੋਂ ਪਈ ਕੀ ਕਰੀਏ ਘਰ ਚ ਹੀ ਵਾਸਤੇ ਬੈਠੇ ਆ, ਕਰਨ ਨੂੰ ਲੱਭਦਾ ਨੀ ਕੁਛ, ਤੇ ਮੈਂ ਮਨੋ ਮਨ ਹੈਰਾਨ ਹੋ ਜਾਂਦੀ ਹੁੰਦੀ ਕਿ ਕਰਨ ਨੂੰ ਲੱਭਦਾ ਪਤਾ ਨੀ ਕਿੱਦਾਂ ਨੀ ਹੈ ਨਾ ਭਾਈ। ਮੈਂ ਨੀ ਕਹਿੰਦੀ ਉਹ ਗਲਤ ਆ, ਪਰ ਫਿਰ ਵੀ ਸਾਡੇ ਤੋਂ ਜ਼ਿੰਦਗੀ ਚ ਕਰਨ ਲਈ ਬਹੁਤ ਕੁਛ ਹੁੰਦਾ ਆ, ਬਹੁਤ ਕੁਛ ਹੁੰਦਾ ਆ। ਤੇ ਸੋ ਉਹੀ ਗੱਲ ਅਸੀਂ ਆਪਣੇ ਬਜ਼ੁਰਗਾਂ ਵੱਲ ਦੇਖੀਏ ਤੇ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਐਕਟਿਵ ਰੱਖਦੇ ਹੁੰਦੇ ਸੀਗੇ। ਸੋ ਬਿਲਕੁਲ ਠੀਕ ਆ, ਤਾਸ਼ ਦੀ ਤੁਸੀਂ ਗੱਲ ਕੀਤੀ, ਤਾਸ਼ ਖੇਡੀ ਦੀ ਸੀ ਬਚਪਨ ਦੇ ਵਿੱਚ, ਅੱਜ ਕੱਲ ਜਿਹੜੀ ਲੁੱਡੋ ਆ ਸੀ ਉਹਨੂੰ ਚਗਾਣਾ ਕਹਿੰਦੇ ਹੁੰਦੇ ਸੀ, ਕਾਣਾ ਕੁੱਟੀ ਕਹਿੰਦੇ ਸੀ, ਉਹ ਖੇਡੀ ਦੀ ਹੁੰਦੀ ਸੀਗੀ ਕਦੀ ਪੱਚਰਾਂ ਨਾਲ ਕਦੀ ਕੌਡੀਆਂ ਦੇ ਨਾਲ, ਫਿਰ ਬਾਰਾ ਟਾਣੀ ਖੇਡੀ ਦੀ ਹੁੰਦੀ ਸੀ, ਗੇਂਦ ਗੀਟੇ ਖੇਡਣੇ, ਸਟੈਪ ਖੇਡਣਾ, ਸੋ ਕਈ ਚੀਜ਼ਾਂ ਹੁੰਦੀਆਂ ਸੀਗੀਆਂ। ਔਰ ਜਿੱਦਾਂ ਮੈਂ ਕਿਹਾ ਭਾਈ ਉਹ ਬਾਰਾ ਟਾਣੀ ਖੇਡਣੀ ਜਾਂ ਚਗਾਣਾ ਖੇਡਣਾ ਇਹੋ ਜਿਹੀਆਂ ਚੀਜ਼ਾਂ ਜਾਂ ਤਾਸ਼ ਖੇਡਣੀ, ਉਹ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਨਾਲ ਅਕਸਰ ਖੇਡੀ ਦੀ ਹੁੰਦੀ ਸੀਗੀ, ਔਰ ਉਹ ਵੀ ਬੜੀ ਖੁਸ਼ੀ ਖੁਸ਼ੀ ਸਾਡੇ ਨਾਲ ਖੇਡਦੇ ਹੁੰਦੇ ਸੀ। ਸੋ ਚਲੋ ਜੀ, ਦਾਦੀਆਂ ਤੇ ਦਾਦਾ ਜੀ ਸਾਰਿਆਂ ਨੂੰ ਯਾਦ ਆ ਗਿਆ ਤੇ ਹੁਣ ਅੱਗੇ ਚੱਲਦੇ ਹਾਂ ਆਪਣੇ ਨਾਨੀ ਦੇ ਵਿਹੜੇ ਵੱਲ, ਆਪਣੇ ਨਾਨਕਿਆਂ ਦੇ ਪਿੰਡ। ਸੋ ਜੋ ਮੈਨੂੰ ਲੱਗਦਾ ਹੁੰਦਾ ਵੀ ਹਰ ਕਿਸੇ ਦੀ ਜ਼ਿੰਦਗੀ ਦੀ ਸਭ ਤੋਂ ਫੇਵਰੇਟ ਪਲੇਸ ਕਹਿ ਲਓ ਵੀ ਹੋਲੀਡੇ ਡੈਸਟੀਨੇਸ਼ਨ ਜਿਹੜੀ ਹੈ ਨਾ ਉਹ ਨਾਨਕਿਆਂ ਦਾ ਪਿੰਡ ਹੀ ਹੁੰਦਾ ਸੀਗਾ, ਹੈ ਨਾ, ਔਰ ਮੈਨੂੰ ਲੱਗਦਾ ਹਮੇਸ਼ਾ ਹੁੰਦਾ ਰਹਿਣਾ ਆ। ਹੁਣ ਤੇ ਪਤਾ ਨਹੀਂ ਬੱਚਿਆਂ ਦਾ ਉਹ ਮੋਹ ਪਿਆਰ ਨਹੀਂ ਰਿਹਾ, ਪਰ ਸਾਡੇ ਲਈ ਤੇ ਛੁੱਟੀਆਂ ਦਾ ਮਤਲਬ ਹੁੰਦਾ ਸੀਗਾ ਨਾਨਕਿਆਂ ਦੇ ਜਾਣਾ। ਸਾਡੇ ਲਈ ਨਹੀਂ ਕਰਾਂ ਕਹਾਂਗੀ ਆਮ ਜਿਹੜੇ ਸਾਡੇ ਬਚਪਨ ਦੇ ਜਿਹੜੇ ਜੋ ਵੀ ਸੀ ਬੱਚੇ, ਕਿਉਂਕਿ ਮੈਂ ਜੇ ਗੱਲ ਕਰਾਂ ਤੇ ਮੈਂ ਆਪਣੀ ਜ਼ਿੰਦਗੀ ਦਾ ਕਾਫੀ ਹਿੱਸਾ ਆਪਣੇ ਨਾਨੀ ਨਾਨਾ ਜੀ ਕੋਲ ਹੀ ਗੁਜ਼ਾਰਿਆ ਹੋਇਆ। ਸੋ ਬਹੁਤ ਵਾਰੀ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਆਪਣੇ ਨਾਨੀ ਨਾਨਾ ਜੀ ਹੁਣਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹ ਸਾਂਝੀਆਂ ਕੀਤੀਆਂ ਹੋਈਆਂ, ਪਰ ਮੈਂ ਜਿੰਨੀਆਂ ਯਾਦ ਕਰਨਾ ਓਨੀਆਂ ਹੀ ਥੋੜੀਆਂ। ਅੱਜ ਫਿਰ ਮੌਕਾ ਮਿਲਿਆ ਤੇ ਮੈਂ ਫਿਰ ਉਹਨਾਂ ਯਾਦਾਂ ਚ ਗੁਆਚਣਾ ਚਾਹੂੰਗੀ। ਸੋ ਮੈਂ ਗੱਲ ਕਰਾਂ ਆਪਣੇ ਨਾਨੀ ਨਾਨਾ ਜੀ ਤੇ, ਤੇ ਤੁਸੀਂ ਯਾਦ ਕਰਨਾ ਜੀ ਆਪਣੇ ਨਾਨਾ ਨਾਨੀ ਜੀ ਮੇਰੀਆਂ ਗੱਲਾਂ ਸੁਣਦੇ ਹੋਏ ਤੇ ਫਿਰ ਮੈਨੂੰ ਵੀ ਸੁਣਾਉਣੀਆਂ। ਸੋ ਮੈਂ ਆਪਣੀ ਜ਼ਿੰਦਗੀ ਚ ਜੇ ਗੱਲ ਕਰਾਂ ਤੇ ਮੈਂ ਆਪਣੀ ਹੋਸ਼ ਜਿਹੜੀ ਆ ਉਹ ਆਪਣੇ ਨਾਨੀ ਜੀ ਦੇ ਹੱਥਾਂ ਚ ਹੀ ਜਿਹੜੀ ਮੈਨੂੰ ਹੋਸ਼ ਜਿਹੜੀ ਆ ਆਪਣੇ ਨਾਨੀ ਜੀ ਕੋਲ ਹੀ ਆਈ ਸੀਗੀ। ਸੋ ਮੈਨੂੰ ਆਪਣੇ ਬਚਪਨ ਦੇ ਜਿਹੜੇ ਹੋਸ਼ ਸੰਭਾਲਣ ਦੇ ਦਿਨਾਂ ਦੇ ਵਿੱਚ ਜੇ ਮੈਂ ਯਾਦ ਕਰਾਂ ਤੇ ਝੋਲੀਆਂ ਝੋਲੀਆਂ ਯਾਦਾਂ ਜਿਹੜੀਆਂ ਮੇਰੇ ਨਾਨੀ ਜੀ ਨਾਲ ਜੁੜੀਆਂ ਹੋਈਆਂ ਉਹ ਹੈਗੀਆਂ, ਜਿਨ੍ਹਾਂ ਦੇ ਵਿੱਚੋਂ ਮੈਨੂੰ ਯਾਦ ਆ ਕਿ ਮੈਂ ਉਹਨਾਂ ਦੀ ਗੋਦੀ ਚੜੀ ਹੁੰਦੀ ਸੀਗੀ ਤੇ ਸਵੇਰੇ ਤਾਰੇ ਚੜੇ ਹੁੰਦੇ ਸੀ, ਮੈਨੂੰ ਇੰਨਾ ਯਾਦ ਆ, ਤੇ ਉਹ ਮੈਨੂੰ ਗੁਰਦੁਆਰੇ ਲੈ ਕੇ ਜਾਂਦੇ ਹੁੰਦੇ ਸੀ। ਸੋ ਸਵੇਰੇ ਸਵੇਰੇ ਉਹ 4:30-5 ਵਜੇ ਦਾ ਟਾਈਮ ਹੁੰਦਾ ਹੋਣਾ ਕੋਈ, ਜਦੋਂ ਮੈਂ ਉਹਨਾਂ ਦੀ ਗੋਦੀ ਚੜ ਕੇ ਗੁਰਦੁਆਰੇ ਜਾਂਦੀ ਹੁੰਦੀ ਸੀ, ਔਰ ਉਹ ਦਿਨ ਮੈਨੂੰ ਯਾਦ ਹੈ। ਸੋ ਉਸ ਤੋਂ ਬਾਅਦ ਯਾਦ ਆ ਜੀ ਮੇਰੇ ਨਾਨੀ ਜੀ ਨੇ ਮੈਨੂੰ ਇੱਕ ਗੁੱਡੀ ਬਣਾ ਕੇ ਦਿੱਤੀ ਹੁੰਦੀ ਸੀਗੀ ਹੱਥਾਂ ਨਾਲ, ਉਹਨਾਂ ਨੇ ਕੱਪੜੇ ਦੀ ਗੁੱਡੀ ਹੱਥਾਂ ਨਾਲ ਬਣਾਈ ਹੁੰਦੀ ਸੀਗੀ, ਔਰ ਉਹਦੇ ਉੱਤੇ ਪਰਾਂਦੀ ਕਾਲੀ ਕੱਟ ਕੇ ਉਹਦੇ ਵਾਲ ਲਗਾਏ ਹੁੰਦੇ ਸੀ, ਉਹਦੀਆਂ ਅੱਖਾਂ ਬਣਾਈਆਂ ਹੁੰਦੀਆਂ ਸੀਗੀਆਂ, ਤੇ ਉਹ ਗੁੱਡੀ ਮੈਨੂੰ ਬੜੀ ਅਜ਼ੀਜ਼ ਆ, ਅਜੇ ਵੀ ਮੇਰੀਆਂ ਯਾਦਾਂ ਚੋਂ ਗੁੱਡੀ ਜਿਹੜੀ ਆ ਜਿਉਂ ਦੀ ਤਿਉਂ ਆ, ਕਿਉਂਕਿ ਮੈਂ ਉਸ ਗੁੱਡੀ ਦਾ ਕੋਈ ਵਿਸਾਰ ਨਹੀਂ ਸੀ ਖਾਂਦੀ ਹੁੰਦੀ, ਹਮੇਸ਼ਾ ਉਹਨੂੰ ਆਪਣੇ ਨਾਲ ਰੱਖਦੀ ਹੁੰਦੀ ਸੀਗੀ, ਤੇ ਸੌਣ ਵੇਲੇ ਵੀ ਇੱਕ ਪਾਸੇ ਮੇਰੇ ਨਾਨੀ ਜੀ ਹੁੰਦੇ ਸੀ ਤੇ ਇੱਕ ਪਾਸੇ ਮੇਰੀ ਗੁੱਡੀ ਹੁੰਦੀ ਸੀ, ਮੈਨੂੰ ਯਾਦ ਹੈ। ਸੋ ਕਾਫੀ ਵੱਡੀ ਵੀ ਹੋ ਗਈ ਸੀ, ਉਹ ਗੁੱਡੀ ਮੇਰੇ ਨਾਲ ਹੀ ਰਹਿੰਦੀ ਹੁੰਦੀ ਸੀ, ਤੇ ਹੋਰ ਮੈਨੂੰ ਨਾਨੀ ਜੀ ਯਾਦ ਹੈ, ਪਾਠ ਕਰਦੇ ਮੈਨੂੰ ਪਾਠ ਸਿਖਾਉਂਦੇ, ਔਰ ਨਾਨਾ ਜੀ ਨਾਲ ਯਾਦ ਆ ਮੈਂ ਸਵੇਰੇ ਸਵੇਰੇ ਉਹਨਾਂ ਨੇ ਮੈਨੂੰ ਜਪਜੀ ਸਾਹਿਬ ਕੰਠ ਕਰਵਾਇਆ ਸੀਗਾ, ਔਰ ਯਾਨੀ ਬੜੀਆਂ ਚੰਗੀਆਂ ਜਿਹੜੀਆਂ ਜਿੰਨੀਆਂ ਕੁ ਵੀ ਮਾੜੀਆਂ ਮੋਟੀਆਂ ਮੇਰੇ ਚ ਚੰਗੀਆਂ ਚੀਜ਼ਾਂ ਹੈਗੀਆਂ, ਮੈਨੂੰ ਲੱਗਦਾ ਹੁੰਦਾ ਵੀ ਉਹ ਮੇਰੇ ਨਾਨੀ ਤੇ ਨਾਨਾ ਜੀ ਦੇ ਕੋਲੋਂ ਹੀ ਮੈਨੂੰ ਮਿਲੀਆਂ ਆ, ਔਰ ਬਹੁਤ ਹੀ ਸਾਦੇ ਇਨਸਾਨ, ਬਹੁਤ ਹੀ ਸਿੰਪਲ, ਔਰ ਜ਼ਿੰਦਗੀ ਨੂੰ ਇਮਾਨਦਾਰੀ ਨਾਲ ਸਿੰਪਲਿਸਿਟੀ ਨਾਲ ਜੀਣਾ ਮੈਂ ਉਹਨਾਂ ਤੋਂ ਸਿੱਖਿਆ ਹੈ। ਸੋ ਉਹੀ ਗੱਲਾਂ ਜਿਵੇਂ ਅਸੀਂ ਕਰ ਰਹੇ ਹਾਂ ਕਿ ਜ਼ਿੰਦਗੀ 'ਚ ਅਸੀਂ ਜਿਨ੍ਹਾਂ ਰਿਸ਼ਤਿਆਂ ਦੀਆਂ ਗੱਲਾਂ ਕਰ ਰਹੇ ਹਾਂ ਨਾ, ਉਹਨਾਂ ਰਿਸ਼ਤਿਆਂ ਨੂੰ ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰ ਮਹਿਸੂਸ ਜ਼ਰੂਰ ਕਰਾਂਗੇ, ਔਰ ਤੁਸੀਂ ਯਕੀਨ ਮੰਨਿਓ ਤੁਸੀਂ ਜ਼ਰੂਰ ਇਹ ਮਹਿਸੂਸ ਕਰੋਗੇ ਕਿ ਉਹਨਾਂ ਦਾ ਕੋਈ ਨਾ ਕੋਈ ਹਿੱਸਾ ਤੁਹਾਡੇ ਅੰਦਰ ਜਿਉਂਦਾ ਜਾਗਦਾ ਆ। ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਸਾਡੇ ਕੋਲੋਂ ਕਦੀ ਵੀ ਬੇਸ਼ੱਕ ਸਰੀਰਕ ਤੌਰ ਤੇ ਚਲੇ ਜਾਂਦੇ ਆ, ਪਰ ਫਿਰ ਵੀ ਸਾਡੇ ਅੰਦਰ ਕਿਤੇ ਨਾ ਕਿਤੇ ਉਹ ਜਿਉਂਦੇ ਰਹਿੰਦੇ ਆ। ਮੈਂ ਇਸ ਚੀਜ਼ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹਾਂ। ਸੋ ਨਾਨਾ ਜੀ ਤੇ ਚਲੋ ਤੁਰਦੇ ਫਿਰਦੇ ਹੀ ਚਲੇ ਗਏ ਸੀਗੇ ਜਦੋਂ 70-72 ਸਾਲ ਦੇ ਹੋਏ, ਪਰ ਨਾਨੀ ਜੀ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ, ਉਹ ਪਿੱਛੇ 3 ਸਾਲ ਪਹਿਲਾਂ ਹੀ ਉਹਨਾਂ ਦੀ ਮੌਤ ਹੋਈ ਹੈ, ਸਰੀਰਕ ਤੌਰ ਤੇ ਮੈਨੂੰ ਛੱਡ ਕੇ ਗਏ ਆ। ਪਰ ਇੱਕ ਗੱਲ ਜਿਹੜੀ ਮੈਂ ਹੋਰ ਦੇਖੀ ਸੀਗੀ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਇੱਕ ਜਿਹੜੀ ਮੈਂ ਬੌਂਡਿੰਗ ਆਪਣੇ ਨਾਨਾ ਨਾਨੀ ਜੀ ਵਿੱਚ ਦੇਖੀ ਸੀ, ਜਿਹਨੂੰ ਅਸੀਂ ਸੋਲਮੇਟ ਦੀ ਗੱਲ ਕਰਦੇ ਹਾਂ, ਉਹ ਮੈਂ ਉਹਨਾਂ ਦੇ ਵਿੱਚ ਦੇਖੀ ਹੈ। ਯਾਨੀ ਇੱਕ ਹਸਬੈਂਡ ਵਾਈਫ ਦਾ ਰਿਸ਼ਤਾ ਆਮ ਹੀ ਨਹੀਂ ਤਾਂ ਉਸ ਏਜ 'ਚ ਰਿਸ਼ਤੇ ਹੁੰਦੇ ਸੀਗੇ, ਬਈ ਐਡੀ ਅਹਿਮੀਅਤ ਨਹੀਂ ਹੁੰਦੀ ਸੀਗੀ ਕੋਈ ਨਾ ਇਸ ਰਿਸ਼ਤੇ ਦੀ, ਵੀ ਹਾਂ ਕੋਈ ਕਿਤੇ ਬੈਠਾ ਤੇ ਕੋਈ ਕਿਤੇ ਬੈਠਾ, ਪਰ ਮੈਂ ਉਹਨਾਂ ਦੀ ਆਪਸ 'ਚ ਬੜੀ ਡੀਪਲੀ ਬੌਂਡਿੰਗ ਜਿਹੜੀ ਹੈ ਉਹ ਦੇਖੀ ਹੋਈ ਸੀ। ਇੱਕ ਦੂਜੇ ਦੀ ਹੈਲਪ ਕਰਨ ਦੇ ਵਿੱਚ ਮੇਰੇ ਨਾਨਾ ਜੀ ਕਦੀ ਪਰਹੇਜ਼ ਨਹੀਂ ਕਰਦੇ ਹੁੰਦੇ ਸੀਗੇ, ਮੇਰੇ ਨਾਨੀ ਜੀ ਦੇ ਜੇ ਕਿਤੇ ਮੈਨੂੰ ਯਾਦ ਹੈ ਹੱਥਾਂ 'ਤੇ ਕਰੋਹੀਆਂ ਹੋ ਜਾਣੀਆਂ ਸਰਦੀਆਂ 'ਚ ਦੁਖਣੇ, ਅਤੇ ਉਹਨਾਂ ਨੇ ਸਬਜ਼ੀ ਕੱਟ ਦੇਣੀ ਜਾਂ ਇੱਦਾਂ ਦੀਆਂ, ਬੜੇ ਹੈਲਪਫੁੱਲ ਰਹਿੰਦੇ ਸੀ ਇੱਕ ਦੂਜੇ ਦੇ ਨਾਲ। ਤੇ ਜਦੋਂ ਨਾਨਾ ਜੀ ਦੀ ਡੈਥ ਹੋ ਗਈ ਤੇ ਮੈਨੂੰ ਸਭ ਤੋਂ ਜ਼ਿਆਦਾ ਬੁਰਾ ਨਾਨੀ ਜੀ ਲਈ ਲੱਗਦਾ ਸੀਗਾ, ਕਿਉਂਕਿ ਉਹਨਾਂ ਨੂੰ ਹਮੇਸ਼ਾ ਇਕੱਠੇ ਦੇਖਿਆ ਹੋਇਆ ਸੀਗਾ, ਉਹਨਾਂ ਦੇ ਵਿੱਚ ਉਹ ਬੌਂਡਿੰਗ ਦੇਖੀ ਹੋਈ ਸੀ, ਤੇ ਇਕੱਲੇ ਬੇਸ਼ੱਕ ਬਿਜ਼ੀ ਹੁੰਦੇ ਸੀਗੇ ਪਰ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਉਹ ਕਿੱਦਾਂ ਇਕੱਲੇ ਰਹਿੰਦੇ ਹੋਣਗੇ। ਔਰ ਮੈਨੂੰ ਯਾਦ ਆ ਬਚਪਨ 'ਚ ਉਹ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਕਿਸੇ ਕੋਲ ਨਹੀਂ ਰਹਿਣਾ, ਜਦੋਂ ਤੂੰ ਵੱਡੀ ਹੋ ਗਈ ਔਰ ਤੂੰ ਆਪਣੀ ਜੋਬ 'ਤੇ ਲੱਗ ਗਈ ਨਾ, ਅਸੀਂ ਤੇਰੇ ਕੋਲ ਰਵਾਂਗੇ। ਔਰ ਹਮੇਸ਼ਾ ਮੈਨੂੰ ਇਸ ਚੀਜ਼ 'ਤੇ ਅਫਸੋਸ ਰਿਹਾ ਕਿ ਮੈਂ ਉਹਨਾਂ ਨੂੰ ਆਪਣੇ ਕੋਲ ਰੱਖ ਨਹੀਂ ਸਕੀ, ਨਾ ਹੀ ਉਹ ਮੇਰੇ ਕੋਲ ਆ ਕੇ ਰਹਿ ਸਕੇ। ਪਰ ਜਦੋਂ ਉਹ ਇਸ ਦੁਨੀਆਂ ਵਿੱਚ ਨਹੀਂ ਤੇ ਹੁਣ ਮੈਨੂੰ ਲੱਗਦਾ ਹੁੰਦਾ ਤੇ ਨਹੀਂ ਉਹ ਹਰ ਕਿਤੇ ਹੀ ਹੈ ਹੁਣ ਤੇ ਜ਼ਰੂਰ ਮੇਰੇ ਆਲੇ ਦੁਆਲੇ ਕਿਤੇ ਹੋਣਗੇ ਰਿਸ਼ਤੇ ਬਣ ਕੇ। ਸੋ ਮੈਂ ਤੁਹਾਨੂੰ ਜਲਦੀ ਜਲਦੀ ਨਾ, ਮੈਂ ਪਹਿਲਾਂ ਵੀ ਇਹ ਆਰਟੀਕਲ ਜਿਹੜਾ ਮੈਂ ਲਿਖਿਆ ਸੀਗਾ ਪਿਛਲੀ ਵਾਰੀ ਜਦੋਂ ਮੈਂ ਆਈ ਹਾਂ ਇੰਡੀਆ ਤੋਂ ਆਪਣੇ ਨਾਨੀ ਜੀ ਨੂੰ ਆਖਰੀ ਵਾਰ ਮਿਲ ਕੇ, ਉਦੋਂ ਲਿਖਿਆ ਸੀ ਔਰ ਉਸ ਤੋਂ ਬਾਅਦ ਹੀ ਉਹਨਾਂ ਦੀ ਡੈਥ ਹੋਈ। ਔਰ ਨਾਨੀਆਂ ਦੀ ਇੱਕ ਗੱਲ ਸਾਨੂੰ ਸਾਰਿਆਂ ਨੂੰ ਮੇਰੇ ਨਾਨੀ ਜੀ ਨੀ ਸਾਡੇ ਸਾਰਿਆਂ ਦੀਆਂ ਨਾਨੀਆਂ ਦੀ ਇੱਕ ਗੱਲ ਹੁੰਦੀ ਹੈ ਕਿ ਜਦੋਂ ਵੀ ਜਾਓ ਨਾ ਉਹ ਹਮੇਸ਼ਾ ਕੁਛ ਨਾ ਕੁਛ ਦਿੰਦੇ ਆ ਤੁਹਾਨੂੰ, ਜ਼ਰੂਰ ਦੇਣਗੇ। ਕਦੀ ਰੁਮਾਲ ਚੋਂ ਕੱਢ ਕੇ ਪੈਸੇ ਦੇ ਦੇਣਗੇ, ਕਦੀ ਕੋਈ ਸੁਗਾਤ ਦੇ ਦੇਣਗੇ, ਕਦੀ ਕੋਈ ਸੂਟ ਕੱਢ ਕੇ ਦੇ ਦੇਣਗੇ। ਨਾਨੀਆਂ ਨੂੰ ਪਤਾ ਨਹੀਂ ਕਿਉਂ ਇੰਨਾ ਚਾਅ ਰਹਿੰਦਾ ਵੀ ਆਪਣੇ ਇੱਕ ਧੀ ਨੂੰ ਵੀ ਦੇਣ ਦਾ ਰਹਿੰਦਾ ਤੇ ਆਪਣੇ ਅੱਗੇ ਦੋਹਤੇ ਦੋਹਤੀਆਂ ਨੂੰ ਵੀ ਦੇਣ ਦਾ ਰਹਿੰਦਾ ਵੀ ਤੁਸੀਂ ਲੈ ਜਾਓ। ਤੇ ਸਾਡੇ ਨਾਨੀ ਜੀ ਵੀ ਏਦਾਂ ਹੀ ਹੁੰਦੇ ਸੀ, ਉਹਨਾਂ ਕੋਲ ਜਦੋਂ ਵੀ ਜਾਣਾ ਉਹਨਾਂ ਕੋਲ ਜਿੰਨੇ ਪੈਸੇ ਹੋਣੇ ਉਹਨਾਂ ਨੇ ਸਾਨੂੰ ਫੜਾ ਦੇਣੇ। ਤੇ ਉਹੋ ਹੀ ਉਸੇ ਗੱਲ ਤੇ ਮੈਂ ਇਹ ਚੀਜ਼ ਲਿਖੀ ਸੀਗੀ, ਮੇਰੇ ਨਾਨੀ ਦਾ ਝੋਲਾ। ਸੋ ਨਾਨੀ ਦਾ ਝੋਲਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਔਰ ਤੁਸੀਂ ਯਾਦ ਕਰੋ ਤੁਹਾਡੇ ਆਪਣੇ ਨਾਨੀਆਂ ਦੇ ਝੋਲੇ ਕਿੱਦਾਂ ਕਿੱਦਾਂ ਦੇ ਹੁੰਦੇ ਸੀਗੇ। ਸੋ ਉਹ ਨਾਨੀ ਦਾ ਝੋਲਾ ਦੇ ਵੀ ਜੇ ਮੈਂ ਦੇਖਾਂ ਤੇ ਮੇਰੇ ਕੋਲ ਹੀ ਪਿਆ ਹੋਇਆ, ਬੜਾ ਸਾਂਭ ਕੇ ਰੱਖਿਆ ਹੋਇਆ। ਸੋ ਕਿਵੇਂ ਦਾ ਸੀ ਨਾਨੀ ਦਾ ਝੋਲਾ ਤੇ ਕੀ ਹੁੰਦਾ ਸੀ ਉਹ ਮੈਂ ਤੁਹਾਨੂੰ ਦੱਸਦੀ ਹਾਂ। ਇੱਕ ਆਰਟੀਕਲ ਪਿਛਲੀ ਵਾਰੀ ਉਹਨਾਂ ਨੂੰ ਮਿਲ ਕੇ ਇੱਦਾਂ ਲਿਖਿਆ ਸੀ, ਇਹ ਝੋਲਾ ਮੇਰੇ ਨਾਨੀ ਜਿਹਨਾਂ ਨੂੰ ਮੈਂ ਬੀਜੀ ਕਹਿੰਦੀ ਹਾਂ ਨੇ ਕਦੋਂ ਬਣਾਇਆ ਕੁਝ ਯਾਦ ਨਹੀਂ, ਪਰ ਹਾਂ ਇੰਨਾ ਯਾਦ ਹੈ ਕਿ ਉਹਨਾਂ ਆਪਣੇ ਹੱਥੀ ਬਣਾਇਆ ਸੀ। ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਉਹ ਝੋਲਾ ਸੀਤਾ ਦੀ ਸੀ, ਕਿਉਂਕਿ ਛੋਟੀ ਹੁੰਦੀ ਮੈਂ ਉਹਨਾਂ ਕੋਲ ਹੀ ਰਹਿੰਦੀ ਸੀ ਨਾ। ਸੋ ਚਿੱਟੇ ਰੰਗ ਦਾ ਇਹ ਝੋਲਾ ਜਿਸ ਤੇ ਗੂੜੀਆਂ ਗੁਲਾਬੀ ਫੁੱਲ ਬੱਤੀਆਂ ਬਣੀਆਂ ਹੋਈਆਂ ਨੇ, ਨਾ ਬਹੁਤਾ ਵੱਡਾ ਤੇ ਨਾ ਛੋਟਾ, ਅੱਜ ਵੀ ਜਿਉਂਦਾ ਤਿਉਂ ਯਾਦ ਹੈ ਜਦੋਂ ਮੇਰੇ ਨਾਨਾ ਜੀ ਤੇ ਬੀਜੀ ਮੇਰੇ ਨਾਨਕੇ ਪਿੰਡੋਂ ਸਾਈਕਲ ਤੇ ਸਾਡੇ ਪਿੰਡ ਆਉਂਦੇ ਸੀ ਤਾਂ ਬੀਜੀ ਕੋਲ ਕੁਝ ਘਰ ਪਹਿਲਾਂ ਹੀ ਸਾਡੇ ਸ਼ਰੀਕੇ ਭਾਈਚਾਰੇ ਦੀਆਂ ਬੁੱਢੀਆਂ ਨੂੰ ਵੇਖ ਉਹਨਾਂ ਨੂੰ ਬੁਲਾਉਣ ਲਈ ਉੱਤਰ ਜਾਂਦੇ। ਨਾਨਾ ਜੀ ਤੇ ਸਾਈਕਲ ਵੇਖ ਅਸੀਂ ਝੱਟ ਸਮਝ ਜਾਣਾ ਕਿ ਬੀਜੀ ਵੀ ਬਸ ਇੱਥੇ ਕਿਤੇ ਹੀ ਨੇ। ਦੜੰਗੇ ਮਾਲ ਬਾਹਰ ਦਰਵਾਜ਼ੇ ਵਿੱਚ ਖੜੇ ਹੋ ਜਾਣਾ ਤਾਂ ਬੀਜੀ ਦੂਰ ਪਰੇ ਕਿਸੇ ਕੋਲ ਖੜੇ ਗੱਲਾਂ ਕਰਦੇ ਜਾਂ ਸਾਡੇ ਵੱਲ ਤੁਰੇ ਆਉਂਦੇ ਦਿਸ ਜਾਣੇ ਤੇ ਸਾਡਾ ਝਾਠਾ ਠਾ ਮਾਰਨ ਲੱਗ ਪੈਣਾ। ਬੀਜੀ ਦੇ ਹੱਥ ਫੜਿਆ ਝੋਲਾ ਕਿਸੇ ਨਾ ਕਿਸੇ ਸੁਗਾਤ ਜਿਵੇਂ ਕਦੇ ਅੰਬ ਕੇਲੇ ਹੋਰ ਨਹੀਂ ਤਾਂ ਉਹਨਾਂ ਦੇ ਖੇਤਾਂ ਦੀਆਂ ਛੱਲੀਆਂ ਜਾਂ ਸੰਤਰਿਆਂ ਨਾਲ ਹੀ ਭਰਿਆ ਹੋਣਾ। ਬੀਜੀ ਦਾ ਉਹ ਹੱਸੂ ਹੱਸੂ ਕਰਦਾ ਜਿਹੜਾ ਸਾਨੂੰ ਵੇਖ ਹੋਰ ਖੇੜ ਉੱਠਦਾ। ਅਸੀਂ ਉਹਨਾਂ ਦੀਆਂ ਲੱਤਾਂ ਨੂੰ ਚੰਬੜ ਜਾਂਦੇ ਤੇ ਫਿਰ ਲਪਕ ਕੇ ਝੋਲਾ ਫੜ ਅੱਖਾਂ ਅੱਡ ਅੱਡ ਵੇਖਣ ਲੱਗ ਜਾਂਦੇ ਵੀ ਇਸ ਵਾਰੀ ਨਾਨੀ ਦੇ ਝੋਲੇ ਵਿੱਚੋਂ ਕੀ ਨਿਕਲੂ। ਬੀਜੀ ਨੇ ਵੀ ਜਿਵੇਂ ਸਾਡੇ ਦਿਲ ਦੀ ਗੱਲ ਬੁੱਝ ਫੱਟ ਝੋਲੇ ਚੋਂ ਕੁਝ ਨਾ ਕੁਝ ਸਾਡੇ ਹੱਥ ਧਰ ਦੇਣਾ ਤੇ ਝੋਲਾ ਕਮਰੇ ਦੀ ਕੀਲੀ ਤੇ ਟੰਗ ਦੇਣਾ। ਮੈਨੂੰ ਉਹ ਕਈ ਵਾਰ ਕੋਈ ਜਾਦੂਈ ਝੋਲਾ ਲੱਗਦਾ ਸੀ ਜਿਸ ਵਿੱਚੋਂ ਮੇਰੇ ਲਈ ਵੰਨ ਸੁਵੰਨੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਸੀ। ਉਸ ਰਾਤ ਬੀਜੀ ਨਾਲ ਸੌਣ ਲਈ ਸਾਡੀ ਸਾਰੇ ਭੈਣ ਭਰਾਵਾਂ ਦੀ ਝੜਪ ਹੋਣੀ, ਪਰ ਜਿੱਤਣਾ ਮੈਂ ਹੀ ਕਿਉਂਕਿ ਮੈਂ ਆਪਣੀ ਨਾਨੀ ਦੀ ਬਹੁਤ ਲਾਡਲੀ ਸੀ ਤੇ ਆਪਣੇ ਬਚਪਨ ਦੇ ਪਹਿਲੇ ਕੁਝ ਸਾਲ ਜਿਵੇਂ ਤੁਹਾਨੂੰ ਦੱਸਿਆ ਉਹਨਾਂ ਕੋਲ ਹੀ ਬਿਤਾਏ ਸੀ। ਇਸ ਕਰਕੇ ਮੇਰੇ ਦਾਦਕੇ ਪਰਿਵਾਰ ਦਾ ਮੇਰੇ ਨਾਲ ਮੋਹ ਉਨਾ ਨਹੀਂ ਸੀ ਜਿੰਨਾ ਕਿ ਮੇਰੀ ਨਾਨੀ ਦਾ। ਉਹਨਾਂ ਦੀ ਗੋਦੀ 'ਚ ਸਵੇਰੇ ਸਵੇਰੇ ਦੁੱਧ ਪੀਣ ਤੋਂ ਲੈ ਕੇ ਰਾਤ ਨੂੰ ਉਹਨਾਂ ਦੀ ਗੱਲ 'ਤੇ ਹੱਥ ਰੱਖ ਕਹਾਣੀ ਸੁਣਨ ਤੱਕ ਮੇਰੀ ਜ਼ਿੰਦਗੀ ਬਸ ਮੇਰੇ ਬੀਜੀ ਦੁਆਲੇ ਹੀ ਘੁੰਮਦੀ ਸੀ। ਸਾਦੇ ਜਿਹੇ ਗੁਰਸਿੱਖ ਬੀਜੀ ਅਤੇ ਮੇਰੇ ਨਾਨਾ ਜੀ ਮੇਰੇ ਵਿੱਚ ਚੰਗੇ ਗੁਣਾਂ ਦੀ ਪਨੀਰੀ ਮੈਨੂੰ ਉਹਨਾਂ ਦੋਵਾਂ ਨੇ ਹੀ ਲਾਈ ਸੀ। ਇਸ ਲਈ ਬਾਅਦ ਵਿੱਚ ਜਦੋਂ ਮੈਂ ਆਪਣੇ ਦਾਦਕੇ ਪਰਿਵਾਰ ਆ ਕੇ ਰਹਿਣ ਲੱਗੀ ਤਾਂ ਬੀਜੀ ਦੇ ਆਉਣ ਦੀ ਖੁਸ਼ੀ ਮੇਰੇ ਲਈ ਬਾਕੀਆਂ ਤੋਂ ਕਿਤੇ ਵੱਧ ਹੁੰਦੀ ਸੀ। ਉਸ ਰਾਤ ਬੀਜੀ ਦੇ ਗਲ ਬਾਹਾਂ ਪਾਈ ਦਿਲ ਕਰਦਾ ਹੁੰਦਾ ਸੀ ਕਿ ਸਾਰੀ ਰਾਤ ਬਾਤਾਂ ਕਹਾਣੀਆਂ ਸੁਣੀ ਜਾਵਾਂ। ਅਗਲੇ ਦਿਨ ਜਦੋਂ ਉਹਨਾਂ ਨੇ ਜਾਣ ਦੀ ਤਿਆਰੀ ਹੁੰਦੀ ਤਾਂ ਦਿਲੋਂ ਦਿਲ ਮਨ ਮਹਿਸੂਸ ਕੇ ਬਹਿ ਜਾਂਦੀ। ਬੀਜੀ ਨੇ ਖਾਲੀ ਝੋਲਾ ਕੀਲੀ ਤੋਂ ਲਾ ਹੱਥ ਪੜ ਨਾਨਾ ਜੀ ਦੇ ਸਾਈਕਲ ਪਿੱਛੇ ਬਹਿ ਕੇ ਤੁਰ ਜਾਣਾ ਤੇ ਮੈਂ ਉਨੀ ਦੇਰ ਅੱਖਾਂ ਨਾ ਝਮਕਣੀਆਂ ਜਿੰਨੀ ਦੇਰ ਉਹਨਾਂ ਅੱਖੋਂ ਓਹਲੇ ਨਹੀਂ ਹੋ ਜਾਣਾ। ਅੱਜ ਨਾਨਾ ਜੀ ਨੂੰ ਗੁਜ਼ਰੇ ਕਈ ਸਾਲ ਬੀਤ ਗਏ, ਮੈਂ ਛੋਟੀ ਜਿਹੀ ਸੁੱਖ ਤੋਂ ਦੋ ਬੱਚਿਆਂ ਦੀ ਮਾਂ ਹੋ ਗਈ। ਪਿੰਡ ਸ਼ਹਿਰ ਦੇਸ਼ ਸਭ ਬਦਲ ਗਿਆ, ਹੁਣ ਤੇ ਸੁੱਖ ਨਾਲ ਵਾਲਾਂ ਦਾ ਰੰਗ ਵੀ ਬਦਲਣ ਲੱਗ ਗਿਆ, ਪਰ ਨਹੀਂ ਬਦਲੀ ਤਾਂ ਉਹ ਸੁੱਖ ਜੋ ਅੰਦਰ ਖਾਤੇ ਕਿਤੇ ਲੁਕੀ ਬੈਠੀ ਹੈ, ਜੋ ਹੁਣ ਕਿਸੇ ਨੂੰ ਨਹੀਂ ਦੱਸਦੀ, ਬਸ ਸਿਰਫ ਮੈਂ ਕਦੇ ਕਦੇ ਉਸਦਾ ਦੁੱਖ ਸੁੱਖ ਵੰਡਾ ਲੈਂਦੀ ਹਾਂ। ਚਿਰਾਂ ਬਾਅਦ ਪੰਜਾਬ ਦੀ ਧਰਤੀ ਤੇ ਅੱਖਾਂ ਬੀਜੀ ਨੂੰ ਵੇਖਣ ਲਈ ਉਹੀ ਉਤਾਵਲੀਆਂ ਸਨ ਜਿਵੇਂ ਦਰਵਾਜ਼ੇ 'ਚ ਖੜੇ ਹੋ ਕੇ ਬਚਪਨ 'ਚ ਉਹਨਾਂ ਦੀ ਝਲਕ ਲਈ ਕਾਲੀਆਂ ਹੁੰਦੀਆਂ। ਹੱਡਾਂ ਦੀ ਮੁੱਠ ਰਹਿ ਗਏ ਮੇਰੇ ਬੀਜੀ ਬਾਹਰ ਮੰਜੇ ਤੇ ਧੁੱਪ ਸੇਕ ਰਹੇ ਸੀ, ਅੱਖਾਂ 'ਚ ਉਹੀ ਨੂੰ, ਚਿਹਰੇ 'ਤੇ ਉਹ ਰੌਣਕ, 90 ਸਾਲ ਦੀ ਉਮਰ ਦੀਆਂ ਝੁਰੜੀਆਂ ਵੀ ਉਹਨਾਂ ਦੀ ਖੂਬਸੂਰਤੀ ਨੂੰ ਕੈਦ ਨਹੀਂ ਕਰ ਸਕੀਆਂ। ਬਸ ਕੰਨਾਂ ਤੇ ਲੱਤਾਂ ਜਵਾਬ ਦੇ ਗਏ ਸਨ, ਨਾ ਤੁਰ ਸਕਦੇ ਸੀ ਤੇ ਨਾ ਸੁਣ ਸਕਦੇ ਸੀ। ਮੈਨੂੰ ਜਦੋਂ ਗਲਵੱਕੜੀ ਲਿਆ ਤਾਂ ਦੁਆਵਾਂ ਦੀ ਝੜੀ ਲਾ ਦਿੱਤੀ ਤੇ ਮੈਂ ਕੁਝ ਬੋਲ ਨਾ ਸਕੀ, ਬਸ ਹੰਝੂਆਂ ਦੇ ਵਹਿਣ ਚ ਬਹਿ ਤੁਰੀ। ਉਹ ਹੱਥਾਂ ਨੂੰ ਹੱਥਾਂ ਵਿੱਚ ਘੁੱਟ ਲਿਆ ਜੋ ਕਦੇ ਚੂੜੀ ਖਵਾਉਂਦੇ ਸੀ, ਹੱਥੀ ਸਵੈਟਰ ਉਣ ਕੇ ਪਾਉਂਦੇ, ਮੇਰੀਆਂ ਗੁੱਤਾਂ ਕਰਦੇ, ਮੈਨੂੰ ਗੋਦੀ ਚੁੱਕਦੇ, ਮੇਰੇ ਸਿਰ ਤੇ ਥੱਪਕੀਆਂ ਦਿੰਦੇ। ਬਸ ਉਹਨਾਂ ਹੱਥਾਂ ਨੂੰ ਹੱਥਾਂ ਚ ਫੜ ਕੇ ਬੈਠੀ ਰਹੀ। ਉਹ ਬੋਲੀ ਜਾ ਰਹੇ ਸੀ, ਮੇਰੀ ਧੀ ਨੂੰ ਮੇਰੇ ਬਚਪਨ ਦੀਆਂ ਗੱਲਾਂ ਸੁਣਾ ਰਹੇ ਸੀ, ਕਦੇ ਮੇਰੇ ਪੁੱਤ ਦਾ ਮੱਥਾ ਚੁੰਮ ਰਹੇ ਸੀ, ਤੇ ਮੈਂ ਮੇਰੇ ਸਭ ਸ਼ਬਦ ਮੁੱਕ ਗਏ ਸੀ, ਕੁਝ ਕਹਿ ਨਾ ਸਕੇ। ਜੇ ਕਹਿੰਦੀ ਤਾਂ ਵੀ ਕਿਹੜਾ ਸੁਣ ਪਾਉਂਦੇ। ਬਸ ਇਸ ਵਿਚਾਰੀ ਤੇ ਸਿਵਾਏ ਅਥਰੂ ਵਹਾਉਣ ਦੇ ਹੋਰ ਕੁਝ ਨਾ ਕਰ ਸਕੀ। ਬੀਜੀ ਨੇ ਰਾਧਾ ਬੀਜੀ ਦੇ ਦੇਖ ਰੇਖ ਲਈ ਰੱਖੀ ਹੋਈ ਇੱਕ ਔਰਤ ਸੀ, ਮਾਮਾ ਜੀ ਉਹਨਾਂ ਨੇ ਰੱਖੀ ਹੋਈ ਸੀ ਜਦੋਂ ਉਹ ਕੰਮ ਤੇ ਚਲੇ ਜਾਂਦੇ ਸੀ, ਤੇ ਪਿੱਛੋਂ ਉਹ ਬੀਜੀ ਦੀ ਦੇਖ ਰੇਖ ਕਰਦੀ ਸੀ। ਬੀਜੀ ਨੇ ਰਾਧਾ ਨੂੰ ਆਵਾਜ਼ ਮਾਰ ਆਪਣਾ ਝੋਲਾ ਮੰਗਵਾ ਲਿਆ। ਹਾਏ, ਮੇਰਾ ਦਿਲ ਧੱਕ ਕਰਕੇ ਰਹਿ ਗਿਆ। ਉਹੀ ਝੋਲਾ ਬੀਜੀ ਨੇ ਅਜੇ ਵੀ ਸੰਭਾਲਿਆ ਹੋਇਆ ਹੈ। ਇਹੋ ਜਿਹਾ ਕੀ ਖਾਸ ਹੈ ਇਸ ਝੋਲੇ ਵਿੱਚ? ਝੋਲੇ ਵਿੱਚੋਂ ਇੱਕ ਮਰਦਾਨਾ ਬਟੂਆ, ਸ਼ਾਇਦ ਮੇਰੇ ਨਾਨਾ ਜੀ ਦਾ ਸੀ, ਕੱਢ ਮੇਰੇ ਹੱਥ 'ਚ ਫੜਾ ਦਿੱਤਾ, ਜੋ 100-100 5-500 ਦੇ ਨੋਟਾਂ ਨਾਲ ਠੂਸਿਆ ਪਿਆ ਸੀ। ਇਹ ਤੇਰੇ ਲਈ ਸਾਂਭ ਕੇ ਰੱਖਿਆ ਹੈ, ਤੇਰੇ ਕਾਕੇ ਤੇ ਗੁੱਬੀ ਲਈ ਮੇਰਾ ਪਿਆਰ। ਇਹ ਨੋਟ ਤੁਹਾਡੇ ਪਿਆਰ ਦਾ ਕੀ ਮੁਕਾਬਲਾ ਕਰਨਗੇ ਬੀਜੀ? ਮੈਂ ਮਨ ਹੀ ਮਨ ਸੋਚਿਆ, ਪਰ ਪਤਾ ਨਹੀਂ ਕਿਉਂ ਮਨਾ ਨਾ ਕਰ ਸਕੇ। ਉਸ ਬਟੂਏ ਦੇ ਨਾਲ ਉਹ ਜਦੋਂ ਹੀ ਝੋਲਾ ਵੀ ਬੀਜੀ ਦੇ ਹੱਥੋਂ ਲੈ ਲਿਆ, ਕਿਉਂਕਿ ਉਸ ਝੋਲੇ ਦੀ ਕੀਮਤ ਸਿਰਫ ਤੇ ਸਿਰਫ ਮੈਨੂੰ ਪਤਾ ਸੀ। ਇਹਦਾ ਤੂੰ ਕੀ ਕਰਨਾ? ਉਹਨਾਂ ਨੇ ਹੱਸ ਕੇ ਕਿਹਾ। ਮੈਂ ਉੱਤਰ 'ਚ ਕੁਝ ਨਾ ਕਹਿ ਸਕੀ, ਸਿਰ ਹਿਲਾ ਦਿੱਤਾ, ਬੋਲਿਆ ਕੁਝ ਨਾ ਕਿਹਾ। ਪਤਾ ਨਹੀਂ ਕਿਉਂ ਲੱਗ ਰਿਹਾ ਸੀ ਕਿ ਇਹ ਮੇਰੀ ਬੀਜੀ ਨਾਲ ਆਖਰੀ ਮਿਲਣੀ ਹੈ। ਇਹ ਝੋਲਾ ਹੁਣ ਉਹ ਭਰਦੇ ਰਹਿਣ ਤੇ ਮੇਰੇ ਤੱਕ ਪਹੁੰਚਾ ਨਾ ਸਕਣ, ਇਸ ਕਰਕੇ ਇਹ ਝੋਲਾ ਹੀ ਉਹਨਾਂ ਤੋਂ ਫੜ ਗਿਆ। ਉਹਨਾਂ ਵਿੱਚੋਂ ਕੁਝ ਪੈਸੇ ਰਾਧਾ ਨੂੰ ਫੜਾ, ਉਹ ਝੋਲਾ ਤੇ ਪੈਸਿਆਂ ਨਾਲ ਪੈਸਿਆਂ ਦਾ ਬਟੂਆ ਹੱਥ 'ਚ ਫੜ ਬੀਜੀ ਨੂੰ ਪਾਈ। ਸ਼ਾਇਦ ਉਹ ਆਖਰੀ ਗਲਵੱਕੜੀ, ਜੀ ਹਾਂ, ਉਹ ਸ਼ਾਇਦ ਨਹੀਂ, ਸੱਚੀ ਮੁੱਚੀ ਉਹ ਆਖਰੀ ਗਲਵੱਕੜੀ ਸੀ ਜਿਹਦਾ ਨਿੱਘ ਅੱਜ ਵੀ ਮਹਿਸੂਸ ਕਰ ਰਹੀ ਹਾਂ ਤੇ ਆਪਣੀ ਰਹਿੰਦੀ ਉਮਰ ਤੱਕ ਕਰਦੀ ਰਹਾਂਗੀ। ਪਰ ਬੀਜੀ ਦੇ ਦਿੱਤੇ ਉਹ ਪੈਸੇ ਕਿੱਥੇ ਖਰਚਾ ਤੇ ਉਹ ਝੋਲਾ ਹੁਣ ਕਿਸ ਕੀਲੀ ਤੇ ਟੰਗਾ, ਸਮਝ ਨਹੀਂ ਆ ਰਹੀ। ਸੋ ਇਹ ਸੀ ਜੀ ਉਹ ਆਰਟੀਕਲ ਜਿਹੜਾ ਮੈਂ ਪਿਛਲੀ ਵਾਰ ਜਦੋਂ ਆਪਣੇ ਨਾਨੀ ਨੂੰ ਮਿਲ ਕੇ ਵਾਪਸ ਆਈ ਸੀ ਤਾਂ ਲਿਖਿਆ ਸੀ। ਸੋ ਬਿਲਕੁਲ ਜੀ ਉਹ ਝੋਲਾ ਹਮੇਸ਼ਾ ਮੇਰੇ ਕੋਲ ਹੀ ਰਹੂਗਾ, ਔਰ ਉਹ ਝੋਲੇ ਨੂੰ ਅਜੇ ਵੀ ਕਦੀ ਕਿਤੇ ਕੱਢ ਕੇ ਮੈਂ ਗਲਵੱਕੜੀ ਪਾ ਲੈਂਦੀ ਹਾਂ ਤੇ ਉਹੀ ਨਿੱਘ ਮਾਰ ਲੈਂਦੀ ਹਾਂ ਜੋ ਆਪਣੇ ਨਾਨੀ ਦੇ ਗਲ ਲੱਗ ਕੇ ਮਾਰਦੀ ਸੀ। ਸੋ ਜਿਉਂਦੀਆਂ ਰਹਿਣ ਜੀ ਸਾਡੀਆਂ ਸਭ ਦੀਆਂ ਦਾਦੀਆਂ ਨਾਨੀਆਂ, ਲੰਬੀਆਂ ਉਮਰਾਂ ਹੋਣ ਔਰ ਲੰਬੀਆਂ ਉਮਰਾਂ ਭੋਗ ਕੇ ਜਦੋਂ ਜਾਣ ਵੀ ਤੇ ਉਸ ਤੋਂ ਬਾਅਦ ਵੀ ਸਾਡੀਆਂ ਉਮਰਾਂ ਤੱਕ ਉਹ ਜਿਉਂਦੀਆਂ ਰਹਿਣ ਸਾਡੇ ਅੰਦਰ ਤੇ ਉਸ ਤੋਂ ਬਾਅਦ ਸਾਡੇ ਬੱਚਿਆਂ ਦੇ ਅੰਦਰ ਜਿਉਂਦੀਆਂ ਰਹਿਣ, ਚੰਗੇ ਸੰਸਕਾਰ ਬਣ ਕੇ, ਚੰਗੀਆਂ ਕਦਰਾਂ ਕੀਮਤਾਂ ਬਣ ਕੇ ਆਪਣੇ ਵਿਚਾਰਾਂ ਦੇ ਜ਼ਰੀਏ। ਸੋ ਨਰਿੰਦਰ ਠੌਰ ਹੁਣਾਂ ਨੇ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੇਰੇ ਦਾਦੀ ਜੀ ਵਾਜ਼ ਮਾਈ ਡਾਰਲਿੰਗ, ਆਈ ਲੋਸਟ ਹਰ ਵੈਨ ਆਈ ਵਾਜ਼ 14 ਬਟ ਸਟਿਲ ਰਿਮੈਂਬਰ ਐਵਰੀਥਿੰਗ, ਲੂਜ਼ਿੰਗ ਹਰ ਇਜ਼ ਅ ਬਿਗ ਲੋਸਟ ਵਿਚ ਕਾਂਟ ਬੀ ਫੁਲਫਿਲਡ। ਮੈਨੂੰ ਮੇਰੀ ਮਾਂ ਦਾ ਬਹੁਤ ਤੇ ਘੱਟ ਯਾਦ ਹੈ, ਪਰ ਦਾਦੀ ਨਾਲ ਹੀ ਸੌਂਦਾ ਸੀ। ਮਾਈ ਗ੍ਰੈਂਡਫਾਦਰ ਵਾਜ ਪਾਸਡ ਅਵੇ ਬਿਫੋਰ ਈਵਨ ਆਈ ਵਾਜ਼ ਬੋਰਨ। ਨਾਨੀ ਜੀ ਦੀ ਵੀ ਬਹੁਤ ਪਿਆਰ ਮਿਲਿਆ, ਛੁੱਟੀਆਂ 'ਚ ਨਾਨੀ ਕੋਲ ਜਾਣਾ, ਮੱਖਣ, ਪੇੜੇ, ਸੇਵੀਆਂ, ਦੁੱਧ ਵਾਲੀਆਂ, ਬਹੁਤ ਕੁਝ ਜੀ, ਤੇ ਬਸ ਦੱਸ ਨਹੀਂ ਸਕਦੇ। ਬਿਲਕੁਲ ਸਹੀ ਕਿਹਾ, ਬਹੁਤ ਕੁਝ ਹੈ, ਯਾਨੀ ਇੱਕ ਕਹਿ ਲਓ ਵੀ ਮੈਨੂੰ ਲੱਗਦਾ ਹੁੰਦਾ ਵੀ ਏਦਾਂ ਦਾ ਖਜ਼ਾਨਾ ਹੈ ਨਾ ਉਹ, ਜਿਹੜਾ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ, ਜਿੰਨਾ ਮਰਜ਼ੀ ਇੱਕ ਦੂਜੇ ਨੂੰ ਦੱਸੀਏ, ਪਰ ਫਿਰ ਵੀ ਕੁਝ ਨਾ ਕੁਝ ਛੁੱਟ ਜਾਣਾ ਜੋ ਪਿਆਰ ਅਸੀਂ ਆਪਣੇ ਨਾਨੀਆਂ ਦਾਦੀਆਂ ਤੋਂ ਲਿਆ ਹੋਇਆ। ਸੋ ਜ਼ਿੰਦਗੀ ਦੀਆਂ, ਸਾਡੇ ਜ਼ਿੰਦਗੀ ਦੀਆਂ ਕਹੀਏ ਭਈ ਹੀਰੋਇਨਸ ਜਿਹੜੀਆਂ ਸੀਗੀਆਂ ਨਾ ਉਹ ਸਾਡੀਆਂ ਨਾਨੀਆਂ ਦਾਦੀਆਂ ਹੀ ਸੀਗੀਆਂ। ਓਹ ਸੋ ਇੱਕ ਪਿਆਰੀ ਜਿਹੀ ਜੱਫੀ ਸਾਰੀਆਂ ਨਾਨੀਆਂ ਦਾਦੀਆਂ ਨੂੰ, ਔਰ ਖੁਸ਼ਕਿਸਮਤ ਆ ਜੀ ਅਸੀਂ ਇਹੋ ਜਿਹੇ ਗ੍ਰੈਂਡ ਪੇਰੈਂਟਸ ਦੇਖੇ ਹੋਏ ਆ, ਇਹੋ ਜਿਹੇ ਵਿਰਸੇ ਦੇ ਮਾਲਕ ਆ ਜਿਹਦੇ ਵਿੱਚ ਇੰਨਾ ਮੋਹ ਪਿਆਰ ਹੈ। ਸੋ ਇਸੇ ਕਰਕੇ ਸਾਡਾ ਵਿਰਸਾ ਅਮੀਰ ਹੈ ਜੀ। ਸੋ ਇਹ ਚੀਜ਼ਾਂ ਜ਼ਰੂਰ ਪਾਸ ਔਨ ਕਰਦੇ ਰਹੀਏ ਬੱਚਿਆਂ ਨੂੰ, ਆਪਣੇ ਨਾਨੀਆਂ ਦਾਦੀਆਂ ਦੀਆਂ ਗੱਲਾਂ ਦੱਸਦੇ ਰਹੀਏ, ਉਹਨਾਂ ਦੇ ਕੰਮ ਕਰਨ ਦੇ ਢੰਗ ਦੱਸਦੇ ਰਹੀਏ, ਉਹਨਾਂ ਦੀ ਸਾਦਗੀ ਦੱਸਦੇ ਰਹੀਏ, ਉਹਨਾਂ ਦਾ ਪੋਜ਼ਿਟਿਵ ਰਹਿਣਾ ਦੱਸਦੇ ਰਹੀਏ, ਤੇ ਉਹਨਾਂ ਨੂੰ ਇਹ ਦੱਸ ਸਕੀਏ ਕਿ ਉਹਨਾਂ ਦੇ ਬਜ਼ੁਰਗ ਕੀ ਸੀ, ਉਹ ਕਿਹਨਾਂ ਦੇ ਅੱਗੇ ਵਾਰਿਸ ਹੈ, ਇਹ ਜ਼ਰੂਰ ਦੱਸਦੇ ਰਹੀਏ। ਸੋ ਰਵਿੰਦਰ ਤਾਂ ਨਹੀਂ ਹੁਣੀ ਵੀ ਆ ਗਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਵੀ ਮੇਰੇ ਵੱਲੋਂ ਪਿਆਰ ਭਰੀ। ਲਓ ਜੀ ਮੈਨੂੰ ਗੱਲਾਂ ਕਰਦੀ ਨੂੰ ਪਤਾ ਹੀ ਨਹੀਂ ਲੱਗਦਾ। ਸਾਢੇ ਅੱਠ ਹੋ ਵੀ ਗਏ ਐਡੀਲੇਡ ਦੇ ਵਿੱਚ, ਸੋ ਇੱਕ ਘੰਟਾ ਹੋ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਨੂੰ। ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਆਪਣੀਆਂ ਯਾਦਾਂ ਦੀ ਸਾਂਝ ਤੁਹਾਡੇ ਸਾਰਿਆਂ ਨਾਲ ਪਾ ਕੇ। ਸੋ ਤੁਸੀਂ ਵੀ ਜ਼ਰੂਰ ਆਪਣੀਆਂ ਯਾਦਾਂ ਸਾਂਝੀਆਂ ਕਰੋ। ਰਿਸ਼ਤੇ ਸਾਡੇ ਕੋਲ ਬਹੁਤ ਸਾਰੇ ਪਏ ਆ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਰਿਸ਼ਤਿਆਂ ਨੂੰ ਨਾ ਸਮੇਟ ਸਕੀ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਹਨਾਂ ਰਿਸ਼ਤਿਆਂ ਦੀ ਗੱਲ ਕਰਾਂਗੇ। ਪਰ ਮੈਂ ਹੁਣ ਇੱਕ ਘੰਟਾ ਆਪਣੇ ਰਿਸ਼ਤਿਆਂ ਬਾਰੇ ਦੱਸ ਦਿੱਤਾ, ਤੁਸੀਂ ਵੀ ਜ਼ਰੂਰ ਦੱਸੋ। ਬਹੁਤ ਬਹੁਤ ਸ਼ੁਕਰੀਆ ਨਰਿੰਦਰ ਰਾਠੌਰ ਤੇ ਗੁਰਵਿੰਦਰ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਆਪਣੇ ਦਾਦੀਆਂ ਤੇ ਦਾਦਾ ਜੀ ਦੀ, ਦਾਦੀ ਤੇ ਦਾਦਾ ਜੀ ਦੀ ਯਾਦ ਮੇਰੇ ਨਾਲ ਸਾਂਝੀ ਕੀਤੀ। ਸੋ ਮੈਂ ਬੈਠੀ ਉਡੀਕਦੀ ਹਾਂ ਜੀ ਤੁਹਾਡੇ ਸੁਨੇਹਿਆਂ ਨੂੰ। ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ, ਇਸ ਤੋਂ ਬਾਅਦ ਧਨੀ ਵੀ ਆ ਗਿਆ ਜੀ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ? ਸੋ ਟਾਈਮ ਹੋ ਗਿਆ ਜੀ ਇੱਕ ਬ੍ਰੇਕ ਦਾ, ਬ੍ਰੇਕ ਲੈਂਦੇ ਹਾਂ ਤੇ ਚਾਹ ਪਾਣੀ ਪੀ ਲਓ ਤੁਸੀਂ ਵੀ, ਤੇ ਫਿਰ ਯਾਦ ਕਰਦੇ ਆਪਣੇ ਪਿਆਰੇ ਪਿਆਰੇ ਜਿਹੇ ਰਿਸ਼ਤਿਆਂ ਨੂੰ ਜੀ। ਮਿਲਦੀ ਹਾਂ ਤੁਹਾਨੂੰ ਦੇਖ ਤੋਂ ਬਾਅਦ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. Ethe students nu ditta janda hai healthy te harmonious studying environment, latest technology, online study te affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
Haan bhai, kidda tu inna patla kivein ho gaya?
Mera kular wale doctoran ne doorbeen rahi mini gastric bypass kita bhai.
Te tainu hor bhi koi fayda hoya operation da?
Bada fayda hoya bhai. ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨੀ ਸੀ ਜਾਂਦਾ, ਰਾਤ ਨੂੰ ਨੀਂਦ ਨੀ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ, ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ। ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 0433-113-435, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923 08 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923 08।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸੁਪ੍ਰੀਤ ਅਡੀਲੇਡ ਸਟੂਡੀਓ ਤੋਂ। ਅਸੀਂ ਅੱਜ ਯਾਦ ਕਰ ਰਹੇ ਹਾਂ ਜੀ ਆਪਣੇ ਰਿਸ਼ਤਿਆਂ ਨਾਲ ਜੁੜੀਆਂ ਹੋਈਆਂ ਯਾਦਾਂ। ਅੱਜ ਯਾਦ ਕਰ ਰਹੇ ਹਾਂ ਉਹਨਾਂ ਰਿਸ਼ਤਿਆਂ ਨੂੰ ਜਿਨ੍ਹਾਂ ਨੇ ਸਾਨੂੰ ਬਣਾਇਆ, ਸਾਡੀ ਜ਼ਿੰਦਗੀ ਨੂੰ ਬਣਾਇਆ, ਸਾਡੀ ਹੁਣ ਦੀ ਸ਼ਖਸੀਅਤ ਨੂੰ ਬਣਾਇਆ ਹੋਇਆ। ਸੋ ਬਿਲਕੁਲ ਜੀ, ਅੱਜ ਜੋ ਵੀ ਅਸੀਂ ਹੈਗੇ ਉਹ ਆਪਣਾ ਰਿਸ਼ਤੇ ਆ, ਸਾਡੀ ਸ਼ਖਸੀਅਤ ਚੋਂ ਕਿਤੇ ਨਾ ਕਿਤੇ ਸਾਡੇ ਰਿਸ਼ਤੇ ਜਿਹੜੇ ਆ ਉਹ ਜ਼ਰੂਰ ਬੋਲਦੇ ਹੁੰਦੇ ਆ। ਸੋ ਔਰ ਬਿਲਕੁਲ ਅਸੀਂ ਜੇ ਅੱਜ ਕੁਝ ਚੰਗੇ ਹਾਂ ਤੇ ਉਹਦੇ ਵਿੱਚ ਸਾਡੀ ਚੰਗਿਆਈ ਘੱਟ ਹੈ, ਤੇ ਇਹਦੇ ਵਿੱਚ ਹੋ ਸਕਦਾ ਹੈ ਜਿਹੜੇ ਰਿਸ਼ਤੇ ਅਸੀਂ ਨਿਭਾ ਕੇ ਆਏ ਹਾਂ ਉਹ ਇਨਸਾਨ ਜਿਹੜੇ ਆ ਉਹਨਾਂ ਦੀ ਚੰਗਿਆਈ ਜਿਹੜੀ ਹੈ ਸਾਡੇ 'ਚ ਕਿਤੇ ਨਾ ਕਿਤੇ ਜ਼ਰੂਰ ਬੋਲਦੀ ਹੋਏਗੀ। ਚੰਗੇ ਮਾੜੇ ਦੋਨੇ ਚੀਜ਼ਾਂ ਦੀ ਗੱਲ ਕਰ ਰਹੀ ਹਾਂ। ਸੋ ਆਓ ਆਪਣੇ ਆਪ ਨੂੰ ਕੁਝ ਹੋਰ ਸਵਾਰੀਏ, ਕੁਝ ਹੋਰ ਤਰਾਸ਼ੀਏ ਤਾਂ ਕਿ ਸਾਡੇ ਆਉਣ ਵਾਲੇ ਜਿਹੜੇ ਰਿਸ਼ਤੇ ਆ ਉਹ ਹੋਰ ਸੋਹਣੇ ਹੋ ਸਕਣ। ਸੋ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸੋ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਸੁਖਪ੍ਰੀਤ ਅੱਜ ਤਾਂ ਜ਼ਿਆਦਾ ਇਮੋਸ਼ਨਲ ਕਰ ਦਿੱਤਾ ਕੁਝ। ਕਹਿੰਦੇ ਯਾਦਾਂ ਇਹੋ ਜਿਹੀਆਂ ਹੁੰਦੀਆਂ ਨਾ ਜੋ ਕਦੇ ਭੁਲਾਈਆਂ ਨਹੀਂ ਜਾਂਦੀਆਂ। ਬਿਲਕੁਲ ਠੀਕ ਹੈ, ਇਮੋਸ਼ਨਲ ਮੈਂ ਵੀ ਹੋ ਜਾਂਦੀ ਹੁੰਦੀ ਹਾਂ ਬਹੁਤ ਜ਼ਿਆਦਾ ਹਰੀਸ਼ ਜੀ। ਸੋ ਗੱਲ ਉਹੀ ਹੈ ਵੀ ਸਾਡੇ ਇਮੋਸ਼ਨਸ ਆ, ਸਾਡੇ ਇਮੋਸ਼ਨਸ 'ਚ ਪਿਆਰ ਵੀ ਹੈ, ਹਰਟ ਵੀ ਹੈ, ਦੁੱਖ ਵੀ ਹੈ, ਸੁੱਖ ਵੀ ਹੈ, ਸਾਰਾ ਕੁਛ ਹੈ। ਔਰ ਇਮੋਸ਼ਨਲ ਅਸੀਂ ਹੋ ਜਾਂਦੇ ਹਾਂ, ਔਰ ਇਮੋਸ਼ਨਲ ਹੋਣਾ ਮੈਨੂੰ ਲੱਗਦਾ ਇੱਕ ਸਾਡੀ ਸਟਰੈਂਥ ਹੀ ਹੈ, ਚੰਗੀ ਗੱਲ ਹੀ ਹੈ। ਕਹਿੰਦੇ ਕੋਈ ਸਤਿੰਦਰ ਸਰਤਾਜ ਦਾ ਸੌਂਗ ਲਗਾ ਦਿਓ, ਸਫ਼ਰ ਚੰਗਾ ਕੱਟ ਜਾਏਗਾ। ਸੋ ਬਿਲਕੁਲ ਜੀ, ਸਤਿੰਦਰ ਸਰਤਾਜ ਦਾ ਕੋਈ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ। ਸੋ ਸਰਬਜੀਤ ਭਾਜੀ ਆਪਣੀ ਪਸੰਦ ਦਾ ਕੋਈ ਸਤਿੰਦਰ ਸਰਤਾਜ ਦਾ ਗੀਤ ਵੀ ਪ੍ਰੋਗਰਾਮ ਦੇ ਵਿੱਚ ਚਲਾ ਦਿਓ। ਔਰ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਹੈ, ਕਹਿੰਦੇ ਬਹੁਤ ਵਧੀਆ ਆਰਟੀਕਲ ਲਿਖਿਆ ਜੀ, ਜਿਸ ਢੰਗ ਨਾਲ ਪੇਸ਼ ਕੀਤਾ ਗਿਆ ਬਸ ਇਮੋਸ਼ਨਲ ਕਰ ਦਿੱਤਾ ਤੇ ਮੇਰੇ ਨਾਨਕੇ ਯਾਦ ਆ ਗਏ। ਸੋ ਸੱਚੀ ਦੱਸਾਂ ਮੈਨੂੰ ਵੀ ਨਾਨਕੇ, ਜਦੋਂ ਮੈਂ ਤੁਹਾਡੇ ਨਾਲ ਗੱਲ ਹੀ ਕਰਦੀ ਸੀ ਤੁਹਾਨੂੰ ਤੇ ਕਹਿੰਦੀ ਹੁੰਦੀ ਹਾਂ ਮੈਂ ਸਾਫ਼ ਉਹ ਚੀਜ਼ਾਂ ਦੇਖ ਸਕਦੀ ਹੁੰਦੀ ਹਾਂ ਕਿ ਹੈ ਨਾ, ਕਈ ਵਾਰੀ ਅਸੀਂ ਗੱਲਾਂ ਕਰਕੇ ਉੱਥੇ ਪਹੁੰਚ ਜਾਂਦੇ ਹੁੰਦੇ ਹਾਂ। ਸੋ ਮੈਂ ਇਹੀ ਕਹਿੰਦੀ ਹੁੰਦੀ ਹਾਂ ਕਿ ਅਸੀਂ ਬਿਨਾਂ ਟਿਕਟ ਲਾਈ ਪਹੁੰਚ ਜਾਂਦੇ ਹੁੰਦੇ ਹਾਂ ਜੀ ਬੁੱਧਵਾਰ ਨੂੰ ਆਪਣੇ ਪੰਜਾਬ ਦੇ ਵਿੱਚ, ਆਪਣੇ ਉਹ ਸਾਰੇ ਗਲੀਆਂ ਮੁਹੱਲੇ, ਘਰ, ਕੋਠੇ, ਨਾਨਕੇ, ਦਾਦਕੇ ਸਭ ਕੁਛ ਘੁੰਮ ਆਈਦਾ ਆ। ਸੋ ਹੈਗਾ ਨਾ ਜੀ ਸਸਤਾ ਤੇ ਵਾਜਬ ਤਰੀਕਾ, ਔਰ ਆਪਣੇ ਬਚਪਨ 'ਚ ਖਾਸ ਕਰਕੇ ਜਿਹੜਾ ਹੈ ਇਹ ਬਹੁੰਦਾ, ਜਿਹਦੀ ਕੋਈ ਕੀਮਤ ਹੀ ਨਹੀਂ ਹੈਗੀ। ਤੇ ਕਹਿੰਦੇ ਤੇ ਨਾਲ ਹੀ ਗਰੀਬੀ ਕੱਟ ਰਹੀ ਨਾਨੀ ਵੀ ਯਾਦ ਆ ਗਈ, ਕਹਿੰਦੇ ਕਾਸ਼ ਕਿਤੇ ਉਹ ਅੱਜ ਮੇਰੇ ਨਾਨਕੇ ਘਰ ਦੇ ਵਧੀਆ ਦਿਨ ਵੇਖ ਸਕਦੇ। ਸੋ ਬਿਲਕੁਲ ਸਹੀ ਗੱਲ, ਜਿੱਦਾਂ ਤੁਸੀਂ ਕਿਹਾ ਤੁਹਾਡੇ ਨਾਨੀ ਨੇ ਜਿਹੜੇ ਗਰੀਬੀ ਦੇ ਦਿਨ ਦੇਖੇ ਤੇ ਹੁਣ ਚੰਗੇ ਦਿਨ ਜਦੋਂ ਆਏ ਉਦੋਂ ਹੈ ਨਹੀਂ, ਹੈ ਨਾ। ਤੇ ਸੇਮ ਉਹੀ ਚੀਜ਼ ਮੈਂ ਕਰਾਂ ਪਈ, ਮੇਰੇ ਦਾਦੀ ਜੀ ਨੇ ਆਪਣੇ ਬਚਪਨ ਜਦੋਂ ਮੇਰੇ ਡੈਡੀ ਹੁਣੀ ਛੋਟੇ ਸੀਗੇ ਤੇ ਗਰੀਬੀ ਵਾਰਾ ਦੇਖਿਆ, ਪਰ ਗੱਲ ਇਹ ਹੀ ਹੈ ਕਿ ਉਹਨਾਂ ਨੇ ਉਸ ਗਰੀਬੀ ਨੂੰ ਵੀ ਤੰਗੀ ਨਹੀਂ ਸਮਝਿਆ। ਗੱਲ ਇਹ ਹੀ ਆ, ਉਹ ਤਾਂ ਹੀ ਇੰਨੇ ਸਟਰੋਂਗ ਸੀਗੇ ਕਿ ਉਹਨਾਂ ਨੇ ਹਰ ਚੀਜ਼ ਦਾ ਡਟ ਕੇ ਮੁਕਾਬਲਾ ਕੀਤਾ। ਕਦੀ ਕੋਈ ਸ਼ਿਕਾਇਤ ਨਹੀਂ ਸੁਣੀ ਹੋਣੀ ਤੁਸੀਂ ਵੀ ਮੈਨੂੰ ਯਾਦ ਕਰੋ ਆਪਣੇ ਨਾਨੀ ਦੇ ਮੂੰਹੋਂ, ਜਾਂ ਮੈਂ ਗੱਲ ਕਰਾਂ ਮੈਂ ਆਪਣੇ ਦਾਦੀ ਦੇ ਮੂੰਹੋਂ ਜਾਂ ਆਪਣੇ ਗ੍ਰੈਂਡ ਪੇਰੈਂਟਸ ਦੇ ਮੂੰਹੋਂ, ਕਦੀ ਕੋਈ ਸ਼ਿਕਵਾ ਸੁਣਿਆ ਹੋਵੇ ਵੀ ਜ਼ਿੰਦਗੀ ਇੱਦਾਂ ਦੀ ਹੁੰਦੀ ਤੇ ਹੋਰ ਵਧੀਆ ਹੁੰਦਾ, ਜਾਂ ਮੈਂ ਦਾਦੀ ਜੀ ਦੇ ਮੂੰਹੋਂ ਕਦੀ ਸੁਣਿਆ ਹੁੰਦਾ ਵੀ ਜੇ ਤੇਰਾ ਦਾਦਾ ਜਿੰਦਾ ਹੁੰਦਾ ਤੇ ਅੱਜ ਐਂ ਹੋ ਜਾਂਦਾ, ਐਂ ਹੋ ਜਾਂਦਾ। ਨਾ, ਕਦੀ ਵੀ ਨਹੀਂ ਸੁਣਿਆ ਸੀ ਮੈਂ। ਸਗੋਂ ਕਦੀ ਕਦੀ ਮੈਂ ਉਹਨਾਂ ਨੂੰ ਇਹ ਚੀਜ਼ ਪੁੱਛਣੀ ਨਾ ਕਿ ਤੁਹਾਨੂੰ ਦਾਦਾ ਜੀ ਨਹੀਂ ਯਾਦ ਆਉਂਦੇ ਹੁੰਦੇ ਵੀ ਕਿੱਦਾਂ ਦੇ ਸੀ, ਉਹਨਾਂ ਦੀ ਕੋਈ ਗੱਲ ਸੁਣਾਓ, ਤੇ ਉਹਨਾਂ ਨੇ ਕਹਿਣਾ ਨਾ ਮੈਨੂੰ ਯਾਦ ਨਹੀਂ ਆਉਂਦੇ, ਤੁਸੀਂ ਸਾਰੇ ਹੈਗੇ ਹੀ ਆ, ਤੁਸੀਂ ਸਾਰੇ ਉਹਨਾਂ ਦੇ ਵਿੱਚੋਂ ਹੀ ਆ। ਸੋ ਜ਼ਿੰਦਗੀ ਨੂੰ ਇੱਕ ਪੋਜ਼ਿਟਿਵਲੀ ਲੈਣਾ ਬੜੀ ਕਮਾਲ ਦੀ ਚੀਜ਼ ਸੀ। ਸਾਡੇ ਬਜ਼ੁਰਗ ਸੀਗੇ ਜਿਹੜੇ, ਅਸੀਂ ਸਿਰਫ ਗੱਲਾਂ ਕਰਦੇ ਆ। ਮੈਂ ਦੱਸਾਂ, ਵਟਸਐਪ ਤੇ ਅਸੀਂ ਦਿਨ ਦੇ ਵਿੱਚ 3600 ਮੈਸੇਜ ਇੱਕ ਦੂਜੇ ਨੂੰ ਭੇਜ ਦੇਈਦਾ ਪੋਜ਼ਿਟਿਵਿਟੀ ਦਾ, ਕਿੱਦਾਂ ਚੰਗੀ ਤਰ੍ਹਾਂ ਰਹਿਣਾ ਆ। ਪਰ ਜੀਦੀ ਜਾਗਦੀ ਜਿਹੜੀ ਮਿਸਾਲ ਹੁੰਦੀ ਸੀ ਉਹ ਤਾਂ ਸਾਡੇ ਬਜ਼ੁਰਗ ਸੀ। ਕਦੀ ਨੀ ਉਹਨਾਂ ਨੇ ਕਿਸੇ ਨੂੰ ਕੋਈ ਮੈਸੇਜ ਭੇਜਿਆ ਸੀ, ਨਾ ਉਹਨਾਂ ਨੂੰ ਕਿਸੇ ਨੇ ਕੋਈ ਮੈਸੇਜ ਭੇਜਿਆ ਸੀਗਾ, ਹਨਾ। ਪਰ ਜ਼ਿੰਦਗੀ ਨੂੰ ਇੱਕ ਖਿੜੇ ਮੱਥੇ ਕਿੱਦਾਂ ਲੈ ਕੇ ਤੁਰਨਾ ਅੱਗੇ, ਉਹ ਬਾ ਕਮਾਲ ਸੀ ਉਹਨਾਂ ਦੇ ਵਿੱਚ। ਮੈਂ ਜੇ ਆਪਣੀ ਗੱਲ ਕਰਾਂ ਤੇ ਮੈਨੂੰ ਲੱਗਦਾ ਹੁੰਦਾ ਮੈਂ ਬਹੁਤ ਪਿਛਾ ਆ ਅਜੇ ਤੱਕ। ਸੋ ਚਲੋ ਜੀ, ਰਿਸ਼ਤਿਆਂ ਦੇ ਵਿੱਚ ਅਸੀਂ ਅੱਜ ਰਿਸ਼ਤਿਆਂ ਦੀ ਮਾਲਾ ਪਰੋ ਰਹੇ ਹਾਂ ਆਪਣੀਆਂ ਗੱਲਾਂ ਬਾਤਾਂ ਦੀ ਲੜੀ ਦੇ ਵਿੱਚ। ਸੋ ਬੜੇ ਪਿਆਰੇ ਪਿਆਰੇ ਰਿਸ਼ਤੇ ਜਿਹੜੇ ਸਾਡੀ ਜ਼ਿੰਦਗੀ ਦੇ ਆ, ਔਰ ਮਾਂ ਬਾਪ ਜੀ। ਉਸ ਤੋਂ ਪਹਿਲਾਂ ਇੱਕ ਕਾਲ ਆ ਰਹੀ, ਇਸ ਤੋਂ ਪਹਿਲਾਂ ਮੈਂ ਮਾਂ ਬਾਪ ਦੀ ਗੱਲ ਸ਼ੁਰੂ ਕਰਾਂ। ਹੈਲੋ, ਮੈਨੂੰ ਲੱਗਦਾ ਅੱਜ ਦੀਦ ਆਈ ਹੈ ਫੇਰ।
ਸੁਖਬੂਆ ਜੀ, ਤੁਸੀਂ ਵਿਸਾਖੀ ਸੈਲੀਬ੍ਰੇਟ ਕੀਤੀ ਸੀ? ਅਸੀਂ ਕੀਤੀ ਸੀਗੀ, ਅਸੀਂ ਗੋਭੀ ਬਣਾਈ ਸੀ, ਗੋਭੀ ਦੀ ਸਬਜ਼ੀ, ਅਸੀਂ ਕੜਾਹ ਬਣਾਇਆ ਸੀ, ਖੀਰ ਬਣਾਈ ਸੀ, ਚਟਨੀ ਬਣਾਈ ਸੀ, ਰਾਇਤਾ ਬਣਾਇਆ ਸੀ।
ਇੰਨਾ ਕੁਛ ਬਣਾਇਆ ਤੁਸੀਂ ਵਿਸਾਖੀ ਤੇ? ਵਾਹ ਜੀ ਵਾਹ, ਵਿਸਾਖੀ ਤੇ ਤੁਸੀਂ ਬਹੁਤ ਵਧੀਆ ਬਣਾਈ। ਫੇਰ ਹੋਰ ਕੀ ਕੀਤਾ ਵਿਸਾਖੀ ਤੇ?
ਵਿਸਾਖੀ ਤੇ ਰੋਟੀਆਂ ਵੀ ਬਣਾਈਆਂ ਸੀ ਤੇ ਵਿਸਾਖੀ ਵਾਲੇ ਦਿਨ ਨਾ ਅਸੀਂ ਮੈਂ ਡਾਂਸ ਕੀਤਾ ਸੀਗਾ।
ਡਾਂਸ ਵੀ ਕੀਤਾ ਸੀਗਾ? ਵਾਹ ਬਹੁਤ ਵਧੀਆ ਦੀਦ। ਮੈਂ ਵਿਸਾਖੀ ਤੇ ਮੈਂ ਗੋਭੀ ਦੀ ਸਬਜ਼ੀ ਨਹੀਂ ਸੀ ਬਣਾਈ, ਮੈਂ ਗੋਭੀ ਦੇ ਪਕੌੜੇ ਬਣਾਏ ਸੀ। ਤੇ ਮੈਂ ਪਤਾ ਕੀ ਬਣਾਇਆ ਸੀ ਦੀਦ? ਮੈਂ ਇਸ ਵਾਰੀ ਜਲੇਬੀਆਂ ਬਣਾਈਆਂ ਸੀ, ਮੈਂ ਪਹਿਲੀ ਵਾਰੀ ਬਣਾਈਆਂ ਜਲੇਬੀਆਂ। ਤੁਸੀਂ ਪਕੌੜੇ ਬਣਾਏ ਸੀ? ਹਾਂ, ਮੈਂ ਵੀ ਪਕੌੜੇ ਤੇ ਜਲੇਬੀਆਂ ਬਣਾਈਆਂ ਸੀ। ਹਾਂ, ਤੇ ਸਵੇਰੇ ਮੈਂ ਕੜਾਹ ਪ੍ਰਸ਼ਾਦ ਬਣਾਏ ਸੀਗੇ। ਬਹੁਤ ਵਧੀਆ, ਬਹੁਤ
ਵਧੀਆ।
ਹਾਂਜੀ, ਖਾਧਾ ਸੀ ਤੁਹਾਨੂੰ? ਸਵਾਦ ਲੱਗਦਾ ਹੁੰਦਾ ਕੜਾਹ ਪ੍ਰਸ਼ਾਦ?
ਠੀਕ
ਹੈ ਠੀਕ ਹੈ ਮੇਰਾ ਪੁੱਤ। ਅੱਜ ਦੀਦ ਨੇ ਕੀ ਸੁਣਾਉਣਾ ਸਾਨੂੰ? ਫੇਰ
ਮੈਂ ਤੁਹਾਨੂੰ ਅੱਜ ਖਰਗੋਸ਼ ਦੀ ਤੇ ਚੁਕੰਬਰ ਦੀ ਕਹਾਣੀ ਸੁਣਾਉਂਗਾ। ਖਰਗੋਸ਼ ਨਾ ਬਹੁਤ ਤੇਜ਼ ਭੱਜਦਾ ਹੁੰਦਾ ਤੇ ਬਹੁਤ ਚਲਾਕ ਹੁੰਦਾ। ਜਿਹੜਾ ਕਛੁਕੰਮਾ ਹੁੰਦਾ ਉਹ ਭੱਜ ਚੰਗਾ ਹੁੰਦਾ ਤੇ ਬਹੁਤ ਹਾਲੀ ਭੱਜਦਾ ਹੁੰਦਾ। ਖਰਗੋਸ਼ ਕਹਿੰਦਾ ਆਪਾਂ ਇੱਕ ਰੇਸ ਲਾਉਣੀ
ਛੋਟਾ ਨੀ ਸਮਝਣਾ ਚਾਹੀਦਾ। ਕੋਈ ਪਤਾ ਨੀ ਹੁੰਦਾ ਉਹ ਛੋਟਾ ਕਦੀ ਕਿੰਨਾ ਵੱਡਾ ਹੋ ਕੇ ਤੁਹਾਡੇ ਤੋਂ ਵੀ ਅੱਗੇ ਨਿਕਲ ਜਾਵੇ। ਸਾਰੇ ਇੱਕੋ ਜਿਹੇ ਹੁੰਦੇ ਆ। ਬਹੁਤ ਵਧੀਆ ਕਹਾਣੀ ਸੁਣਾਈ ਦੀਦ ਨੇ, ਬਹੁਤ ਵਧੀਆ ਦੀਦ।
ਪਾਰਕ ਤੇ ਜਾਊਂਗਾ ਪਰ ਉਹਨੇ ਸਾਰੇ ਪਾਰਕ ਤੇ ਕਿ ਯੈਲੋ ਪਾਰਕ ਤੇ ਪਰ ਔਰੰਗ ਬਖਤ ਤੇ ਗਿਆ ਸੀ ਤੇ ਜਦੋਂ ਗਏ ਤਾਂ ਉਹ ਤਾਂ ਯੈਲੋ ਬਖਤ ਤੇ ਫਿਰ ਜਦੋਂ ਔਰੰਗ ਔਰੰਗ ਤਾਂ ਫਿਰ ਲੱਭ ਗਿਆ ਲੱਭ ਗਿਆ ਲੱਭ ਗਿਆ ਮੇਰੀ ਨਾਨੀ ਨੇ ਮੈਨੂੰ ਲੋਰੀਆਂ ਸਿਖਾਈਆਂ ਸੀ
ਨਾਨੀਆਂ ਲੋਰੀਆਂ ਵਰਗੀਆਂ ਹੀ ਮਿੱਠੀਆਂ ਹੁੰਦੀਆਂ ਪੁੱਤ ਹਨਾ ਸਾਡੇ ਸਾਰਿਆਂ ਵੱਲੋਂ ਆਪਣੀ ਨਾਨੀ ਨੂੰ ਕੁੱਟ ਕੇ ਜੱਫੀ ਪਾ ਲਈ ਠੀਕ ਆ ਤੇ ਸਾਡੇ ਸਾਰਿਆਂ ਵੱਲੋਂ ਪਿਆਰ ਦੇਈ ਨਾਨੀ ਨੂੰ ਠੀਕ ਆ ਜਿਆਦਾ ਸਾਰਾ ਦੇਣਾ ਪੈਣਾ ਅਸੀਂ ਬਹੁਤ ਜਣੇ ਆ
ਅੱਛਾ ਉਹ ਗੁੱਟ ਕੇ ਅੱਗੇ ਅੱਗੇ ਕਰਤੀ ਸੁਣਨੀ ਆ ਮੈਂ ਨਾਨੀ ਦਾ
ਹਾਂ ਬਹੁਤ ਕਿਸਮਤ ਵਾਲੇ ਆ ਤੁਸੀਂ ਆਪਣੇ ਨਾਨੀ ਨੂੰ ਹੱਗੀ ਕਰਕੇ ਸੁਣਨੇ ਆ ਨਾ ਸਾਡੇ ਸਾਰਿਆਂ ਵੱਲੋਂ ਵੀ ਇੱਕ ਜੱਫੀ ਆਪਣੇ ਨਾਨੀ ਨੂੰ ਪਾਇਓ ਤੇ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਆ ਬਹੁਤ ਸੋਹਣੀ ਕਹਾਣੀ ਸੁਣਾਈ ਆ ਮੇਰੇ ਪੁੱਤ ਨੇ
ਹਾਂਜੀ
ਠੀਕ ਆ ਮੇਰਾ ਬੱਚਾ ਖੁਸ਼ ਰਹੋ ਤੇ ਹਮੇਸ਼ਾ ਆਉਂਦੇ ਰਿਹਾ ਕਰੋ ਠੀਕ ਆ ਹੁਣ ਸਾਨੂੰ ਉਡੀਕ ਹੀ ਰਹਿੰਦੀ ਆ ਪ੍ਰਦੀਪ ਦੀ ਪ੍ਰਦੀਪ ਨੇ ਆਉਣਾ ਆ ਅੱਜ ਪ੍ਰੋਗਰਾਮ ਦੇ ਵਿੱਚ ਹਨਾ
ਹਾਂਜੀ ਹਾਂਜੀ ਮੈਂ ਜ਼ਰੂਰ ਆਊਂਗਾ
ਤੁਸੀਂ ਦੁੱਧ ਪੀਓ ਤੇ ਨਾਲੇ ਕੁਛ ਖਾ ਲੋ ਨਾਲੇ ਸਾਡੀਆਂ ਗੱਲਾਂ ਸੁਣੀ ਜਾਓ ਰੇਡੀਓ ਤੇ ਠੀਕ ਆ
ਠੀਕ ਹੈ
ਓਕੇ ਮੇਰਾ ਪੁੱਤ ਖੁਸ਼ ਰਹਿ ਓਕੇ ਬੱਚੇ ਦੀਦ ਤਿੰਨ ਹਫ਼ਤੇ ਹੋ ਗਏ ਇਹਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦਿਆਂ ਹਨਾ ਔਰ ਹੁਣ ਹਿੱਸਾ ਹੀ ਲੱਗਣ ਲੱਗ ਗਈ ਹੈ ਪ੍ਰੋਗਰਾਮ ਦਾ ਨਾਂ ਆਵੇ ਤੇ ਖਾਲੀ ਖਾਲੀ ਲੱਗਿਆ ਕਰਨਾ ਸੋ ਬਿਲਕੁਲ ਇਹਨਾਂ ਬੱਚਿਆਂ ਨੂੰ ਦੇਖ ਕੇ ਸੁਣ ਕੇ ਆਪਣਾ ਬਚਪਨ ਯਾਦ ਆ ਜਾਂਦਾ ਹੈ ਸੋ ਆਪਣੇ ਦਾਦੀ ਆਪਣੇ ਨਾਨੀ ਨੂੰ ਮੈਂ ਕੁੱਟ ਕੇ ਜੱਫੀ ਪਾ ਕੇ ਸੁਣਨੀ ਆ ਕਹਿੰਦੀ ਹਨਾ ਔਰ ਇਹ ਚੀਜ਼ਾਂ ਇਹ ਨਿਆਮਤਾਂ ਜਦੋਂ ਸਾਡੇ ਕੋਲ ਸੀ ਸਾਨੂੰ ਕੋਈ ਬਹੁਤੀਆਂ ਵੱਡੀਆਂ ਨਹੀਂ ਲੱਗਦੀਆਂ ਹੁੰਦੀਆਂ ਸੀਗੀਆਂ ਸਾਰਿਆਂ ਨੇ ਕਹਿਣਾ ਬਚਪਨ ਬੜਾ ਵਧੀਆ ਹੁੰਦਾ ਪਰ ਸਾਨੂੰ ਤਾਂ ਕਿੱਥੇ ਸਾਨੂੰ ਵੱਡੇ ਹੋਣ ਦੀ ਬਹੁਤ ਕਾਹਲੀ ਹੁੰਦੀ ਹੈ ਹਰ ਬੱਚੇ ਨੂੰ ਹੀ ਹੁੰਦੀ ਹੈ ਅੱਜ ਆਪਣੇ ਬੱਚਿਆਂ ਵੱਲ ਵੀ ਦੇਖੋ ਤੇ ਆਪਣਾ ਬਰਥਡੇ ਜਿਹੜੇ ਹੁੰਦੇ ਆ ਨਾ ਐਂ ਕਾਊਂਟ ਕਰਦੇ ਰਹਿਣਗੇ ਮੈਂ ਕਦੋਂ 7 ਦਾ ਹੋਊਂਗਾ ਮੈਂ ਕਦੋਂ 7 ਦਾ ਹੋਊਂਗਾ ਮੈਂ ਕਦੋਂ 8 ਈਅਰਸ ਦਾ ਹੋਊਂਗਾ ਔਰ ਉਹਨਾਂ ਵੱਲ ਦੇਖ ਕੇ ਇੱਦਾਂ ਲੱਗਦਾ ਹੁੰਦਾ ਕਿ ਸਾਨੂੰ ਵੀ ਇੰਨੀ ਕਾਹਲੀ ਸੀ ਕਦੀ ਵੱਡੇ ਹੋਣ ਦੀ ਵੀ ਕਦੋਂ ਵੱਡੇ ਹੋਵਾਂਗੇ ਤੇ ਵੱਡੇ ਹੋਏ ਤੇ ਫਿਰ ਲੱਗਾ ਵੀ ਨਹੀਂ ਛੋਟੇ ਸੀਗੇ ਵਧੀਆ ਸੋ ਚਲੋ ਜੀ ਵੈਸੇ ਤੇ ਹਰ ਉਮਰ ਹੀ ਵਧੀਆ ਹੁੰਦੀ ਆ ਹਰ ਉਮਰ ਚ ਆਪਣੀ ਇੱਕ ਕਹਿ ਲੋ ਬਿਊਟੀ ਹੁੰਦੀ ਆ ਹਰ ਉਮਰ ਦੀ ਸੋ ਵੱਡੇ ਬੇਸ਼ੱਕ ਹੋ ਗਏ ਪਾਪਾ ਆਪਣੇ ਅੰਦਰ ਦਾ ਜਿਹੜਾ ਬੱਚਾ ਉਹਨੂੰ ਜ਼ਰੂਰ ਜਿਉਂਦਾ ਰੱਖਿਆ ਕਰੋ ਉਹਦੇ ਨਾਲ ਜ਼ਰੂਰ ਗੱਲਾਂ ਬਾਤਾਂ ਕਰਦੇ ਰਿਹਾ ਕਰੋ ਕਿਉਂਕਿ ਉਹਦੇ ਬਾਰੇ ਸਿਰਫ ਤੁਸੀਂ ਤੇ ਤੁਸੀਂ ਜਾਣਦੇ ਹੋ ਇਹ ਸਾਰੀ ਦੁਨੀਆਂ ਨਹੀਂ ਜਾਣਦੀ ਜੋ ਸਾਡੇ ਅੰਦਰ ਦਾ ਬੱਚਾ ਹੁੰਦਾ ਹੈ ਸੋ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਬੜੀਆਂ ਜ਼ਰੂਰੀ ਹੁੰਦੀਆਂ ਜਦੋਂ ਕਿਤੇ ਟਾਈਮ ਮਿਲੇ ਉਹਦੇ ਨਾਲ ਗੱਲਬਾਤ ਕਰਦਿਆ ਕਰੋ ਕੀ ਕਹਿੰਦਾ ਉਹਨੂੰ ਸੁਣਿਆ ਜ਼ਰੂਰ ਕਰੋ ਹੈ ਨਾ ਸੋ ਗੱਲ ਕਰਨ ਲੱਗੀ ਸੀ ਜੀ ਮੈਂ ਮਾਂ ਬਾਪ ਦੇ ਰਿਸ਼ਤੇ ਦੀ ਮਾਂ ਬਾਪ ਦਾ ਰਿਸ਼ਤਾ ਸੋ ਮਾਂ ਬਾਪ ਦੇ ਰਿਸ਼ਤੇ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਮੈਨੂੰ ਲੱਗਦਾ ਤੇ ਕਿਉਂਕਿ ਉਸ ਤੋਂ ਬਾਅਦ ਹੀ ਗੱਲ ਸ਼ੁਰੂ ਕਰਦੇ ਹਾਂ ਕਿਉਂਕਿ ਗੱਲ ਉਹ ਵੀ ਲੰਬੀ ਹੋ ਜਾਣੀ ਹੈ ਫਿਰ ਸੋ ਸੁਣਦੇ ਹਾਂ ਜੀ ਇੱਕ ਗੀਤ ਤੇ ਗੀਤ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ
ਸਤਿ ਸ਼੍ਰੀ ਅਕਾਲ ਜੀ ਮੈਂ ਸਤਿੰਦਰ ਸਰਤਾਜ ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
ਉਂਝ ਦੁਨੀਆਂ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ ਕੁਝ ਨਹੀਂ ਮੰਗਿਆ ਮਾਵਾਂ ਨੇ
ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ
ਸਬਰ ਸ਼ਾਂਤੀ ਤਾਏ ਕਿਉਂਕਿ ਸਭਨਾ ਕੋਲ ਮੁੱਲੀ ਮਾਏ ਦੁਨੀਆਂ ਤੇ ਸੁਖ ਸਬਰ ਸ਼ਾਂਤੀ ਤਾਏ ਚੜੇ ਸਿਰ ਪੱਟੀਆਂ ਧਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਪਤਾਇਆ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਰੱਬ ਨਾ ਕਰੇ ਕੈਸੀ ਵਿਪਤਾਇਆ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਚੁੰਨੀ ਨਾਲ ਕਰਦੀ ਛਾਵਾਂ ਓ ਮਾਗ ਵੀ ਜਰਨ ਕਰੜੀਆਂ ਮਾਵਾਂ ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ ਓ ਮਾਗ ਵੀ ਜਰਨ ਕਰੜੀਆਂ ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅੰਮੀ ਸੁਣ ਕੇ ਹਟਿਆ ਤੇ ਸਾਰਿਆਂ ਨੂੰ ਆਪਣੀਆਂ ਆਪਣੀਆਂ ਅੰਮੀਆਂ ਯਾਦ ਆ ਗਈਆਂ ਹੋਣੀਆਂ ਆ ਮਾਂ ਕਹਿ ਲਓ ਅੰਮੀ ਕਹਿ ਲਓ ਬੇਬੇ ਕਹਿ ਲਓ ਮੰਮੀ ਕਹਿ ਲਓ ਮੰਮ ਕਹਿ ਲਓ ਨਾ ਵੱਖਰੇ ਵੱਖਰੇ ਪਰ ਨੇ ਕੋਈ ਇੱਕ ਹੀ ਸਾਰਿਆਂ ਦਾ ਉਹਦੇ ਸਿਰਫ ਸਾਡੀ ਆਪਣੀ ਗੱਲ ਨੀ ਮੈਨੂੰ ਲੱਗਦਾ ਪੂਰੀ ਦੁਨੀਆਂ ਕੀ ਬਾਕੀ ਮਾਂ ਇੱਕ ਇਹੋ ਜਿਹਾ ਰਿਸ਼ਤਾ ਜਿਹੜਾ ਸਾਰੀ ਲੁਕਾਈ ਲਈ ਸੇਮ ਹੈ, ਚਾਹੇ ਉਹ ਜਾਨਵਰ ਆ, ਚਾਹੇ ਉਹ ਪਸ਼ੂ ਪੰਛੀ ਆ, ਚਾਹੇ ਕੀੜੇ ਮਕੌੜੇ ਆ, ਹਨਾ। ਮਾਂ ਜਿਹੜੀ ਹੈ ਉਹ ਹਮੇਸ਼ਾ ਸਭ ਤੋਂ ਉੱਪਰ ਰਹਿੰਦੀ ਹੈ। ਕਿਉਂ ਰਹਿੰਦੀ ਹੈ ਉਹ ਸਾਨੂੰ ਸਭ ਨੂੰ ਪਤਾ ਹੈ ਜੀ, ਕਿਉਂਕਿ ਸਭ ਤੋਂ ਪਹਿਲਾ ਰਿਸ਼ਤਾ ਸਾਡਾ ਆਪਣੀ ਮਾਂ ਨਾਲ ਹੀ ਜੁੜਦਾ ਹੈ। ਬਾਕੀ ਸਾਰੇ ਰਿਸ਼ਤੇ ਇਹ ਜਦੋਂ ਅਸੀਂ ਹੋਂਦ ਵਿੱਚ ਆ ਜਾਂਦੇ ਹਾਂ ਉਦੋਂ ਤੋਂ ਜੁੜਦੇ ਆ, ਪਰ ਮਾਂ ਦੇ ਨਾਲ ਸਾਡੇ ਸਾਹਾਂ ਨਾਲ ਸਾਹ ਹੁੰਦੇ ਆ, ਸਾਡੇ ਦਿਲ ਨੇ ਧੜਕਣਾ ਆਪਣੀ ਮਾਂ ਦੇ ਅੰਦਰ ਹੀ ਸਿੱਖਿਆ ਹੁੰਦਾ ਹੈ ਨਾ। ਸਾਡਾ ਰੰਗ ਰੂਪ ਆਕਾਰ ਜੋ ਵੀ ਉਸ ਮਾਂ ਦੇ ਅੰਦਰ ਹੀ ਬਣਿਆ ਹੁੰਦਾ ਹੈ। ਸੋ ਬਾਕੀ ਸਾਰੇ ਰਿਸ਼ਤਿਆਂ ਨਾਲੋਂ 9 ਮਹੀਨੇ ਵੱਧ ਰਿਸ਼ਤਾ ਸਾਡਾ ਆਪਣੀ ਮਾਂ ਦੇ ਨਾਲ ਹੁੰਦਾ ਹੈ, ਇਸ ਕਰਕੇ ਇਹ ਰਿਸ਼ਤਾ ਕੁਝ ਖਾਸ ਹੁੰਦਾ ਹੈ। ਔਰ ਦੂਸਰੀ ਗੱਲ ਇਹ ਕਿ ਜਦੋਂ ਮੈਨੂੰ ਲੱਗਦਾ ਕਿ ਜਦੋਂ ਮੈਂ ਖੁਦ ਮਾਂ ਬਣੀ ਔਰ ਹੁਣ ਮਾਂ ਆ, ਉਦੋਂ ਰੀਅਲਾਈਜ਼ ਹੁੰਦਾ ਹੈ ਕਿ ਇੱਕ ਮਾਂ ਕੀ ਹੁੰਦੀ ਹੈ, ਹੈ ਨਾ। ਕਈ ਵਾਰੀ ਅਸੀਂ ਫੋਰ ਗ੍ਰਾਂਟਡ ਲੈਣ ਲੱਗ ਜਾਂਦੇ ਚੀਜ਼ਾਂ ਨੂੰ ਜੋ ਸਾਡੇ ਆਲੇ ਦੁਆਲੇ ਹੁੰਦੀਆਂ, ਜੋ ਸਾਡੇ ਰਿਸ਼ਤੇ ਸਾਡੇ ਆਲੇ ਦੁਆਲੇ ਹੁੰਦੇ ਆ, ਪਰ ਜਦੋਂ ਤੁਸੀਂ ਖੁਦ ਉਹ ਰਿਸ਼ਤੇ 'ਚ ਆ ਪਾਉਂਦੇ ਆ ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਕੀ ਹੁੰਦਾ ਹੈ ਉਹ ਮਾਂ ਹੋਣਾ। ਸੋ ਚਲੋ ਜੀ, ਇਸ ਤੋਂ ਪਹਿਲਾਂ ਇਸ ਰਿਸ਼ਤੇ ਤੇ ਅੱਗੇ ਤੁਰਾਂ, ਮੈਂ ਸੁਖਦੇਵ ਸਿੰਘ ਹੁਣਾਂ ਦਾ ਮੈਸੇਜ ਪੜ੍ਹਦੀ ਹਾਂ। ਸੁਖਦੇਵ ਸਿੰਘ ਹੁਣਾਂ ਨੇ ਵਿਨੀਪੈਗ ਕੈਨੇਡਾ ਤੋਂ ਮੈਸੇਜ ਕੀਤਾ ਜੀ। ਕਹਿੰਦੇ, ਹੈਲੋ ਸੁਖਪ੍ਰੀਤ ਕੌਰ ਐਂਡ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ, ਗੋਡ ਬਲੈਸ ਆਲ ਆਫ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ। ਬਿਲਕੁਲ ਜੀ, ਔਰ ਸਰਬੱਤ ਦਾ ਭਲਾ ਹੋਵੇ, ਔਰ ਉਮੀਦ ਕਰਦੇ ਹਾਂ ਜੀ ਤੁਸੀਂ ਰਾਜੀ ਖੁਸ਼ੀ ਹੋਵੋਗੇ। ਕੈਨੇਡਾ ਦੇ ਵਿੱਚ ਹਾਲਾਤ ਵਧੀਆ ਹੋਣਗੇ, ਕੁਝ ਸੁਖਾਵੇਂ ਹੋ ਰਹੇ ਹੋਣਗੇ। ਸੋ ਹੁਣ ਤੇ ਦੁਨੀਆਂ ਦੇ ਜਿਸ ਕੋਨੇ ਚ ਵੀ ਕਿਤੇ ਕੋਈ ਬੈਠਾ ਹੋਇਆ, ਇਹ ਲੱਗਦਾ ਸੁੱਖ ਹੀ ਮੰਗੀ ਦੀ ਆ ਵੀ ਹਰ ਕਿਤੇ ਸੁੱਖ ਸ਼ਾਂਤੀ ਹੋਵੇ ਔਰ ਇਹ ਸੰਸਾਰ ਫਿਰ ਤੋਂ ਦੁਬਾਰਾ ਵਾਂਗ ਨੋਰਮਲ ਹੋ ਜਾਵੇ। ਪਰ ਇੱਕ ਗੱਲ ਜ਼ਰੂਰ ਹੈ ਜੀ, ਜੋ ਵੀ ਕੁਝ ਹੋਇਆ ਹੈ, ਜੋ ਵੀ ਮਾੜਾ ਜੋ ਵੀ ਇਸ ਵੇਲੇ ਬੀਤ ਰਿਹਾ, ਇਹਦੇ ਤੋਂ ਕੁਝ ਸਿੱਖੀਏ ਜ਼ਰੂਰ ਸਾਰਾ ਸੰਸਾਰ। ਇਹ ਜ਼ਰੂਰ ਚਾਹਾਂਗੀ ਮੈਂ ਕਿ ਕੁਝ ਸਿੱਖ ਕੇ ਅੱਗੇ ਤੁਰੀਏ, ਕਿਉਂਕਿ ਚੰਗਾ ਟਾਈਮ ਜਾਂ ਮਾੜਾ ਟਾਈਮ ਹਮੇਸ਼ਾ ਸਾਨੂੰ ਕੁਝ ਸਿਖਾ ਕੇ ਜਾਂਦੇ ਆ, ਔਰ ਜੇ ਅਸੀਂ ਨਾ ਸਿੱਖੀਏ ਤੇ ਉਹ ਸਾਡੀ ਮੂਰਖਤਾ ਹੈ। ਫਿਰ ਹੁਣ ਇਸ ਟਾਈਮ ਦੇ ਵਿੱਚ ਅਸੀਂ ਕੀ ਸਿੱਖ ਕੇ ਅੱਗੇ ਨਿਕਲਣਾ, ਇਸ ਮਾੜੇ ਸਮੇਂ ਤੋਂ ਅਸੀਂ ਕੀ ਸਿੱਖਣਾ, ਉਹ ਸਾਡੀ ਆਪਣੀ ਆਪਣੀ ਮੰਗ ਤੇ ਆ। ਲਓ ਜੀ, ਧਨੀ ਹੁਣਾਂ ਦੀ ਕਾਲ ਆ ਰਹੀ ਆ, ਸੋ ਧਨੀ ਨਾਲ ਗੱਲ ਕਰਦੇ ਆ ਅੱਜ ਬਹੁਤ ਦੇਰ ਬਾਅਦ। ਹੈਲੋ
ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਧਨੀ ਸਾਹਿਬ,
ਕੀ ਹਾਲ ਚਾਲ ਹੈ ਜੀ?
ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ? ਬਸ ਵਧੀਆ ਠੀਕ ਠਾਕ, ਤੁਸੀਂ ਸੁਣਾਓ? ਬੜੇ ਦਿਨਾਂ ਬਾਅਦ ਯਾਦ ਆਈ ਸਾਡੀ ਅੱਜ।
ਲੈ ਦੇਖੋ ਜੀ, ਯਾਰ ਤੇ ਬੰਦੇ ਉਹਦੀ ਉਹਦੀ ਜਿਹਨੇ ਬੰਦਾ ਭੁੱਲਿਆ ਹੋਵੇ, ਡਾਇਲੋਗ ਮਾਰਦੀ ਹੈ
ਚੱਲ ਕਰ ਲਿਆ ਗੋਲ, ਹੁਣ ਤੂੰ ਸਾਡਾ ਧਨੀ ਗੱਲਾਂ ਚ ਵੀ ਧਨੀਆ ਹੈ।
ਮੈਂ ਕਿਹਾ ਚੱਲ ਸਵੇਰੇ ਸਵੇਰੇ ਡਾਇਲੋਗ ਸਾਰੇ ਮਾਰਦੇ, ਆਪਾਂ ਵੀ ਮਾਰ ਲੈਂਦੇ ਹਾਂ।
ਅੱਛਾ ਅੱਛਾ ਅੱਛਾ, ਠੀਕ ਆ ਠੀਕ ਆ। ਚੱਲ ਵੈਸੇ ਅਜੇ ਤੱਕ ਭਰਾ ਵਾਲੇ ਰਿਸ਼ਤੇ ਤੱਕ ਮੈਂ ਪਹੁੰਚੀ ਨੀ ਸੀ, ਪਹਿਲਾਂ ਹੋ ਗਈ ਧਨੀ ਦੀ। ਤੂੰ ਪਹਿਲਾਂ ਹੀ ਆ ਗਿਆ ਕਰਵਾਉਣ, ਇਹ ਗੱਲ ਠੀਕ ਆ। ਬਸ ਇੱਕ ਗੱਲ ਸਹੀ ਆ, ਜਿੰਨੇ ਕੁੱਤੇ ਖੜੀ ਭੈਣ ਭਰਾ ਆਪਸ ਚ ਕਰਦੇ ਆ, ਮੈਨੂੰ ਨੀ ਲੱਗਦਾ ਵੀ ਕਿਸੇ ਰਿਸ਼ਤੇ ਦੀ ਹੁੰਦੀ ਹੋਊਗੀ।
ਸਹੀ ਗੱਲ ਹੈ, ਹੁੰਦਾ ਸੀ ਨਾ।
ਯਾਦਾਂ
ਬਸ ਜੀ, ਯਾਦਾਂ ਹੀ ਯਾਦ ਹੀ ਕਰੀ ਜਾ ਰਹੇ ਅੰਦਰ ਬੈਠੇ, ਕੰਮ ਕੁਮ ਤੇ ਕਰ ਨੀ ਦੇ, ਕੰਮ ਬੈਠੇ
ਚੰਗਾ ਟਾਈਮ ਦਿੱਤਾ ਰੱਬ ਨੇ, ਦੇਖਿਆ ਕਹਿੰਦੇ ਕੁਛ ਯਾਦ ਵੀ ਕਰਨਾ, ਹੋਰ ਐਵੇਂ ਦੌੜੀ ਜਾਂਦੇ ਬੈਠੋ ਥੋੜੀ ਦੇਰ ਬੰਦੇ ਦੇ ਪੁੱਤ ਬਣ ਕੇ।
ਸਾਨੂੰ ਤੇ ਦਰਵਾਜੇ ਤੋਂ ਬਾਹਰ ਨਿਕਲਣ ਵੀ ਡਰ ਲੱਗਦਾ ਕਿ ਨਾ ਆਪਾਂ ਅੰਦਰ ਹੀ ਚਲ ਜਾ, ਅੰਦਰ ਠੀਕ ਹੈ, ਅੰਦਰ ਹੀ ਯਾਦਾਂ ਯੁਦਾ ਕਰ ਲਓ, ਜਿਹੜੀਆਂ ਕਰਨੀਆਂ ਬਾਹਰ ਨਾ ਨਿਕਲਿਓ।
ਹਾਂ ਬਿਲਕੁਲ, ਆਸਟ੍ਰੇਲੀਆ ਦੇ ਵਿੱਚ ਤਾਂ ਫੇਰ ਵੀ ਹੁਣ ਕਾਫੀ ਮੋੜਾ ਪੈ ਗਿਆ ਆ, ਬਹੁਤ ਘੱਟ ਕੇਸਿਸ ਹੋ ਗਏ, ਕਾਫੀ
ਹਾਂਜੀ ਹਾਂਜੀ, ਉਹ ਬਿਲਕੁਲ ਬਿਲਕੁਲ ਜੀ, ਉਹ ਅੰਦਰ ਬਹਿ ਬਹਿ ਕੇ ਅਸੀਂ ਖਾਈ ਜਾਈਦੇ ਪਕੌੜੇ, ਕਦੀ ਕੋਈ ਚੀਜ਼ ਕਦੀ ਕੋਈ ਚੀਜ਼,
ਪਕੌੜੇ ਨਾਲ ਕਦੀ ਬੁਖਾਰ ਹੋ ਜਾਂਦਾ ਤੇ ਆਪਣੇ ਆਪ ਨੂੰ ਉਦਾਂ ਹੀ ਫੀਲਿੰਗ ਲੈਣ ਲੱਗ ਪਈ ਸੀ ਕਿ ਯਾਰ ਮੈਨੂੰ ਵੀ ਲੱਗਦਾ ਕੋਰੋਨਾ ਵਾਇਰਸ ਹੋ ਗਿਆ ਅੰਦਰ ਉਹ ਪਕੌੜੇ ਚੜ ਦੋ
ਕੋਰੋਨਾ ਵਾਇਰਸ ਨੀ ਪਕੌੜਾ ਵਾਇਰਸ ਆ
ਉਹ ਮੈਂ ਸੋਚਦਾ ਪਿਆ ਸੀ ਕੱਲ ਵੀ ਅਸੀਂ ਪਕੌੜੇ ਖਾਦੇ ਆ ਬ੍ਰੈਡ ਵਾਲੇ ਬ੍ਰੈਡ ਮਤਲਬ ਬ੍ਰੈਡ ਜਿਹੜੇ ਹੁੰਦੇ ਨਾ ਬ੍ਰੈਡ ਵਾਲੇ ਪਕੌੜੇ ਜਿਹੜੇ ਬੇਸਣ ਲਾ ਕੇ ਬਣਾਈ ਉਹ ਕੱਲ ਵੀ ਖਾਦੇ ਨਹੀਂ ਨਹੀਂ ਜਿਹੜੇ ਬ੍ਰੈਡ ਇੱਕ ਤੇ ਆਂਡੇ ਵਾਲੇ ਬਣਾ ਲਈ ਦੇ ਨਾ ਜਿੱਦਾਂ ਆਂਡਾ ਬਣਾ ਕੇ ਨਾ ਆਂਡੇ ਦੇ ਵਿੱਚ ਵੀ ਬ੍ਰੈਡ ਜਿਹੜਾ ਪੂਰਾ ਪਕੌੜੇ
ਨਹੀਂ ਹੁੰਦੇ
ਬ੍ਰੈਡ ਨਹੀਂ ਨਹੀਂ ਮੈਂ ਬ੍ਰੈਡ ਪਕੌੜੇ ਹੀ ਕਹਿਣ ਦਿਆਂ ਤੁਹਾਨੂੰ ਕੋਰੋਨਾ ਵਾਇਰਸ ਹੋ ਗਿਆ ਉਹ ਮੈਨੂੰ ਲੱਗਦਾ ਹਾਂ ਫਿਰ ਜਦੋਂ ਦੋ ਦਿਨ ਨਹੀਂ ਕਹਿੰਦਾ ਫਿਰ ਸਹੀ ਹੁੰਦਾ ਨਹੀਂ ਹੁਣ ਠੀਕ ਹੈ ਯਾਰ
ਫਿਰ ਪਕੌੜੇ ਸੁਣ ਕੇ ਨਾ ਸਾਡੇ ਦਿਮਾਗ ਦੇ ਵਿੱਚ ਬਾਅਦ ਫੇਰ ਲੱਗੇ ਨਹੀਂ ਹੈਗਾ ਫਿਰ ਪਕੌੜੇ ਖਾ ਲੈ
ਦਿਮਾਗ ਦੇ ਵਿੱਚ ਇੰਨਾ ਇੱਕ ਚੀਜ਼ ਬਹਿ ਗਈ ਹੈ ਨਾ ਕਿ ਆਪਣੇ ਆਪ ਨੂੰ ਉਹੀ ਫੀਲ ਹੋਣ ਲੱਗ ਪੈਂਦਾ ਕਿ ਨਾ ਜੀ ਸਾਨੂੰ ਵੀ ਉਹ ਚੀਜ਼ ਹੋ ਗਈ ਹੈ
ਹੋ ਗਈ ਆ ਬਿਲਕੁਲ ਸਹੀ ਕਿਹਾ ਸਹੀ ਗੱਲ ਆ ਇਸੇ ਕਰਕੇ ਮੈਂ ਅੱਜ ਕੋਈ ਗੱਲ ਨੀ ਛੇੜੀ ਕੋਰੋਨਾ ਵਾਇਰਸ ਦੀ ਬਈ ਦੇਖ ਲੋ ਹੁਣ ਮੈਨੂੰ ਕਿਸੇ ਨੇ ਨੀ ਬਲੇਮ ਦੇਣਾ ਆ ਕੇ ਤਾਂ ਨਹੀਂ ਛੇੜੀ ਆ
ਨਹੀਂ ਉਹ ਮੈਂ ਕੋਰੋਨਾ ਵਾਇਰਸ
ਦੀ ਕੋਈ ਗੱਲ ਨਹੀਂ
ਨਹੀਂ ਸਾਡੇ ਪਿੰਡ ਗੁਰਦਾਸਪੁਰ ਦੇ ਵਿੱਚ ਨਾ ਬੜੀ ਖਬਰ ਹੁਣ ਅੱਜ ਚੱਲ ਦਿੰਦੀ ਹੈ ਨਾ ਕੱਲ ਦੀ ਤੇ ਉਹ ਗੁਰਦਾਸਪੁਰ ਦਾ ਜਿਹੜਾ ਪਿੰਡ ਉਹ ਸਾਡਾ ਹੀ ਪਿੰਡ ਹੈਗਾ ਤੇ ਉੱਥੇ ਵਾਹਵਾ ਖਬਰ ਚੱਲਦੀ ਪਈ ਇੱਕ ਬੰਦਾ ਸਾਡੇ ਪਿੰਡ ਹੈਗਾ ਸੀ ਸਾਡੇ ਮਤਲਬ ਕਿ ਉਹ ਇੱਕ ਸਾਈਡ ਤੇ ਪੈਂਦਾ ਸੀ ਉਹਨਾਂ ਦਾ ਘਰ ਤੇ ਉਹ ਕਾਫੀ ਮਤਲਬ ਬਿਮਾਰ ਸੀ ਤੇ ਉਹਨੂੰ ਨਿਕਲਿਆ ਕੱਲ ਦਾ ਪੋਜ਼ਿਟਿਵ ਗੁਰਦਾਸਪੁਰ ਦੇ ਵਿੱਚ ਹੀ ਮਤਲਬ ਰੋੜੇ ਦੇ ਹੋਸਪਿਟਲ ਦੇ ਵਿੱਚ ਉਹ ਕਹਿੰਦੇ ਪਏ ਕਿ ਜਿੱਦਾਂ ਪਿੰਡ ਪੂਰਾ ਸੀਲ ਕਰਤਾ ਉੱਥੇ ਮਤਲਬ ਪੁਲਿਸ ਪਾਲਸ ਵਾਹਵਾ ਲੱਗ ਗਈ ਹੈ ਨਾ ਕੱਲੇ ਕੱਲੇ ਬੰਦੇ ਦੇ ਹੁਣ ਜਿਹੜੇ ਆਉਂਦੇ ਆਏ ਜਿਹੜੇ ਲਿੰਕ ਚ ਆਏ ਉਹਨਾਂ ਦੇ ਸੈਂਪਲ ਸੁੰਪਲ ਹੋ ਰਹੇ ਆ ਤੇ ਏਦਾਂ ਕਰਕੇ ਬਿਮਾਰੀ ਹੈ ਤੇ
ਚਲੋ ਫਿਰ ਵੱਧ ਰਿਹਾ ਕਾਫੀ ਬਿਲਕੁਲ ਬਚਾ ਰੱਖਣਾ ਚਾਹੀਦਾ ਬਿਲਕੁਲ ਸਹੀ ਗੱਲ ਆ ਨਹੀਂ ਇੱਥੇ ਬੈਠੇ ਗੱਲ ਉਹ ਹੀ ਆ ਕਿ ਇੰਡੀਆ ਵੱਲ ਵੀ ਧਿਆਨ ਦਿੰਦਾ ਕਿਉਂਕਿ ਇੰਡੀਆ ਦੇ ਵਿੱਚ ਖਲਾਰਾ ਜਿਹਾ ਪੈ ਗਿਆ ਇੱਕ ਵਾਰੀ
ਪਰਿਵਾਰ ਤੇ ਫਿਰ
ਔਖਾ ਹੋ ਜਾਣਾ
ਹਾਂਜੀ ਹਾਂਜੀ ਬਿਲਕੁਲ 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 ਪਰਿਵਾਰ ਦੇ ਵਿੱਚ ਦੇਖੋ ਜੀ ਪਰਿਵਾਰ ਆਪਣੇ ਸਾਰਿਆਂ ਦੇ ਉੱਥੇ ਆ ਸਾਰਿਆਂ ਦੇ ਮਾਮੇ ਚਾਚੇ ਤਾਏ ਮੰਮੀ ਡੈਡੀ ਸਾਰੇ ਕਈਆਂ ਦੇ ਉੱਥੇ ਹੀ ਸਭ ਜ਼ਿਆਦਾ ਚਾਹ ਤਾਂ ਉੱਥੇ ਹੀ ਇੱਥੇ ਅਜੇ ਤੱਕ ਕਿਸੇ ਦੇ ਨਹੀਂ ਆਈ ਨੀ ਹੈਗੇ ਤੇ ਉਹ ਪਿੱਛੇ ਤੇ
ਬਿਲਕੁਲ
ਬਾਕੀ ਜਿਹੜਾ ਮੁੰਡਾ ਆਇਆ ਸੀ ਪਹਿਲਾਂ ਤੁਹਾਡੇ ਮੁੰਡਾ ਨੀ ਕੁੜੀ ਸੀ ਤੁਹਾਡੇ ਜਿਹੜਾ ਛੋਟਾ ਜਿਹਾ ਬੱਚਾ ਗੱਲ ਕਰਦਾ ਪਿਆ ਸੀ
ਕੁੜੀ ਸੀ ਤੀਦ
ਜਿਹੜੀ
ਗੱਲ ਅਸੀਂ ਕਰਦੇ ਪਏ ਸੀ ਨਾ ਕਿ ਗ੍ਰੈਂਡ ਪੇਰੈਂਟਸ ਦਾ ਜਿਹੜਾ ਅਸਰ ਹੁੰਦਾ ਇਹ ਗ੍ਰੈਂਡ ਪੇਰੈਂਟਸ ਦਾ ਹੀ ਅਸਰ ਹੁੰਦਾ ਮੈਨੂੰ ਲੱਗਦਾ ਵੀ ਮਾਂ ਬਾਪ ਤੋਂ ਕਿਸੇ ਨੇ ਘੱਟ ਹੀ ਲੋਰੀਆਂ ਸਿੱਖੀਆਂ ਹੋਣਗੀਆਂ ਮੈਨੂੰ ਅੱਜ ਤੱਕ ਜਿੰਨੀਆਂ ਯਾਦ ਆ ਮੈਨੂੰ ਮੇਰੀਆਂ ਲੋਰੀਆਂ ਆਪਣੀ ਨਾਨੀ ਦੀਆਂ ਯਾਦ ਆ ਪਈ ਮੈਨੂੰ ਨਾਨੀ ਨੇ ਜਿਹੜੀਆਂ ਲੋਰੀਆਂ ਸੁਣਾਈਆਂ ਉਹ ਯਾਦ ਆ ਮੈਨੂੰ ਮੈਂ ਮੰਮੀ ਤੋਂ ਕਦੀ ਲੋਰੀ ਨਹੀਂ ਸੀ ਸੁਣੀ ਸੋ ਇਹ ਗ੍ਰੈਂਡ ਪੇਰੈਂਟਸ ਹੁੰਦੇ ਆ ਨਾ ਵੀ ਮਾਂ ਪਿਓ ਥੋੜਾ ਬਿਜ਼ੀ ਹੁੰਦੇ ਉਹ ਹੋਰ ਆਪਣੇ ਬੇਚਾਰੇ ਗ੍ਰਸਤੀ ਚ ਹੋਰ ਕੰਮਾਂ ਕਾਰਾਂ ਚ ਬਿਜ਼ੀ ਰਹਿੰਦੇ ਆ ਇਹ ਸਿਰਫ ਗ੍ਰੈਂਡ ਪੇਰੈਂਟਸ ਹੁੰਦੇ ਆ ਔਰ ਉਹ ਚੀਜ਼ ਸਾਡੇ ਬੱਚਿਆਂ ਦੇ ਵਿੱਚ ਮਿਸਿੰਗ ਰਹਿਣੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਗ੍ਰੈਂਡ ਪੇਰੈਂਟਸ ਆਉਂਦੇ ਵੀ ਆ ਵਿਚਾਰੇ 6 ਮਹੀਨੇ ਲਈ ਆਉਂਦੇ ਆ ਫੇਰ ਚਲੇ ਜਾਂਦੇ ਆਉਂਦੇ ਆ ਚਲੇ ਜਾਂਦੇ ਆ ਉਹ ਇੱਕ ਜਿਹੜਾ ਉਹ ਚੀਜ਼ ਮਿਸਿੰਗ ਹੋਣੀ ਆ ਸਾਡੇ ਬੱਚਿਆਂ ਚ ਉਹ ਸਾਨੂੰ ਅੱਜ ਨੀ ਮਹਿਸੂਸ ਹੋ ਰਹੀ ਉਹ ਸਾਨੂੰ ਅੱਗੇ ਜਾ ਕੇ ਜ਼ਰੂਰ ਮਹਿਸੂਸ ਹੋ ਰਹੀ ਹੋਊਗੀ ਔਰ ਉਹ ਦੀਦ ਜਿੱਦਾਂ ਕਹਿ ਰਹੀ ਉਹਦੇ ਨਾਨੀ ਜੀ ਇੱਥੇ ਆ
ਛੋਟੇ ਬੱਚੇ ਨੇ ਮਤਲਬ ਉਹ ਕਿੰਨੀਆਂ ਗੱਲਾਂ ਕੀਤੀਆਂ ਨਾ ਵੀ ਕਿੰਨਾ ਕੁਝ ਬਣਾਇਆ ਆਪਾਂ ਇਹ ਖਾਦਾ ਉਹ ਖਾਦਾ ਨੀ ਤੇ ਮੋਸਟਲੀ ਬੱਚਿਆਂ ਨੂੰ ਇੰਨਾ ਪਤਾ ਨੀ ਹੁੰਦਾ ਵੀ ਖੀਰ ਬਣਾਈ ਜਾਂ ਬਣਾਇਆ ਇੰਨਾ ਕੁਝ ਸਿਖਾਉਣਾ ਵੀ ਕੀ ਸੌਖੀ ਗੱਲ ਨੀ ਹੈਗੀ ਬੱਚਿਆਂ ਦਾ ਦਿਮਾਗ ਵੀ ਦੇਖੋ ਨਾ
ਬੜੇ ਛੋਟਾ ਜਿਹਾ ਬੱਚਾ ਮੈਨੂੰ ਲੱਗਦਾ 6 ਸਾਲ ਦੀ ਕੁੜੀ ਆ ਪੜਾਈ ਹੋ ਜਾਣੀ ਆ ਗੱਲ ਇਹ ਹੁੰਦਾ ਕਿ ਜੋ ਬੱਚੇ ਦੇਖ ਕੇ ਸਿੱਖਦੇ ਆ ਜੋ ਅਸੀਂ ਕਰਦੇ ਆ ਜੋ ਅਸੀਂ ਆਪਣੇ ਆਲੇ ਦੁਆਲੇ ਅਸੀਂ ਆਪਣੇ ਦਾਦੀਆਂ ਨਾਨੀਆਂ ਦਾਦਿਆਂ ਕੋਲੋਂ ਜੋ ਉਹਨਾਂ ਨੇ ਕਰਦੇ ਹੁੰਦੇ ਸੀ ਉਹ ਅਸੀਂ ਉਹਨਾਂ ਨੂੰ ਦੇਖ ਕੇ ਸਿੱਖਿਆ। ਉਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਹੋ ਸਕਦੀਆਂ, ਚਾਹੇ ਉਹ ਮੰਜੀ ਕੱਸਣੀ ਹੋਵੇ, ਚਾਹੇ ਉਹ ਦੌਣ ਨੂੰ ਕੱਸਣਾ ਹੀ ਹੋਵੇ, ਉਹ ਅਸੀਂ ਉਹਨਾਂ ਵੱਲ ਦੇਖ ਕੇ ਹੀ ਸਿੱਖਿਆ। ਚਾਹੇ ਸਬਜ਼ੀ ਬਣਾਉਣੀ ਹੋਵੇ ਜਾਂ ਕੋਈ ਰੋਟੀ ਬਣਾਉਣੀ ਹੋਵੇ ਜਾਂ ਹਰ ਛੋਟੀ ਛੋਟੀ ਚੀਜ਼ ਜੋ ਅਸੀਂ ਉਹਨਾਂ ਨੂੰ ਦੇਖ ਕੇ ਸਿੱਖੀ ਆ ਉਹ ਸਾਨੂੰ ਔਖੀ ਨਹੀਂ ਲੱਗੀ। ਪਰ ਜੋ ਸਾਨੂੰ ਜੇ ਕਹਿ ਦੋ ਵੀ ਬੈਠੋ ਤੇ ਸਿੱਖੋ, ਉਹ ਚੀਜ਼ ਹਮੇਸ਼ਾ ਔਖੀ ਲੱਗਦੀ ਆ। ਇਸ ਕਰਕੇ ਜੋ ਅਸੀਂ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਆ ਉਹ ਸਾਨੂੰ ਆਪ ਕਰਦੇ ਰਹਿਣਾ ਪੈਣਾ ਆ, ਉਹਨੂੰ ਡੇਲੀ ਬੇਸਿਸ ਤੇ ਉਹ ਚੀਜ਼ਾਂ ਜੋ ਅਸੀਂ ਕਰੀ ਜਾਵਾਂਗੇ ਉਹ ਬੱਚਿਆਂ ਨੇ ਆਪਣੇ ਆਪ ਸਿੱਖ ਲੈਣੀਆਂ ਆ। ਉਹ ਚੀਜ਼ਾਂ ਸਾਨੂੰ
ਕਰਨੀਆਂ ਕਿਉਂਕਿ
ਸਾਨੂੰ ਗ੍ਰੈਂਡਪੇਰੈਂਟਸ ਦਾ
ਬਿਲਕੁਲ ਸਾਡੇ ਨਾ ਜਿੱਦਾਂ ਮਤਲਬ ਮੇਰੇ ਮੰਮੀ ਦੇ ਨਾ ਜਿੱਦਾਂ ਮੇਰੀ ਮੰਮੀ ਦੀ ਇੱਕ ਜਿੱਦਾਂ ਨਾਨੀ ਦੀ ਭੈਣ ਹੁੰਦੀ ਸੀ ਨਾ ਮਤਲਬ, ਤੇ ਉਹ ਸਾਡੇ ਸਾਰੇ ਗੁਰਦਾਸਪੁਰ ਦੇ ਵਿੱਚ ਹੀ ਰਿਸ਼ਤੇਦਾਰੀ ਸਾਡੇ, ਤੇ ਉਹ ਬੱਬੇ ਹਾਲੀ ਪਿੰਡ ਮਤਲਬ ਗੁਰਦਾਸਪੁਰ ਜੇ ਕੋਈ ਸੁਣਦਾ ਉਹਨੂੰ ਪਤਾ ਹੋਣਾ ਬੱਬੇ ਹਾਲੀ ਪਿੰਡ ਦੇ ਵਿੱਚ ਨਾ ਉਹਨਾਂ ਦਾ ਮਤਲਬ ਹੁੰਦਾ ਸੀ ਘਰ ਉੱਥੇ, ਤੇ ਨਾਲ ਹੀ ਨਾ ਇਧਰਲੇ ਪਾਸੇ ਭੁੱਲੇ ਚੱਕ ਪਿੰਡ ਸੀ ਇੱਕ, ਤੇ ਭੁੱਲੇ ਚੱਕ ਦੇ ਉੱਥੇ ਬਾਹਰ ਹੀ ਉਹਨਾਂ ਨੇ ਨਾ ਡੇਰਾ ਸਮਝ ਲਓ ਕਿ ਬਾਹਰ ਉਹਨਾਂ ਨੇ ਬਣਾਏ ਸੀ ਹਨਾ ਘਰ, ਤੇ ਉੱਥੇ ਉਹ ਮੰਮੀ ਸਾਡੀ ਦੇ ਉੱਥੇ ਮਾਮੇ ਸੀ, ਤੇ ਉਹ ਮਤਲਬ ਇਹ ਸੀ ਕਿ ਅਸੀਂ ਮਤਲਬ ਉਹ ਜਿਹੜੀ ਮਾਮੀ ਜਿਹੜੀ ਉਹ ਮੰਮੀ ਦੀ ਮਾਮੀ ਉਹ ਵੀ ਸਾਡੀ ਨਾਨੀ ਲੱਗਣੀ, ਤੇ ਇਧਰੋਂ ਜਿਹੜੀ ਮੰਮੀ ਦੀ ਮਾਸੀ ਜਿਹੜੀ ਉਹ ਵੀ ਸਾਡੀ ਨਾਨੀ, ਤੇ ਸਾਡਾ ਇਹ ਤਿੰਨਾਂ ਭੈਣਾਂ ਦਾ ਨਾ ਜਿੱਦਾਂ ਦੋ ਭੈਣਾਂ ਤੇ ਇੱਕ ਜਿਹੜੀ ਉਹਨਾਂ ਦੀ ਨਾਨਾ, ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਹੁੰਦਾ ਸੀ, ਤੇ ਇਹ ਫਿਰ ਅਸੀਂ ਅਕਸਰ ਇਹਨਾਂ ਕੋਲ ਜਾਣਾ ਨਾ ਜਿੱਦਾਂ ਹੁਣ, ਤੇ ਉਹਨਾਂ ਨੇ ਕੀ ਕਹਿਣਾ ਇਹਨਾਂ ਦੇ ਘਰ ਦੇ ਹੁਣ ਵਿਹੜੇ ਵੱਡੇ ਵੱਡੇ ਹੁੰਦੇ ਸੀ, ਤੇ ਇਹਨਾਂ ਨੇ ਜਿੱਦਾਂ ਇੱਧਰ ਵਾਲੇ ਨੇ ਜਾਣਾ, ਇਹਨਾਂ ਦੇ ਵੀ ਇਹ ਜਿਹੜਾ ਇੱਧਰ ਵਾਲਾ ਸੀ ਨਾ ਜਿਹੜਾ ਮਤਲਬ ਬੱਬੇ ਹਾਲੀ ਵਾਲਾ ਜਿਹੜਾ ਨਾਨਾ ਨਾਨੀ ਸੀ ਜਿਹੜੇ ਉਹ ਹਰਿਆਰ ਸਿੰਘ ਸੰਧੂ ਹਨਾ, ਉਹ ਹੈਗਾ ਸੀ ਫੌਜ ਦੇ ਵਿੱਚ, ਫੌਜੀ ਮਤਲਬ ਉਹ ਆਇਆ ਸੀ ਫੌਜ ਦੇ ਵਿੱਚੋਂ, ਮਤਲਬ ਪਤਾ ਨੀ ਕੀ ਸੀ ਨਾ ਸੂਬੇਦਾਰੀ ਕੀ ਸੀ ਨਾ ਕੈਪਟਨ ਆਇਆ ਸੀ, ਤੇ ਉਹਨਾਂ ਦੇ ਘਰ ਜਾਣਾ, ਤੇ ਉਹਨਾਂ ਦੇ ਘਰ ਜਾ ਕੇ ਨਾ ਫੀਲ ਇੱਦਾਂ ਆਉਣਾ ਜਿੱਦਾਂ ਵੀ ਅਸੀਂ ਨਾ ਸ਼ਹਿਰੀਆਂ ਦੇ ਘਰ ਨੀ ਆ ਗਏ, ਕਿੱਦਾਂ ਮਤਲਬ ਉਹਨਾਂ ਨੇ ਉਸ ਹਿਸਾਬ ਨਾਲ ਸਾਡੇ ਨਾਲ ਗੱਲਾਂ ਕਰਨੀਆਂ ਪੜ੍ਹੀਆਂ ਲਿਖੀਆਂ ਵਾਲੀਆਂ ਨਾ ਬੜੀਆਂ
ਡਿਸਿਪਲਿਨਡ ਜੇ
ਹਾਂ, ਨਹੀਂ ਨਹੀਂ ਵਧੀਆ ਸੀ ਉਹਨਾਂ ਨੇ ਬੜਾ ਪਿਆਰ ਕਰਨਾ ਸਾਨੂੰ, ਜਿੱਦਾਂ ਮਤਲਬ ਉਹ ਮਾਸੀ ਆਈ ਆ ਨਾ, ਮਾਸੀ ਦਾ ਮੁੰਡਾ ਆਇਆ ਉਹਨੇ ਕਹਿਣਾ ਦਲਵੀਰ ਆਂਟੀ ਦਾ ਬੇਟਾ ਆਇਆ ਨਾ, ਇੱਦਾਂ ਕਰਕੇ ਬੇਟਾ ਕਰਕੇ ਉਹਨਾਂ ਨੇ ਗੱਲ ਕਰਨੀ ਹੈ ਨਾ ਵੀ ਉਹ ਡੈਡੀ ਦਾ ਕੀ ਹਾਲ ਹੈ ਸਾਡੇ ਜਰਨੈਲ ਸਿੰਘ ਦਾ, ਡੈਡੀ ਨੂੰ ਉਦਾਂ ਮਤਲਬ ਉਹਨਾਂ ਨੇ ਇਹ ਨੀ ਕਹਿਣਾ ਤੇਰੇ ਡੈਡੀ ਦਾ ਕੀ ਹਾਲ ਆ ਜਾਂ ਤੇਰੇ ਭਾਪੇ ਦਾ ਕੀ ਹਾਲ, ਉਹਨੇ ਕਹਿਣਾ ਜਰਨੈਲ ਸਿੰਘ ਦਾ ਕੀ ਹਾਲ ਚੱਲਦੇ, ਉਹਨਾਂ ਦਾ ਕਿੱਦਾਂ ਬਿਜ਼ਨਸ ਚੱਲਦੇ, ਕਿੱਦਾਂ ਕੰਮ ਕਰ ਚੱਲਦੇ, ਮਤਲਬ ਉਹਨਾਂ ਨੇ ਉਸ ਵੇਲੇ ਗੱਲਾਂ ਕਰਨੀਆਂ, ਤੇ ਜਦੋਂ ਇਧਰਲੇ ਪਾਸੇ ਜਾਣਾ ਨਾ ਉਹਨਾਂ ਨੇ ਕੀ ਕਰਨਾ ਆਪਣੇ ਸਾਨੂੰ ਪੈਲੀਆਂ ਚ ਲੈ ਜਾਣਾ, ਤੇ ਉੱਥੇ ਉਹਨਾਂ ਨੇ ਜਿੱਦਾਂ ਹੁਣ ਪੈਲੀਆਂ ਚ ਵੀ ਚੱਲ ਜਾਣਾ ਜਾਂ ਫਿਰ ਆਪਣੇ ਵਿਹੜੇ ਬਣਾਏ ਵੱਡੇ ਹਨਾ, ਵੱਡਿਆਂ ਵਿਹੜਿਆਂ ਦੇ ਵਿੱਚ ਕਿਸੇ ਲੱਤਾਂ ਲਾ ਨਾ ਗੰਢੇ ਲਾਏ ਹੋਣੇ, ਉਹ ਸਾਡੇ ਸਾਹਮਣੇ ਗੁੱਡੀ ਜਾਣੇ ਹਨਾ, ਉਹਨੂੰ ਦੱਸੀ ਜਾਣਾ, ਮਤਲਬ ਵੀ ਉਹ ਚੀਜ਼ਾਂ ਬੰਦਾ ਦੇਖ ਕੇ ਸਿੱਖਦਾ ਹਨਾ, ਵੀ ਜੋ ਕੁਛ ਵੀ ਬੰਦੇ ਨੇ ਸਿੱਖਣਾ ਹੈਗਾ ਉਹ ਚੀਜ਼ਾਂ ਦੇਖ ਕੇ ਹੀ ਸਿੱਖਦਾ, ਜਿੱਦਾਂ ਇਹ ਬੱਚਾ ਛੋਟਾ ਜਿਹਾ ਬੋਲਦਾ ਪਿਆ ਉਹਦੇ ਇਹਦੇ ਸਾਹਮਣੇ ਤੁਸੀਂ ਖੀਰ ਬਣਾਉਂਦੇ ਪਏ ਹੋ, ਹਾਂ ਇਹਨੂੰ ਦੱਸੋਗੇ ਅਸੀਂ ਖੀਰ ਕਿੱਦਾਂ ਬਣਾਉਣੀ ਹਨਾ, ਵੀ ਪਹਿਲਾਂ ਚੌਲ ਬਾਲ ਲਓ ਜਾਂ ਫਿਰ ਦੁੱਧ ਗਰਮ ਕਰ ਲਓ, ਉਹਦੇ ਵਿੱਚ ਚੌਲ ਸੁੱਟਦੇ ਨੇ ਉਦੋਂ ਉਬਾਲ ਦੇ ਕੇ ਉਹਦੇ ਵਿੱਚ ਜੋ ਵੀ ਨਿੱਕਾ ਮੋਟਾ ਸਮਾਨ ਪਾਉਣਾ ਪਾ ਕੇ ਹਨਾ ਬਣ ਜਾਂਦਾ, ਤੇ ਉਸ ਬੱਚੇ ਨੂੰ ਤਾਂ ਪਤਾ ਲੱਗ ਗਿਆ ਜਿਹੜੇ ਬੱਚੇ ਨੂੰ ਅਸੀਂ ਦੱਸਣਾ ਨੀ ਉਹਨੇ ਕਿੱਥੋਂ ਸਿੱਖਣਾ, ਗਲਤ ਤੁਹਾਡੀ ਉਹ ਸਹੀ ਹੈ ਵੀ ਬੱਚਾ ਦੇਖ ਕੇ ਹੀ ਸਿੱਖਦਾ, ਅਸੀਂ ਵੀ ਕੁਝ ਵੀ ਆ ਅਸੀਂ ਵੀ ਦੇਖ ਕੇ ਸਿੱਖਣਾ ਭਾਵੇਂ ਹੋਣ ਵੀ ਆ, ਤੇ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਆ।
ਅੱਛਾ ਦੂਸਰੀ ਗੱਲ ਪਤਾ ਕੀ ਆ, ਅਸੀਂ ਸਾਡਾ ਬਚਪਨ ਥੋੜਾ ਹੁੰਦਾ ਸੀ ਹੋਰ ਹਿਸਾਬ ਦਾ, ਸਾਨੂੰ ਘਰ ਦੇ ਜੋ ਕਹਿ ਦਿੰਦੇ ਹੁੰਦੇ ਸੀ ਨਾ ਅਸੀਂ ਕਰ ਵੀ ਲਈਦਾ ਸੀਗਾ। ਉਹ ਹੁਣ ਮੈਂ ਤੈਨੂੰ ਗੱਲ ਦੱਸਦੀ ਆ, ਹੋਇਆ ਕਿ ਪਿੱਛੇ ਜੇ ਮੈਂ ਇਮੋਸ਼ਨਲ ਹੋਈ ਜਾਂਦੀ ਯਾਦਾਂ ਨੂੰ ਯਾਦ ਕਰਕੇ, ਮੈਂ ਆਟੇ ਦੀ ਚਿੜੀ ਬਣਾ ਕੇ ਦਿੱਤੀ ਆਪਣੇ ਬੇਟੇ ਨੂੰ, ਮੈਂ ਕਿਹਾ ਪੁੱਤ ਆਹ ਪਾਹੁਣ ਏਦਾਂ ਆਟੇ ਦੀ ਚਿੜੀ ਬਣਾਈ ਦੀ ਆ ਵੀ ਆਹ ਆਟੇ ਦੀ ਚਿੜੀ ਆ। ਉਹਨੇ ਇੱਕ ਦਿਨ ਆਟੇ ਦੀ ਚਿੜੀ ਖਾ ਲਈ, ਦੂਜੇ ਦਿਨ ਕਹਿੰਦਾ ਅੱਜ ਮੈਨੂੰ ਆਟੇ ਦਾ ਕੈਟਰਪਿਲਰ ਬਣਾਉਣਾ ਮੈਂ, ਤੇ ਤੀਜੇ ਦਿਨ ਅੱਜ ਮੈਂ ਆਟੇ ਦਾ ਟ੍ਰੀ ਬਣਾਉਣਾ। ਉਹ ਹਰ ਦਿਨ ਨਵੀਂ ਚੀਜ਼, ਹੁਣ ਜਦੋਂ ਮੈਂ ਰੋਟੀ ਬਣਾਉਣ ਲੱਗਦੀ ਆ ਉਹ ਆਟਾ ਲੈ ਕੇ ਆਪਣੀ ਕੋਈ ਘਾਟ ਤਾਂ ਘੜ ਕੇ ਤਵੇ ਤੇ ਧਰ ਦਿੰਦਾ। ਫਿਰ ਮੈਂ ਸੋਚਿਆ ਵੀ ਮਨਾ, ਅਸੀਂ ਬੇਚਾਰਿਆਂ ਨੇ ਸਾਰੀ ਉਮਰ ਚਿੜੀਆਂ ਖਾਂਦਿਆਂ ਨੇ ਗੁਜ਼ਾਰਤੀ, ਸਾਡੇ ਦਿਮਾਗ ਚ ਨੀ ਆਇਆ ਵੀ ਕਦੀ ਚਿੜਾ ਵੀ ਬਣਾ ਲਓ ਜਾਂ ਚਿੜੀ ਤੋਂ ਅੱਗੇ ਵੀ ਵੱਧ ਜਾਓ। ਸਾਨੂੰ ਚਿੜੀ ਤੀਖੇ ਤੇ ਲਾ ਕੇ ਦਿੰਦੇ ਵੀ ਅਸੀਂ ਚਿੜੀਆਂ ਹੀ ਖਾਈ ਜਾਂਦੇ ਹੁੰਦੇ ਸੀ, ਵੀ ਸਾਡੇ ਦਿਮਾਗ ਚ ਕਿਉਂ ਨੀ ਕਦੀ ਆਇਆ ਵੀ ਚਿੜੀ ਤੋਂ ਇਲਾਵਾ ਵੀ ਕੁਛ ਹੋਰ ਵੀ ਬਣਾ ਲਓ ਹਨਾ। ਉਹ ਰੋਜ਼ ਹੀ ਤਵੇ ਤੇ ਕੁਛ ਨਾ ਬਣਾ ਕੇ ਧਰ ਦਊਗਾ, ਮੇਰੀ ਚਿੜੀ ਬੇਚਾਰੀ ਆਈ ਰਹਿ ਜਾਂਦੀ ਆ। ਉਹ ਕਹੂਗਾ ਮੰਮਾ ਚਿੜੀ ਤਾਂ ਖਾ ਲਈ ਸੀ, ਉਦਣ ਅੱਜ ਕੁਛ ਹੋਰ ਟਰਾਈ ਕਰਦੇ ਆ। ਸੋ ਸਾਡਾ ਬਚਪਨ ਹੋਰ ਹਿਸਾਬ ਦਾ ਸੀ, ਸਾਨੂੰ ਇੰਨੀਆਂ
ਬੱਚਿਆਂ ਦਾ ਵੈਸੇ ਹੁੰਦਾ ਵੀ ਇਹਦਾ ਖਿਆਲ ਆ। ਤੇ ਉਹ ਨਾ ਕੀ ਹੋਇਆ, ਅਸੀਂ ਨਾ ਕੀ ਕਰਦੇ ਪਏ ਸੀ, ਤੇ ਆਪਣਾ ਨਾ ਅਸੀਂ ਨਾ ਡੈਡੀ ਮੇਰੇ ਨੇ ਮੈਨੂੰ ਫੋਨ ਕੀਤਾ, ਤੇ ਮੈਂ ਡੈਡੀ ਤੋਂ ਵੈਸੇ ਕਰਦਾ, ਮੈਂ ਕਿਹਾ ਇੱਥੇ ਚਿਕਨ ਚੁੱਕਣ ਹੈ ਨਾ ਨਹੀਂ ਮਿਲਦਾ ਹੈਗਾ, ਜਿੱਦਾਂ ਹੋਰ ਵੀ ਸਮਾਨ ਜਾਓ ਜਿੱਦਾਂ ਹੁਣ ਕੋਲਸ ਜਾਓ ਜਾਂ ਹੋਰ ਕਿਤੇ ਜਾਓ ਤੇ ਕੁਝ ਵੀ ਨੀ ਮਿਲਦਾ ਨਾ, ਕਿਉਂਕਿ ਸਵੇਰੇ ਸਵੇਰੇ ਜਦੋਂ ਜਾਓ ਤੇ ਤੈਨੂੰ ਮਿਲ ਜਾਂਦਾ, ਕੋਈ ਸ਼ਾਮ ਤੱਕ ਜਾਓ ਤੇ ਲੋਕੀ ਗੋਰੇ ਐਵੇਂ ਚੱਕ ਕੇ ਲੈਂਦੇ ਸਾਰਾ ਦਾ ਸਾਰਾ ਸਮਾਨ ਹਨਾ। ਤੇ ਉਹ ਨਾ ਡੈਡੀ ਡੈਡੀ ਨਾ ਉੱਥੇ ਨਾ ਸਾਡੇ ਅੱਡੇ ਅੱਡੇ ਲਾਗੇ ਸਾਡੇ ਪਿੰਡ ਦੇ ਨਾ ਕਿਸੇ ਮੁਰਗੀ ਖਾਨਾ ਬਣਾਇਆ ਤੇ ਉਹ ਸਪੈਸ਼ਲ ਜਿੱਦਾਂ ਮਤਲਬ ਕਿ ਆਪਣੀ ਖੁਰਾਕ ਖੁਰਕ ਪਾਉਂਦੇ ਉਹ ਵੇਚਣ ਜਿੱਦਾਂ ਮਤਲਬ ਬਹੁਤ ਵੱਡਾ ਨੀ ਹੈਗਾ ਛੋਟੇ ਜਿੱਦਾਂ 100-200-300 ਮੁਰਗਾ ਰੱਖਿਆ ਇਹਨਾਂ ਨੇ ਨਾ ਪਿੰਡ ਚ ਹੀ ਵੇਚ ਹੋਈ ਲੈਂਦੇ ਜਾਂ ਅੱਡੇ ਤੋਂ ਕੋਈ ਆ ਗਿਆ ਨਾ ਤੇ ਡੈਡੀ ਮੇਰਾ ਉੱਥੇ ਚਲਾ ਗਿਆ ਸਪੈਸ਼ਲ ਤੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਸਾਡੇ ਨਿਆਣੇ ਨੂੰ ਨਾ ਆਸਟ੍ਰੇਲੀਆ ਚ ਮੁਰਗੇ ਨੀ ਮਿਲਦੇ ਤੇ ਤੁਸੀਂ ਨਾ ਇਹਦੀ ਵੀਡੀਓ ਬਣਾ ਕੇ ਨਾ ਕਹਿੰਦਾ ਵੀ ਉੱਥੇ ਮੁਰਗੇ ਨੀ ਮਿਲਦੇ ਪਏ ਤੇ ਵੀਡੀਓ ਬਣਾ ਕੇ ਤਾਂ ਸਾਨੂੰ ਵੀਡੀਓ ਬਣਾ ਕੇ ਭੇਜਤੀ ਉਹਨੇ ਡੈਡੀ ਨੇ ਵੀ ਆਹ ਦੇਖ ਇੱਥੇ ਮੁਰਗੇ ਕਿੰਨੇ ਸਾਡੀ ਮਤਲਬ ਸਾਡੀ ਕੁੜੀ ਨੂੰ ਕੁੜੀ ਸਾਡੀ ਦੇਖੇ ਤੇ ਉਹ ਦੇਖੇ ਕਿ ਪਾਪਾ ਜੀ ਇਹਨੂੰ ਕੀ ਕਹਿੰਦੇ ਨਾ ਕੁੱਕਰ ਕਹਿੰਦੇ ਹੈ ਨਾ ਤੇ ਮੁਰਗੇ ਕਹਿੰਦੇ ਅੱਛਾ ਤੇ ਉਹ ਸ਼ਾਮਾਂ ਨੂੰ ਉਹਨੇ ਫਿਲਮ ਵੇਖ ਲਈ ਨਾ ਆਟੇ ਦੀ ਚਿੜੀ ਹੁਸ਼ਿਆਰੀ ਮਾਂ ਦੀ ਫਿਲਮ ਵੇਖਦੇ ਪਏ ਤੇ ਉਹ ਨਾ ਬਾਅਦ ਮੈਨੂੰ ਬਾਅਦ ਥੋੜਾ ਜਿੱਦਾਂ ਮਤਲਬ ਫਿਲਮ ਫਿਲਮ ਦੇਖ ਕੇ ਨਾ ਸਵੇਰੇ ਆਪਣੀ ਮੰਮੀ ਨੂੰ ਕਹਿੰਦੀ ਮੰਮੀ ਮੈਨੂੰ ਨਾ ਉਹਨੂੰ ਉਹ ਨਾ ਕਹਿਣਾ ਆਵੇ ਕੁੱਕਰ ਹੈ ਨਾ ਉਹ ਕਹਿੰਦੀ ਮੈਨੂੰ ਆਟੇ ਦੀ ਚਿੜੀ ਬਣਾ ਕੇ ਦੇ ਆਟੇ ਦੀ ਚਿੜੀ ਬਣਾ ਕੇ ਦੇ ਤੇ ਉਹਨੇ ਕੀ ਕੀਤਾ ਆਟੇ ਦੀ ਚਿੜੀ ਬਣਾ ਕੇ ਇਹਨੂੰ ਫੜਾ ਤੇ ਕਹਿੰਦੀ ਇਹ ਆਟੇ ਦੀ ਚਿੜੀ ਨੀ ਜਿਹੜੀ ਡੈਡੀ ਨੇ ਭੇਜੀ ਨਾ ਫਿਰ ਵੀਡੀਓ ਬਣਾ ਕੇ ਉਹ ਬਣਾ ਕੇ ਦੇ ਉਹਨੂੰ ਮੁਰਗਾ ਨਾ ਕਹਿਣਾ ਆਵੇ ਉਹਨੂੰ ਕੁੱਕਰ ਨਾ ਕਹਿਣਾ ਆਵੇ ਕਹਿੰਦੀ ਉਹ ਚਿੜੀ ਬਣਾ ਕੇ ਦੇ ਜਿਹੜੀ ਡੈਡੀ ਨੇ ਵੀਡੀਓ ਬਣਾ ਕੇ ਭੇਜੀ ਨਾ ਉਹ ਆਟੇ ਦੀ ਚਿੜੀ ਬਣਾ ਕੇ ਦੇ ਸਾਨੂੰ ਸਮਝ ਨਾ ਲੱਗੇ ਕਿ ਆਟੇ ਦੀ ਚਿੜੀ ਇਹ ਬਣਾ ਬਣਾ ਕੇ ਉਹਨੂੰ ਫੜਾਵੇ ਆਟੇ ਦੀ ਚਿੜੀ ਹੈ ਨਾ ਆਟੇ ਦੀ ਚਿੜੀ ਤੇ ਆਟੇ ਉਹ ਫੜਾਏ ਕਹਿੰਦੀ ਨਾ ਇਹ ਨੀ ਉਹ ਦੇ ਜਿਹੜੀ ਡੈਡੀ ਨੇ ਵੀਡੀਓ ਬਣਾ ਕੇ ਭੇਜੀ ਉਹ ਕੁੱਕਰ ਨੂੰ ਆਟੇ ਦੀ ਚਿੜੀ ਜਾਵੇ ਮੈਨੂੰ ਹੱਸ ਆਈ ਜਾਵੇ ਮੈਂ ਕਿਹਾ ਦੇਖ ਲੋ ਨਿਆਣਿਆਂ ਦਾ ਵੀ ਸਰਿਆ ਹੀ ਪਿਆ
ਸਹੀ ਗੱਲ
ਬਾਕੀ ਸਾਡੇ ਨਾ ਇੱਕ ਉਹ ਹੁੰਦਾ ਸੀ ਆਪਣਾ ਅਸੀਂ ਆਪਣੇ ਨਾਨਿਆਂ ਦੇ ਨਾਨੀ ਦੀ ਗੱਲ ਕਰਦੇ ਪਹਿਲਾਂ ਤੇ ਸਾਡੇ ਜਿੱਦਾਂ ਨਾਨਿਆਂ ਚ ਵੀ ਓਦਾਂ ਹੀ ਹੁੰਦਾ ਸੀ ਜਿਹੜੇ ਸਾਡੇ ਦਾਦੇ ਹੈ ਨਾ ਦਾਦੀ ਸਾਡੀ ਮਤਲਬ ਵੀ ਹੁੰਦੀ ਛੋਟੇ ਮਤਲਬ ਵੀ ਓਹਦਾ ਹੁੰਦੀ ਹਾਈਟ ਛੋਟੀ ਹੁੰਦੀ ਸੀ ਨਾ 4 ਫੁੱਟ 8 ਇੰਚ ਹੋਣੀ ਆ ਛੋਟੀ ਜੀ ਤੇ ਬਾਪੂ ਸਾਡਾ ਜਿੱਦਾਂ ਮਤਲਬ ਠੀਕ ਠਾਕ ਪੰਜ ਅੱਠ ਹੋਣਾ ਤੇ ਸਾਡੇ ਜਿੱਦਾਂ ਜਿਹੜੀ ਸਾਡੀ ਦਾਦੀ ਸੀ ਨਾ ਸਾਡੇ ਬਿਲਕੁਲ ਨਾਲ ਵਾਲੇ ਪਿੰਡ ਦੀ ਸੀ ਮਤਲਬ ਜਿੱਦਾਂ ਮਤਲਬ ਸਾਡਾ ਪਿੰਡ ਭੈਣੀ ਪਸਵਾਲ ਤੇ ਉਹ ਗੁਰਮੁਖ ਸੈਦੋਵਾਲ ਦੀ ਪਿੰਡ ਜਿੱਦਾਂ ਮਤਲਬ 2 ਕਿਲੋਮੀਟਰ ਦਾ ਫਰਕ ਸੀ ਨਾ ਉੱਥੋਂ ਦੇ ਸੀ ਤੇ ਅਸੀਂ ਉੱਥੋਂ ਜਾਣਾ ਤੇ ਡੈਡੀ ਹੁਣੇ ਡੈਡੀ ਅੱਡਾ ਹੀ ਸਾਡਾ ਉਹ ਪੈਂਦਾ ਸੀ ਤੇ ਉਹ ਸਾਡੇ ਉਹਨਾਂ ਦੀ ਦੁਕਾਨ ਹੁੰਦੀ ਸੀ ਨਾ ਉਹਨੇ ਬਣਾਈ ਹੁੰਦੀ ਸੀ ਦੁਕਾਨ ਪਤਾ ਨੀ ਕਾਹਦੀ ਦੁਕਾਨ ਸੀ ਉਹਦੀ ਤੇ ਨਾਨੇ ਦੀ ਉਹ ਵਾਹ ਚਿਰ ਦੀ ਗੱਲ ਆ ਹੁਣ ਦੀ ਨੀ ਗੱਲ ਵਾਹੀ ਟਾਈਮ ਦੀ ਗੱਲ ਹੈਗੀ ਤੇ ਅਸੀਂ ਉੱਥੇ ਜਾਣਾ ਤੇ ਉੱਥੇ ਨਾ ਉਹਨੇ ਉੱਥੇ ਨਾ ਲਾਗੇ ਜਿਹਦਾ ਹਲਵਾਈ ਲੁਈ ਹੋਣਾ ਤੇ ਸਾਨੂੰ ਬਰਫੀ ਲੈ ਕੇ ਦੇਣੀ ਉਦੋਂ ਬਰਫੀ ਬੜੀ ਮਸ਼ਹੂਰ ਹੁੰਦੀ ਨਾ ਜਿਹੜੀ ਮਤਲਬ ਹਲਵਾਈ ਬਣਾਉਂਦੇ ਹੁੰਦੇ ਸੀ ਹਨਾ ਉਦੋਂ ਦੁੱਧ ਕਾਫੀ ਹੁੰਦਾ ਸੀ ਨਾ ਤੇ ਉਹਨੇ ਸਾਡੇ ਸਾਨੂੰ ਨਾ ਇੱਕ ਜਾਂ ਬੇਸਣ ਦੀ ਜਾਂ ਬਰਫੀ ਦਾ ਟੁਕੜਾ ਇੱਕੋ ਟੁਕੜਾ ਲੈ ਕੇ ਦੇਣਾ ਉਦੋਂ ਕਹਿੰਦੀ 50 ਪੈਸੇ ਦਾ ਏਦਾਂ ਥੋੜਾ ਸਸਤਾ ਹੀ ਹੁੰਦਾ ਹੁੰਦਾ ਸੀ ਨਾ ਉਹਨੇ ਕਹਿਣਾ ਮੁੰਡੇ ਆਇਆ ਤੇ ਇਹਨਾਂ ਨੂੰ ਉਹ ਕਾਗਜ਼ ਦੇ ਵਿੱਚ ਨਾ ਲਵੇਟ ਕੇ ਤੇ ਉਹਨਾਂ ਨੇ ਸਾਨੂੰ ਫੜਾ ਦੇਣਾ ਦੋਨਾਂ ਨੂੰ ਤੇ ਮਤਲਬ ਵੀ ਟਾਇਮ ਹੁੰਦਾ ਸੀ ਨਾ ਅੱਜ ਕੱਲ ਜੇ ਅਸੀਂ ਕਿਸੇ ਏਦਾਂ ਦੁਕਾਨ ਤੇ ਜਾਣਾ ਹੋਵੇ ਖੜਨਾ ਹੋਵੇ ਤੇ ਅਸੀਂ ਬੜੀ ਸ਼ਰਮ ਹੀ ਸਮਝਦੇ ਨਾ ਸਾਫ ਚ ਪਾ ਕੇ ਜਾਂ ਕਾਗਜ਼ ਚ ਪਾ ਕੇ
ਬਹੁਤ ਸਮਾਂ ਬਦਲ ਗਿਆ ਔਰ ਸਮੇਂ ਦੇ ਨਾਲ ਨਾਲ ਇਹ ਜਿਹੜੇ ਪਿਛਲੇ 20-25 ਸਾਲ ਆ ਇਹਦੇ ਵਿੱਚ ਜਿਹੜਾ ਸਮਾਂ ਜ਼ਿਆਦਾ ਬਦਲਿਆ ਉਸ ਤੋਂ ਪਹਿਲਾਂ ਵੀ ਕਿਉਂਕਿ ਹਰ ਜਨਰੇਸ਼ਨ ਤੇ ਹੀ ਕੁਛ ਨਾ ਕੁਛ ਫਰਕ ਤਾਂ ਹੁੰਦਾ ਪਰ 2000 ਤੋਂ ਬਾਅਦ ਜਿੱਦਾਂ ਸਦੀ ਪਲਟੀ ਉਸ ਤੋਂ ਬਾਅਦ ਜਿਹੜਾ ਇਕਦਮ ਜਿਹੜੀ ਚੇਂਜ ਅਸੀਂ ਦੇਖੀ ਆ ਸਾਰਿਆਂ ਨੇ ਆਪਣੇ ਰਹਿਣ ਸਹਿਣ ਚ ਵੀ ਦੇਖੀ ਆ ਚਲੋ ਚੰਗੀਆਂ ਚੀਜ਼ਾਂ ਵੀ ਆਈਆਂ ਉਹ ਚੰਗੀਆਂ ਚੀਜ਼ਾਂ ਦੇ ਨਾਲ ਹਮੇਸ਼ਾ ਜਿਹੜੀ ਚੇਂਜ ਹੁੰਦੀ ਆ ਚੰਗਾ ਵੀ ਆਉਂਦਾ ਮਾੜਾ ਵੀ ਆਉਂਦਾ ਕੁਛ ਨਾ ਕੁਛ
ਕਿਉਂਕਿ ਜਿਹੜਾ ਘਰਾਂ ਚ ਪਿਆਰ ਹੁੰਦਾ ਸੀ ਨਾ ਪਹਿਲਾਂ ਇੱਕ ਦੂਜੇ ਨਾਲ ਮੇਲ ਮਿਲਾਪ ਤੇ ਨੌ ਤੇ ਹੁੰਦੀ ਸੀ ਉਹਦਾ ਉਹਨੂੰ ਡਰ ਹੁੰਦਾ ਸੀ ਜਾਂ ਇੱਕ ਪਰਿਵਾਰ ਇੱਕ ਸਾਂਝ ਹੁੰਦੀ ਸੀ ਨਾ ਜਿੱਦਾਂ ਮਤਲਬ ਤਾਏ ਚਾਚੇ ਇਕੱਠੇ ਹੋ ਗਏ ਘਰਾਂ ਚ ਬਹਿ ਜਾਂਦੇ ਉਹ ਥੋੜਾ ਜਿਹਾ ਫਰਕ ਪੈ ਗਿਆ ਬਾਕੀ ਤੇ ਚਲੋ ਬਾਕੀ ਸਮੇਂ ਦੇ ਹਿਸਾਬ ਨਾਲ ਟੈਕਨੋਲੋਜੀ ਦੇ ਹਿਸਾਬ ਨਾਲ ਚੀਜ਼ਾਂ
ਹਰ ਰਿਸ਼ਤੇ ਚ ਫਰਕ ਪਿਆ ਬਹੁਤ ਫਰਕ ਪਿਆ ਭਾਵੇਂ ਕਹੀਏ ਹਰ ਰਿਸ਼ਤੇ ਚ ਪੇਸ਼ੈਂਸ ਦੀ ਕਮੀ ਆਈ ਆ ਯਕੀਨ ਘੱਟ ਹੋਇਆ ਆ ਪਿਆਰ ਵੀ ਡੈਫੀਨੇਟਲੀ ਘਟਿਆ ਆ ਕੋਈ ਵੀ ਰਿਸ਼ਤਾ
ਹੋਵੇ
ਤੁਸੀਂ ਉਹ ਹੀ ਦੇਖ ਲੋ
ਮੈਂ ਇੱਕ ਗੱਲ ਕਰਦਾ ਜਾਂਦੇ ਜਾਂਦੇ ਜਿੱਦਾਂ ਮਤਲਬ ਪਹਿਲਾਂ ਕੀ ਹੁੰਦਾ ਸੀਗਾ ਸਾਡੇ ਨਾਨਾ ਨਾਨੀਆਂ ਦੇ ਜਾਣਾ ਤੇ ਉਹਨਾਂ ਦਾ ਪੂਰਾ ਚੱਲਣਾ ਠੁੱਕ ਚੱਲਣੀ ਠੁੱਕ ਹੁੰਦੀ ਸੀ ਪੂਰੀ ਇਹ ਚਾਬੀ ਉਹਨਾਂ ਨੇ ਚਾਬੀ ਜਿਹੜੀ ਹੁੰਦੀ ਸੀ ਨਾ ਉਹਨਾਂ ਨੇ ਬੰਨੀ ਹੋਣੀ ਮਤਲਬ ਚੁੰਨੀ ਦੇ ਪੱਲੇ ਦੇ ਨਾਲ ਹਨਾ ਜਿਹੜਾ ਮੇਨ ਸੰਦੂਕ ਹੋਣਾ ਸਾਂਭਣਾ ਜੋ ਕੁਛ ਵੀ ਕਹਿਣਾ ਬੀਬੀ ਆਹ ਦੇ ਬੀਬੀ ਉਹ ਕਰ ਲਾ ਨਾ ਬੀਬੀਆਂ ਜਦ ਕਹਿੰਦੇ ਹੁੰਦੇ ਸੀ ਪਹਿਲੇ ਜ਼ਮਾਨੇ ਚ ਨਾ ਬੀਬੀ ਆਹ ਕਰ ਲਾ ਬੀਬੀ ਉਹ ਚੀਜ਼ ਚਾਹੀਦੀ ਹੌਲੀ ਹੌਲੀ ਮੈਂ ਦੇਖਿਆ ਮੈਂ ਉਹ ਚੀਜ਼ਾਂ ਅੱਖਾਂ ਸਾਹਮਣੇ ਦੇਖੀਆਂ ਕਿ ਅੱਜ ਤੋਂ ਜਿੱਦਾਂ ਮਤਲਬ ਹੁਣ ਮੇਰੀ 35 ਸਾਲ ਉਮਰ ਹੋ ਗਈ 34-35 ਸਾਲ ਹਨਾ ਤੇ ਉਹ ਕੀ ਹੋ ਗਿਆ ਮਤਲਬ ਕਿ ਉਹ ਅੱਖਾਂ ਦੇ ਸਾਹਮਣੇ ਉਹ ਜਿਉਂ ਜਿਉਂ ਬਜ਼ੁਰਗ ਹੋਈਆਂ ਮਾਮੀਆਂ ਸਾਡੀਆਂ ਮਾਮੇ ਜਿੱਦਾਂ ਪਹਿਲਾਂ ਵੱਡਾ ਮਾਮਾ ਵਿਆਹਿਆ ਸੀ ਉਹ ਤੋਂ ਛੋਟਾ ਫਿਰ ਉਹਨਾਂ ਦੇ ਥੋੜਾ ਚਿਰ ਚੱਲਿਆ 5-7 ਸਾਲ ਨਾਲ 15-10 ਸਾਲ ਨਾਲ ਦੀਆਂ ਫਿਰ ਛੋਟੀ ਆ ਗਈ ਹੌਲੀ ਹੌਲੀ ਜੋ ਬਜ਼ੁਰਗ ਹੋ ਗਏ ਨਾਨਾ ਸਾਡਾ ਪੂਰਾ ਹੋ ਗਿਆ ਦੋਵੇਂ ਪਾਸਿਓ ਜਿੱਦਾਂ ਇਧਰੋਂ ਵੀ ਉਧਰੋਂ ਵੀ ਤੇ ਉਹ ਫਿਰ ਹੌਲੀ ਹੌਲੀ ਜਿਹੜੀਆਂ ਆਈਆਂ ਸੀ ਸਾਡੀਆਂ ਜਿਹੜੀਆਂ ਮਾਮੀਆਂ ਨਾ ਉਹ ਫਿਰ ਪਰਿਵਾਰ ਦੇ ਵਿੱਚ ਬਹੁਤ ਜਿਆਦਾ 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 ਫਰਕ ਪੈ ਗਿਆ ਤੇ ਉਹਨਾਂ ਦੀ ਹਾਲਾਤ ਬਹੁਤ ਬਦਤਰ ਮੈਂ ਦੇਖੀ ਹੈ ਐਂਡ ਤੇ ਆਣ ਕੇ ਬਹੁਤੇ ਮੋਸਟਲੀ ਘਰਾਂ ਵਿੱਚ ਬਹੁਤਿਆਂ ਚ ਇੱਦਾਂ ਹੀ ਹੁੰਦਾ ਹੈਗਾ ਮਤਲਬ 90% ਤੋਂ ਨਹੀਂ 80%
ਇਹ ਹੁੰਦਾ ਏਦਾਂ ਸੀ ਵੀ ਘਰ ਦੇ ਵਿੱਚ ਇੱਕ ਜਿਹੜਾ ਮੁਖੀ ਹੁੰਦਾ ਨਾ ਹਮੇਸ਼ਾ ਇੱਕ ਲੀਡਰ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਉਹ ਚਾਹੇ ਕੋਈ ਟੀਮ ਆ ਚਾਹੇ ਫੌਜ ਆ ਹਰ ਇੱਕ ਲੀਡਰ ਜਿਹੜਾ ਜ਼ਰੂਰ ਹੋਣਾ ਚਾਹੀਦਾ ਬਾਕੀ ਉਹਨੂੰ ਫੋਲੋ ਕਰ ਸਕਣ ਔਰ ਅੱਗੇ ਘਰਾਂ ਦੇ ਵਿੱਚ ਜਿਹੜੇ ਜੁਆਇੰਟ ਫੈਮਿਲੀਜ਼ ਇਸ ਕਰਕੇ ਚੱਲਦੀਆਂ ਸੀ ਕਿ ਉਸ ਘਰ 'ਚ ਇੱਕ ਲੀਡਰ ਹੁੰਦਾ ਸੀ ਚਾਹੇ ਉਹ ਦਾਦੀ ਹੁੰਦੀ ਸੀ ਸਾਡੀ ਚਾਹੇ ਉਹ ਦਾਦਾ ਹੁੰਦਾ ਸੀਗਾ ਉਹਦਾ ਇੱਕ ਡਰ ਹੁੰਦਾ ਸੀਗਾ ਉਹਨਾਂ ਦਾ ਇੱਕ ਰੋਬ ਹੁੰਦਾ ਸੀਗਾ ਇਸ ਕਰਕੇ ਜਿਹੜੇ ਰਿਸ਼ਤੇ ਵੀ ਹੁੰਦੇ ਸੀ ਉਹ ਬਣੇ ਹੁੰਦੇ ਸੀਗੇ ਹੁਣ ਤੇ ਇੰਨੀ ਜ਼ਿਆਦਾ ਨਿਊਕਲੀਅਰ ਹੋ ਰਹੇ ਇੰਨੀਆਂ ਜ਼ਿਆਦਾ ਨਿਊਕਲੀਅਰ ਫੈਮਿਲੀਜ਼ ਹੋ ਰਹੀਆਂ ਭਈ ਜੇ ਮੈਂ ਐਵੇਂ ਗੱਲ ਕਵਾਂ ਵੀ ਕਿਸੇ ਨੂੰ ਵੀ ਨਹੀਂ ਹੁਣ ਚੰਗਾ ਲੱਗਦਾ ਭਈ ਸਾਡੇ ਨਾਲ ਬਜ਼ੁਰਗ ਰਹਿੰਦੇ ਪਏ ਆ ਇਹ ਚੀਜ਼ਾਂ ਕੁਛ ਕੁ ਦੇਰ ਤੁਹਾਨੂੰ ਸਹੀ ਲੱਗਦੀਆਂ ਆਪਣੀ ਜ਼ਿੰਦਗੀ ਜੇ ਅਸੀਂ ਆਜ਼ਾਦੀ ਦੀ ਵੀ ਗੱਲ ਕਰੀਏ ਨਾ ਭਈ ਥੋੜ੍ਹੀ ਦੇਰ ਪਰ ਮੈਂ ਇੱਕ ਗੱਲ ਦੱਸਾਂ ਜਿੱਦਾਂ ਬੱਚਿਆਂ ਤੋਂ ਬਿਨਾਂ ਘਰ ਘਰ ਨਹੀਂ ਨਾ ਹੁੰਦਾ ਓਦਾਂ ਹੀ ਬਜ਼ੁਰਗਾਂ ਤੋਂ ਬਿਨਾਂ ਵੀ ਘਰ ਜਿਹੜਾ ਆ ਉਹ ਘਰ ਨਹੀਂ ਹੁੰਦਾ ਇਹ ਚੀਜ਼ ਮੈਂ ਬਹੁਤ ਫੀਲ ਕਰਦੀ ਆ ਇੱਥੇ ਜਦੋਂ ਕਿਤੇ ਬਜ਼ੁਰਗ ਆਏ ਹੁੰਦੇ ਆ ਇੰਡੀਆ ਤੋਂ ਤੇ ਸੱਚੀ ਘਰ ਘਰ ਲੱਗਦਾ ਆ ਹਰ ਵੇਲੇ ਘਰ ਚ ਗੁਰਬਾਣੀ ਚੱਲਣੀ ਇੱਕ ਉਹੀ ਚੀਜ਼ਾਂ ਜੋ ਅਸੀਂ ਕਹਿੰਦੇ ਆ ਭਾਈ ਦੇਖ ਕੇ ਸਿੱਖਦੇ ਆ ਨਿਆਣੇ ਸਾਡੇ ਕੋਲ ਉਹ ਓਨਾ ਟਾਈਮ ਨਹੀਂ ਹੁੰਦਾ ਪਰ ਆਪਣੇ ਦਾਦਾ ਦਾਦੀ ਤੋਂ ਜਾਂ ਨਾਨਾ ਨਾਨੀ ਤੋਂ ਬੱਚੇ ਉਹਨਾਂ ਵੱਲ ਦੇਖਦੇ ਆ ਉਹ ਕਿੱਦਾਂ ਰਹਿੰਦੇ ਆ ਉੱਠਦੇ ਆ ਕਰਦੇ ਆ ਬਹਿੰਦੇ ਆ ਬੋਲਦੇ ਆ ਉਹ ਚੀਜ਼ਾਂ ਬੱਚੇ ਉਹਨਾਂ ਤੋਂ ਜ਼ਰੂਰ ਸਿੱਖਦੇ ਆ ਸੋ ਇਸ ਕਰਕੇ ਸਾਨੂੰ ਇੱਥੇ ਉਹ ਕਮੀ ਵੀ ਪੂਰੀ ਕਰਨੀ ਪੈਣੀ ਆ ਜੀ ਸਾਨੂੰ ਗ੍ਰੈਂਡ ਪੇਰੈਂਟਸ ਵੀ ਬਣਨਾ ਪੈਣਾ ਤੇ ਪੇਰੈਂਟਸ ਵੀ ਬੱਚਿਆਂ ਦੇ ਬਣਨਾ ਪੈਣਾ ਆ ਤੇ ਬਾਕੀ ਰਿਸ਼ਤੇ ਵੀ ਸਾਨੂੰ ਦੇਖਣੇ ਪੈਣੇ ਆ ਇਸ ਕਰਕੇ ਸਾਨੂੰ ਬੜੀ ਸੋਚ ਸਮਝ ਦੇ ਨਾਲ ਇਹ ਚੀਜ਼ ਕਰਨੀ ਪੈਣੀ ਆ ਨਹੀਂ ਤਾਂ ਅਸੀਂ ਆਪਣੇ ਬੱਚਿਆਂ ਦੇ ਵਿੱਚ ਇੱਕ ਬਹੁਤ ਖਾਲੀਪਨ ਜਿਹੜਾ ਸਾਨੂੰ ਦੇਖਣ ਨੂੰ ਮਿਲਣਾ ਫਿਰ ਅਸੀਂ ਉਹਨਾਂ ਨੂੰ ਆਪਣੇ ਆਪ ਨਾਲ ਕਿਤੇ ਵੀ ਕੰਪੇਅਰ ਨਹੀਂ ਕਰ ਸਕਣਾ ਤੇ ਹਾਂ ਸਾਡੇ ਬੱਚੇ ਕੁਛ ਸਾਡੇ ਵਰਗੇ
ਪੈਣਾ ਹਾਂਜੀ ਜਿੱਦਾਂ ਬੱਚਿਆਂ ਦੇ ਵਿੱਚ ਤੁਸੀਂ ਗੱਲ ਦੱਸੀ ਨਾ ਬੱਚਿਆਂ ਦੇ ਚਾਹੀ ਜੇ ਸਾਨੂੰ ਅਸੀਂ ਉਹਨਾਂ ਦੇ ਨਾਲ ਜੁੜ ਕੇ ਰਹਾਂਗੇ ਤੇ ਬੱਚੇ ਸਾਡੇ ਆਪਣੇ ਬਣ ਕੇ ਜਾਂ ਮਤਲਬ ਜਿੱਦਾਂ ਸਾਡਾ ਅਟੈਚਮੈਂਟ ਰਹਿੰਦੀ ਆ ਤੇ ਕੁਝ ਇੱਦਾਂ ਨਾ ਇੱਕ ਸਾਡੇ ਘਰ ਫੈਮਿਲੀ ਆਈ ਚਲੋ ਮੈਂ ਨਾਂ ਨੀ ਲੈਣਾ ਤੁਸੀਂ ਜਾਣਦੇ ਹੋਵੋਗੇ ਤੇ ਵੀ ਉਹਨਾਂ ਨੇ ਨਾ ਬੱਚਾ ਮਤਲਬ ਵੀ ਇੱਦਾਂ ਇੱਦਾਂ ਜ਼ਿਆਦਾ ਉਹਨੂੰ ਕਰਤਾ ਨਾ ਉਹਦੇ ਨਾਲ ਇੱਦਾਂ ਟ੍ਰੀਟਮੈਂਟ ਕਰਤਾ ਬੱਚੇ ਦੇ ਨਾਲ ਕਿ ਉਹਨਾਂ ਨੇ ਆਪਣਾ ਹੁਣ ਹੀ ਬੱਚਾ 5-6-7 ਸਾਲ ਦਾ ਹੋਣਾ ਤੇ ਹੁਣ ਹੀ ਉਹਨਾਂ ਦਾ ਮਾਪਿਆਂ ਦੇ ਨਾਲ ਉਹਦਾ ਮੋਹ ਬਿਲਕੁਲ ਟੁੱਟ ਗਿਆ ਬਸ ਫੋਨ ਚਾਹੀਦਾ ਉਹਨੂੰ ਜੇ ਤੁਸੀਂ ਫੋਨ ਨਹੀਂ ਨਾ ਦਿੰਦੇ ਤੇ ਉਹ ਬੰਦਾ ਕੰਧਾਂ ਦੇ ਸਿਰ ਮਾਰਨਾ ਸ਼ੁਰੂ ਕਰ ਦਿੰਦਾ ਉਹ ਬੱਚਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਜੀ ਯਾਰ ਤੁਸੀਂ ਇੰਨਾ ਕੁਝ ਮਤਲਬ ਮੈਂ ਕਿਹਾ ਵੀ ਤੁਸੀਂ ਇੰਨੀ ਤੁਹਾਡੀ ਟੋਰ ਆ ਨਾ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਤੁਹਾਡੀ ਇੰਨਾ ਤੁਸੀਂ ਤਲਾ ਤਲ ਕੰਮ ਕਾਰ ਹੈਗਾ ਵਧੀਆ ਤੁਸੀਂ ਤੇ ਤੁਸੀਂ ਬੱਚਿਆਂ ਵੱਲ ਬਿਲਕੁਲ ਖਿਆਲ ਨਹੀਂ ਦਿੱਤਾ ਮੈਂ ਕਿਹਾ ਵੀ ਇਹ ਇੱਦਾਂ ਕੋਈ ਗੱਲ ਵਧੀਆ ਨਹੀਂ ਹੈਗੀ ਮੈਂ ਕਿਹਾ ਤੁਸੀਂ ਆਪਣੇ ਪੈਸੇ ਦੇ ਚੱਕਰ 'ਚ ਹੀ ਪਏ ਹੋ ਨਾ ਤੇ ਉਸ ਬੰਦੇ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ ਹੈਗਾ ਕਹਿੰਦਾ ਬਸ ਵੀਰੇ ਜੀ ਮਤਲਬ ਵੀਰੇ ਕੀ ਕਰਨਾ ਹਨਾ ਵੀਰੇ ਹੁਣ ਦੱਸੋ ਅਸੀਂ ਕੀ ਕਰ ਸਕਦੇ ਹਾਂ ਕਹਿੰਦਾ ਮੈਂ ਕਿਹਾ ਕਰਨਾ ਤੇ ਤੁਸੀਂ ਸੀ ਹੁਣ ਕਰਨਾ ਕਹਿੰਦਾ ਹਨਾ ਥੋੜਾ ਬਹੁਤਾ ਤੇ ਮਤਲਬ ਬੰਦਾ ਆਪਣੇ ਬੱਚਿਆਂ ਦੀ ਖਿਆਲ ਦਿੰਦਾ ਹੀ ਹੈ ਨਾ ਪੈਸੇ ਤੇ ਚਲੋ ਠੀਕ ਆ ਪੈਸੇ ਵੀ ਜ਼ਰੂਰੀ ਆ ਬਟ ਬੱਚੇ ਵੀ ਤੇ ਜ਼ਰੂਰੀ ਨੇ ਨਾ
ਜ਼ਿੰਦਗੀ ਦੇ ਵਿੱਚ ਕੰਮ ਕਾਰ ਵੀ ਜ਼ਰੂਰੀ ਆ ਪੈਸਾ ਧੇਲਾ ਵੀ ਜ਼ਰੂਰੀ ਆ ਪਰ ਇਕੱਲਾ ਪੈਸਾ ਧੇਲਾ ਨੀ ਚੰਗੀ ਜ਼ਿੰਦਗੀ ਜਿਉਣ ਲਈ ਆਏ ਸੀ ਜੀ ਉੱਥੇ ਵੀ ਰੋਟੀ ਵਧੀਆ ਖਾਂਦੇ ਪੀਂਦੇ ਸੀਗੇ ਜੇ ਗੱਲ ਕਰੀਏ ਤੇ ਉੱਥੇ ਕੁਝ ਹੋਰ ਚੀਜ਼ਾਂ ਤੋਂ ਅੱਕੇ ਆਏ ਸੀ ਇੱਥੇ ਉਹ ਇੱਥੇ ਸਾਰਾ ਕੁਛ ਵਧੀਆ ਤੇ ਹੁਣ ਕਿਸ ਚੀਜ਼ ਦੀ ਹੋੜ ਹੈ ਤੇ ਕਿਹੜੀ ਚੀਜ਼ ਦੀ ਦੌੜ ਹੈ ਆਰਾਮ ਨਾਲ ਤਸੱਲੀ ਦੇ ਨਾਲ ਕੰਮ ਕਰੋ ਰੋਟੀ ਰੱਬ ਨੇ ਸਭ ਨੂੰ ਦੇਈ ਜਾਣੀ ਹੈ ਇਹ ਚੀਜ਼ ਨੂੰ ਸਮਝ ਲਈਏ ਔਰ ਫਿਰ ਜ਼ਿੰਦਗੀ ਨੂੰ ਜੀਏ ਸੋ ਬਹੁਤ ਬਹੁਤ ਸ਼ੁਕਰੀਆ ਧਨੀ ਬਹੁਤ ਵਧੀਆ ਲੱਗਾ ਬਹੁਤ ਦਿਨਾਂ ਬਾਅਦ ਚੱਕਰ
ਮਾਰਦੇ
ਠੀਕ ਆ ਤੇ ਮੈਂ ਵੀ ਬਸ ਕੈਮਰਾ ਲਾਉਣ ਵਾਲੀ ਆ ਹੁਣ ਸਟੂਡੀਓ ਦੇ ਵਿੱਚ ਤੇ ਸਭ ਪੜੇ ਜਾਣਗੇ ਮੇਰੇ ਵਰਗੇ ਵੀ ਤੇ ਤੇਰੇ ਵਰਗੇ ਵੀ ਤੇ ਸਿਰ ਸੁਰ ਵਾਹ ਕੇ ਬੈਠਣਾ ਪਿਆ ਕਰਨਾ
ਚਲੋ ਠੀਕ ਆ ਦੀਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਓਕੇ ਓਕੇ ਧਨੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸੋ ਬਿਲਕੁਲ ਜੀ ਹਰਮਨ ਪਰਿਵਾਰ ਆਪਣਾ ਪਰਿਵਾਰ ਹੀ ਤਾਂ ਹੈ ਜਿੱਥੇ ਅਸੀਂ ਇਕੱਠੇ ਬੈਠ ਕੇ ਹੱਸ ਲੈਂਦੇ ਹਾਂ ਕਦੀ ਰੋ ਲੈਂਦੇ ਹਾਂ ਦਿਲ ਦੀਆਂ ਗੱਲਾਂ ਅਸੀਂ ਬਿਨਾਂ ਸੋਚੇ ਸਮਝੇ ਕਰ ਲੈਂਦੇ ਹਾਂ ਨਹੀਂ ਤੇ ਜਦੋਂ ਗੱਲ ਕਰੀਏ ਵੀ ਜੇ ਕੋਈ ਗੱਲ ਕਰਦਾ ਹੁੰਦਾ ਰੇਡੀਓ ਦੀ ਤੇ ਜੀ ਰੇਡੀਓ ਆ ਤੇ ਰੇਡੀਓ ਤੇ ਗੱਲ ਕਰਨ ਤੋਂ ਪਹਿਲਾਂ ਕੋਈ ਕਹਿੰਦਾ ਵੀ ਨਹੀਂ ਜੀ 100 ਵਾਰ ਸੋਚਣਾ ਚਾਹੀਦਾ ਆ ਇਹ ਕਰਨਾ ਚਾਹੀਦਾ ਪਰ ਅਸੀਂ ਸਾਰੇ ਸਿੱਧੇ ਮਸਾਦ ਮੁਰਾਦੇ ਜਿਹੇ ਮੈਨੂੰ ਲੱਗਦਾ ਹੁੰਦਾ ਜਿੰਨੇ ਵੀ ਸਾਡੇ ਲਿਸਨਰਸ ਵੀ ਹੈ ਉਹ ਵੀ ਸੋ ਸਿੱਧੀਆਂ ਦਿਲ ਦੀਆਂ ਗੱਲਾਂ ਜਿਹੜੀਆਂ ਦਿਲ ਤੱਕ ਉਤਰਨ ਉਹੀ ਗੱਲਾਂ ਕਰਨ ਦਾ ਮਜ਼ਾ ਹੁੰਦਾ ਜੀ ਲਾਗ ਲਪੇਟ ਕਰਕੇ ਗੱਲ ਕੀਤੀ ਨਾ ਸੁਣਾਉਣ ਚ ਮਜ਼ਾ ਤੇ ਨਾ ਸੁਣਨ ਵਾਲੇ ਨੂੰ ਮਜ਼ਾ ਮੈਂ ਵੀ ਕਵਾਂ ਤੇ ਮੈਨੂੰ ਤਾਂ ਸੱਚੀ ਬਿਲਕੁਲ ਹੀ ਨਹੀਂ ਆਉਂਦੀ ਸਿੱਧੀਆਂ ਜਿਹੀਆਂ ਗੱਲਾਂ ਆਪਣੀਆਂ ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਬਹੁਤ ਹੀ ਸੈਂਸਿਟਿਵ ਟੌਪਿਕ ਨੇ ਅੱਜ, ਕਹਿੰਦੇ ਮੇਰੀ ਤਾਂ ਅੱਖ ਭਰ ਆਈ, ਕਹਿੰਦੀ ਕਹਿੰਦੇ ਦਾਦੀ ਨਾਨੀ ਨੂੰ ਯਾਦ ਕਰਕੇ। ਦਾਦੀ ਨਾਨੀਆਂ ਹੁੰਦੀਆਂ ਹੀ ਇਹੋ ਜਿਹੀਆਂ ਬਹੁਤ ਹੀ ਪਿਆਰੀਆਂ, ਹਨਾ। ਕਹਿੰਦੇ ਮੈਂ ਆਪਣੀ ਦਾਦੀ ਦਾ ਲਾਡਲਾ ਸੀ ਤੇ ਮੇਰੀ ਆਪਣੀ ਮਾਂ ਨਾਲ ਘੱਟ ਬੌਂਡਿੰਗ ਸੀ, ਪਰ ਮਾਂ ਵੱਲ ਵੇਖਿਆ ਹੀ 9 ਮੰਥ ਦਾ ਵੱਧ ਰਿਸ਼ਤਾ ਹੁੰਦਾ, ਪਰ ਮਾਂ ਨਾਲ ਵਾਕਿਆ ਹੀ 9 ਮੰਥ ਦਾ ਵੱਧ ਰਿਸ਼ਤਾ ਹੁੰਦਾ, ਬਿਲਕੁਲ ਜੀ, ਹਨਾ। ਤੇ ਕਹਿੰਦੇ ਮਾਈ ਮੋਮ ਸ਼ੀ ਲਵਸ ਮਾਈ ਕਿਡਸ ਦਾ ਵੇ ਮਾਈ ਗ੍ਰੈਂਡ ਮਾ ਡਿਡ, ਰੱਬ ਸਭ ਦੀਆਂ ਮਾਵਾਂ ਨੂੰ ਲੰਬੀ ਉਮਰ ਦੇਵੇ। ਬਹੁਤ ਪਿਆਰਾ ਮੈਸੇਜ ਰਾਠੌਰ ਸਾਹਿਬ ਤੁਸੀਂ ਕੀਤਾ, ਬਿਲਕੁਲ ਸਹੀ ਗੱਲ ਹੈ। ਅੱਛਾ ਉਹੀ ਗੱਲ ਕਰਦੇ ਹਾਂ ਵੀ ਸਾਡੇ ਸਾਰਿਆਂ ਦੀ ਤਕਰੀਬਨ ਉਸ, ਜੇ ਅਸੀਂ ਗੱਲ ਕਰੀਏ ਜਿਹਦੇ ਵੀ ਆਪਣੇ ਆਪਣੇ ਗ੍ਰੈਂਡ ਪੇਰੈਂਟਸ ਕੋਲ ਰਹੇ ਹੋਏ ਆ, ਮੈਂ ਵੀ ਸੱਚੀ ਦੱਸਾਂ, ਮੇਰੀ ਆਪਣੀ ਬੌਂਡਿੰਗ ਜੋ ਮੇਰੀ ਨਾਨੀ ਨਾਲ ਮੇਰੀ ਬੌਂਡਿੰਗ ਹੈਗੀ ਆ ਹੁਣ ਤੱਕ, ਉਹ ਨਹੀਂ ਵੀ ਉਹ ਬੌਂਡਿੰਗ ਮੇਰੇ ਮੇਰੀ ਮਾਂ ਨਾਲ ਨਹੀਂ ਹੈਗੀ ਉਹ, ਪਰ ਉਹੀ ਚੀਜ਼ ਉਹ ਬੌਂਡਿੰਗ ਹੁਣ ਮੈਂ ਆਪਣੇ ਬੱਚਿਆਂ ਦੀ ਦੇਖਦੀ ਹਾਂ ਉਹਨਾਂ ਦੇ ਨਾਲ। ਅੱਛਾ ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਉਸ ਸਮੇਂ ਦੇ ਵਿੱਚ ਰਿਸ਼ਤਿਆਂ ਦੀ ਆਪਸ ਦੇ ਵਿੱਚ ਸਮਝ ਕਿੰਨੀ ਜ਼ਿਆਦਾ ਸੀ, ਜਿੱਦਾਂ ਹੁਣ ਤੁਸੀਂ ਦੱਸਿਆ ਭਈ ਤੁਹਾਡੀ ਮੰਮੀ ਨਾਲੋਂ ਜ਼ਿਆਦਾ ਤੁਹਾਡੀ ਦਾਦੀ ਨਾਲ ਸੀਗੀ, ਹਨਾ, ਪਰ ਤੁਹਾਡੇ ਮੰਮੀ ਨੂੰ ਉਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਸੀ। ਪਰ ਜੇ ਤੁਸੀਂ ਅੱਜ ਦੀ ਗੱਲ ਕਰੋ ਨਾ, ਅੱਜ ਦੇ ਦੌਰ ਦੇ ਵਿੱਚ ਜੇ ਇਹ ਗੱਲ ਹੋ ਜਾਵੇ ਭਈ ਜਿਹੜਾ ਬੱਚਾ ਆ ਉਹ ਮਾਂ ਨਾਲੋਂ ਜ਼ਿਆਦਾ ਦਾਦੀ ਨੂੰ ਪਿਆਰ ਕਰਦਾ, ਤੇ ਮੈਂ ਤੁਹਾਨੂੰ ਦੱਸਾਂ ਘਰ ਚ ਕਲੇਸ਼ ਪੈ ਜਾਵੇ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੋਵੇ ਭੀ ਨਾ ਜੀ ਮੇਰੇ ਤਾਂ ਬੱਚੇ ਮੇਰੇ ਤੋਂ ਲੈ ਲਏ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਹਿ ਲਓ ਨਾ ਭੀ ਬਹੁਤ ਜ਼ਿਆਦਾ ਆ ਰਹੀਆਂ, ਔਰ ਇਹਨਾਂ ਨੇ ਸਾਰੀਆਂ ਜਿਹੜੀਆਂ ਸਾਡਾ ਰਿਸ਼ਤਿਆਂ ਦਾ ਢਾਂਚਾ ਨਾ ਉਹਨੂੰ ਹਿਲਾ ਕੇ ਰੱਖ ਦਿੱਤਾ। ਭਾਵੇਂ ਕੋਈ ਵੀ ਰਿਸ਼ਤਾ ਹੈ, ਚਾਹੇ ਉਹ ਤੁਹਾਡਾ ਮਾਂ ਨਾਲ ਹੋਵੇ, ਚਾਹੇ ਭਰਾ ਨਾਲ ਹੋਵੇ, ਚਾਹੇ ਭੈਣਾਂ ਨਾਲ ਹੋਵੇ, ਅੱਗੇ ਮਾਮੇ ਮਾਸੀਆਂ ਭੂਆ ਨਾਲ ਹੋਵੇ, ਸਾਰੇ ਇਕੱਲੇ ਇਕੱਲੇ ਜੇ ਹੋ ਕੇ ਬਹਿ ਗਏ ਤੇ ਖੱਟਿਆ ਕੀ। ਬਿਲਕੁਲ ਸਹੀ ਕਿਹਾ, ਉਹ ਰਿਸ਼ਤੇ ਜਿਹੜੇ ਹੁੰਦੇ ਸੀਗੇ, ਜੇ ਗੱਲ ਕਰੀਏ ਭਈ ਅਸੀਂ ਆਪਣੀ ਦਾਦੀ ਦੇ ਨਾਲ ਉਹਦੇ ਪੇਕਿਆਂ ਦੇ ਵੀ ਜਾਈਦਾ ਹੁੰਦਾ ਸੀ, ਜਦੋਂ ਛੁੱਟੀਆਂ ਹੋਣੀਆਂ ਸਾਡੀ ਦਾਦੀ ਵੀ ਜਾਂਦੇ ਹੁੰਦੇ ਸੀਗੇ, ਉਹਨਾਂ ਨੇ ਕਹਿਣਾ ਭਈ ਮੈਂ ਉਹਨਾਂ ਨੇ ਵੀ 2 ਦਿਨ ਕਹਿਣਾ ਮੈਂ ਲਾਇਆ ਵਾਂ, ਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਨਾਨਕਿਆਂ ਦੇ ਜਾਈਦਾ ਸੀ, ਔਰ ਅਜੇ ਤੱਕ ਵੀ ਡੈਡੀ ਦੇ ਮਾਮੇ ਦੇ ਜਿਹੜੇ ਪੋਤੇ ਆ ਉਹਨਾਂ ਦੇ ਨਾਲ ਵੀ ਸਾਡਾ ਇੱਦਾਂ ਹੈ ਭਈ ਸਾਡੇ ਜਿੱਦਾਂ ਫਸਟ ਕਜ਼ਨ ਸੀ ਹੁੰਦੇ ਆ, ਉਹਨਾਂ ਨਾਲ ਇੰਨਾ ਪਿਆਰ ਆ। ਆ ਕਜ਼ਨ ਦਾ ਤਾਂ ਪਤਾ ਹੀ ਨਹੀਂ ਹੁੰਦਾ ਸੀ, ਸਾਰੇ ਭੈਣ ਭਰਾ ਹੀ ਹੋਈਦਾ ਸੀ ਉਦੋਂ ਤਾਂ, ਆ ਕਜ਼ਨ ਵਰਡ ਵੀ ਬਾਅਦ ਵਿੱਚ ਹੀ ਆਇਆ, ਔਰ ਆਪਣੇ ਵੀ ਜਿਹੜੇ ਭੂਆ ਮਾਮਿਆਂ ਦੇ ਬੱਚੇ ਉਹਨਾਂ ਦੇ ਨਾਲ ਉਨਾ ਹੀ ਪਿਆਰ ਮੁਹੱਬਤ ਆ, ਔਰ ਇਹ ਗੱਲ ਤੁਸੀਂ ਸਾਰੇ ਹੀ ਜੇ ਸਾਡੀ ਏਜ ਦੇ ਸਾਰੇ ਹੀ ਉਹ ਚੀਜ਼ ਨੂੰ ਫੀਲ ਕਰਦੇ ਹੋਣਗੇ ਵੀ ਇਹ ਗੱਲ ਏਦਾਂ ਹੀ ਸੀ, ਔਰ ਜੇ ਉਸ ਟਾਈਮ ਨੂੰ ਹੁਣ ਨਾ ਕੰਪੇਅਰ ਕਰਕੇ ਦੇਖੋ ਤੇ ਰਿਸ਼ਤੇ ਕਿੰਨੇ ਖਿਲਰ ਗਏ। ਅਸੀਂ ਮਾਮਿਆਂ ਦੇ ਭੂਆ ਦੇ ਮਾਸੀਆਂ ਦੇ ਜਾ ਕੇ ਹਫਤਾ ਹਫਤਾ 2-2 ਹਫਤੇ ਰਹਿ ਹੀ ਦਾ ਹੁੰਦਾ ਸੀਗਾ, ਹਨਾ, ਹੁਣ ਨਾ ਹੀ ਕੋਈ ਭੇਜਦਾ ਆ ਤੇ ਨਾ ਹੀ ਕੋਈ ਰੱਖਦਾ ਆ ਜੀ, ਕਿਉਂਕਿ ਪਤਾ ਨੀ ਮੈਨੂੰ ਤਾਂ ਕਦੀ ਕਦੀ ਲੱਗਦਾ ਹੁੰਦਾ ਕਿ ਖਰੇ ਅਸੀਂ ਨੀ ਆਪਣੇ ਮਾਂ ਪਿਓ ਦੇ ਚਹੇਤੇ ਸੀ ਜਿਹੜੇ ਕਿਤੇ ਵੀ ਤੋੜ ਦਿੰਦੇ ਹੁੰਦੇ ਸੀਗੇ, ਕਦੀ ਛੋਟੇ ਹੁੰਦਿਆਂ ਨੂੰ ਨਾਨਕੇ ਭੇਜ ਦਿੱਤਾ ਵੀ ਭਾਈ ਉੱਥੇ ਇਹਨੂੰ ਰੱਖ ਲਓ, ਤੇ ਕਦੀ ਅਸੀਂ ਕਿਤੇ ਚਲੇ ਜਾਣਾ, ਕਦੀ ਭੂਆ ਦੇ ਜਾ ਕੇ ਰਹਿ ਆਉਣਾ, ਕਦੇ ਮਾਮਿਆਂ ਦੇ ਜਾ ਕੇ ਰਹਿ ਆਉਣਾ, ਕਦੇ ਮਾਸੀ ਦੇ ਰਹਿ ਆਉਣਾ। ਸੋ ਅੱਜ ਕੱਲ੍ਹ ਸਾਨੂੰ ਇਹ ਲੱਗਦਾ ਵੀ ਸਾਡੇ ਤਾਂ ਨਿਆਣੇ ਲਾਡਲੇ ਬੜੇ ਆ ਜੀ, ਇਹਨਾਂ ਨੂੰ ਅੱਖਾਂ ਤੋਂ ਪਰੇ ਕੀਤਾ ਤੇ ਪਤਾ ਨੀ ਹੋ ਕੀ ਜਾਣਾ, ਬਾਕੀ ਥੋੜਾ ਸਮਾਂ ਵੀ ਇਹੋ ਜਿਹਾ ਹੋ ਗਿਆ, ਹਾਲਾਤ ਇਹੋ ਜਿਹੇ ਬਣਨ ਲੱਗੇ, ਕੁਝ ਖ਼ਬਰਾਂ ਸੁਣ ਕੇ ਵੀ ਡਰ ਲੱਗਦਾ, ਪਰ ਫਿਰ ਵੀ ਉਹਨਾਂ ਡਰਾਂ ਨੂੰ ਅਸੀਂ ਆਪਣੇ ਆਪ ਤੇ ਹਾਵੀ ਨਾ ਕਰੀਏ। ਕਈ ਵਾਰੀ ਇਹ ਹੁੰਦਾ ਉਹ ਚੀਜ਼ਾਂ ਨੂੰ ਅਸੀਂ ਸੁਣ ਸੁਣ ਕੇ ਉਹ ਨਹੀਂ ਵੀ ਹੁੰਦੀ ਤੇ ਸਾਨੂੰ ਲੱਗਣ ਲੱਗ ਜਾਂਦੀ ਹੈ, ਠੀਕ ਉਸੇ ਤਰ੍ਹਾਂ ਜਿੱਦਾਂ ਧਨੀ ਨੇ ਕਿਹਾ ਭਈ ਉਹ ਪਕੌੜੇ ਖਾ ਲੈਂਦਾ ਤੇ ਉਹਨੂੰ ਐਂ ਲੱਗਣ ਲੱਗ ਜਾਂਦਾ ਭਈ ਮੈਨੂੰ ਬੁਖਾਰ ਹੋ ਗਿਆ ਤੇ ਕਿਤੇ ਮੈਨੂੰ ਕੋਰੋਨਾ ਵਾਇਰਸ ਹੀ ਤਾਂ ਨਹੀਂ ਹੋ ਗਿਆ, ਕਿਉਂਕਿ ਜਿਹੜੀ ਜ਼ਰੂਰਤ ਤੋਂ ਜ਼ਿਆਦਾ ਇਨਫੋਰਮੇਸ਼ਨ ਵੀ ਹੈ ਨਾ, ਗਲਤ ਇਨਫੋਰਮੇਸ਼ਨ ਜਿਹੜੀ ਜ਼ਰੂਰਤ ਤੋਂ ਜ਼ਿਆਦਾ, ਉਹ ਵੀ ਸਾਨੂੰ ਖਰਾਬ ਕਰਦੀ ਆ, ਸਾਡਾ ਦਿਮਾਗ ਖਰਾਬ ਕਰ ਦਿੰਦੀ ਆ, ਔਰ ਜੇ ਸਾਡੇ ਨਾਲ ਨਹੀਂ ਵੀ ਹੋ ਰਿਹਾ ਹੁੰਦਾ ਨਾ, ਸਾਨੂੰ ਲੱਗਣ ਲੱਗ ਜਾਂਦਾ ਕਿ ਕਿਤੇ ਸਾਡੇ ਨਾਲ ਹੋ ਨਾ ਜਾਵੇ, ਕਿਤੇ ਸਾਡੇ ਨਾਲ ਹੋ ਨਾ ਜਾਵੇ, ਔਰ ਅਸੀਂ ਉਸ ਡਰ ਦੇ ਵਿੱਚ ਸਾਰੀ ਉਮਰ ਲੰਘਾ ਦਿੰਦੇ ਹਾਂ ਜਿਹਨੇ ਸਾਡੇ ਤੇ ਕਦੀ ਹੋਣਾ ਹੀ ਨਹੀਂ, ਜਿਹੜੀ ਚੀਜ਼ ਨੇ ਕਦੀ ਹੋਣਾ ਹੀ ਨਹੀਂ। ਸੋ ਸਤਰਕ ਰਹੋ, ਚੁਕੰਨੇ ਰਹੋ, ਪਰ ਡਰ ਵਿੱਚ ਨਾ ਜ਼ਿੰਦਗੀ ਜੀਓ, ਇਹ ਬਹੁਤ ਖਿਆਲ ਰੱਖਣਾ ਚਾਹੀਦਾ ਸਾਨੂੰ। ਚਲੋ ਜੀ, ਰਿਸ਼ਤਿਆਂ ਦੀ ਗੱਲ ਤਾਂ ਸ਼ੁਰੂ ਕੀਤਾ ਸੀਗਾ, ਰਿਸ਼ਤਿਆਂ ਤੇ ਦੁਬਾਰਾ ਆਉਂਦੇ ਹਾਂ। ਉਪਦੇਸ਼ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਕਹਿੰਦੇ ਚਿੜੀ ਵਾਲੀ ਗੱਲ ਤੇ ਬਹੁਤ ਹੱਸੇ, ਤੁਹਾਡੀ ਗੱਲ ਠੀਕ ਆ, ਅਸੀਂ ਚਿੜੀ ਤੋਂ ਅੱਗੇ ਸੋਚਿਆ ਹੀ ਨਹੀਂ, ਹੈ ਨਾ। ਸਹੀ ਗੱਲ ਆ, ਮੈਂ ਹੁਣ ਹਰ ਰੋਜ਼ ਸੋਚਦੀ ਹਾਂ ਵੀ ਇਹ ਤਾਂ ਰੋਜ਼ ਹੀ ਨਵੀਂ ਵੰਨਸਵੰਨੀ ਚੀਜ਼ ਬਣਾ ਕੇ ਖਾਂਦਾ, ਮੈਂ ਇਹਨੂੰ ਇੱਕ ਚਿੜੀ ਕੀ ਬਣਾਉਣੀ ਦੱਸ ਵੀ, ਅਸੀਂ ਸਾਰੀ ਉਮਰ ਚਿੜੀ ਖਾਂਦੇ ਰਹੇ। ਤੇ ਉਸ ਤੋਂ ਬਾਅਦ ਮੈਸੇਜ ਹਰਜਿੰਦਰ ਘੁੰਮਣ ਅੰਕਲ ਦਾ ਵੀ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਕਹਿੰਦੇ ਤੁਸੀਂ ਆਪਣੀ ਨਾਨੀ ਨੂੰ ਬਹੁਤ ਯਾਦ ਕਰਦੇ ਰਹਿੰਦੇ ਹੋ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਜਨਾਨੀਆਂ ਜ਼ਿਆਦਾ ਕੁੱਤੇ ਖਾਣੀ ਜ਼ਿਆਦਾ ਕਰਦੀਆਂ, ਇਹਦੇ ਚ ਮੈਂ ਤਾਂ ਅੰਕਲ ਹੁਣ ਕੀ ਕਵਾਂ, ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਆ, ਕਿਸੇ ਦਾ ਕਿਸੇ ਨੂੰ ਸੋ ਬਾਕੀ ਜਿਹੜੀਆਂ ਅੱਜ ਕੱਲ ਪੰਜਾਬੀ ਮੂਵੀਜ਼ ਆਉਂਦੀਆਂ ਨਾ ਉਹਦੇ ਵਿੱਚ ਵੈਸੇ ਇੱਕ ਲੇਡੀ ਦੀ ਇਮੇਜ ਏਦਾਂ ਦੀ ਬਣਾਈ ਆ ਵੀ ਕੁੱਤੇ ਖਾਣੀ ਕਰਦੀ ਵਿਚਾਰੀ, ਉਹ ਘਰਦੇ ਨੂੰ ਵੀ ਟੁੱਟ ਟੁੱਟ ਕੇ ਪੈਂਦੀ, ਉਹਨੂੰ ਵੀ ਪੈਂਦੀ ਆ। ਗੱਲ ਇਹ ਹੁੰਦੀ ਆ ਉਹਨੂੰ ਤੁਸੀਂ ਹਰ ਤਰ੍ਹਾਂ ਦੇਖ ਸਕਦੇ ਹੋ। ਜੇ ਮੈਂ ਆਪਣੀ ਗੱਲ ਕਰਾਂ, ਜਿੱਦਾਂ ਹੁਣ ਰਿਸ਼ਤਿਆਂ ਦੀ ਗੱਲ ਕਰਦੇ, ਤੇ ਇਸ ਚੀਜ਼ ਨੂੰ ਜੇ ਮੈਂ ਰਿਲੇਟ ਕਰਾਂ ਆਪਣੇ ਦਾਦੀ ਜੀ ਨਾਲ, ਮੇਰੇ ਦਾਦੀ ਜੀ ਸੁਭਾਅ ਦੇ ਬਹੁਤ ਐ ਨਹੀਂ ਹੁੰਦੇ ਸੀ ਵੀ ਸਾਨੂੰ ਬੜਾ ਪੁੱਤ ਪੁੱਤ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ, ਥੋੜੇ ਖਰਬੇ ਸੁਭਾਅ ਦੇ ਹੋ ਗਏ ਸੀ ਉਹ। ਪਿਆਰ ਬਹੁਤ ਕਰਦੇ ਹੁੰਦੇ ਸੀ ਪਰ ਸ਼ੋਅ ਆਫ ਨਹੀਂ ਕਰਨਾ ਉਹਨਾਂ ਨੇ। ਪਰ ਉਸ ਚੀਜ਼ ਨੂੰ ਜੇ ਮੈਂ ਸਮਝਾਂ ਤੇ ਉਹ ਇਹ ਸੀ ਵੀ ਉਹਨਾਂ ਦੇ ਜਿਸ ਹਾਲਾਤ ਦੇ ਵਿੱਚ ਉਹ ਰਹੇ ਉਹਦੇ ਵਿੱਚ ਉਹਨਾਂ ਨੂੰ ਮਜ਼ਬੂਤ ਹੋਣਾ ਹੀ ਪਿਆ। ਜੇ ਉਹ ਆਪਣੇ ਆਪ ਦੇ ਉੱਤੇ ਉਹ ਚੀਜ਼ ਨਾ ਲਿਆਉਂਦੇ ਤੇ ਸ਼ਾਇਦ ਉਹਨਾਂ ਦਾ ਟਾਈਮ ਨਾ ਕੱਟਦਾ। ਕਈ ਵਾਰੀ ਮੈਂ ਉਹਨਾਂ ਨੂੰ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਹੁਣ ਤੁਸੀਂ ਇੰਨੇ ਏਦਾਂ ਕਿਉਂ ਆ, ਤੇ ਉਹਨਾਂ ਨੇ ਇਹੀ ਕਹਿਣਾ ਕਿ ਜ਼ਿੰਦਗੀ ਦੇ ਹਾਲਾਤ ਬੰਦੇ ਨੂੰ ਬਣਾ ਦਿੰਦੇ ਆ ਔਰ ਬਣਨਾ ਪੈਂਦਾ। ਸੋ ਇਹ ਗੱਲ ਹੁੰਦੀ ਆ, ਹਰ ਇਨਸਾਨ ਜੋ ਵੀ ਹੁੰਦਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਉਹਦੇ ਵਿੱਚ ਉਹ ਕੁਛ ਆਪਣਾ ਹੁੰਦਾ, ਕੁਛ ਉਹਦਾ ਆਲਾ ਦੁਆਲਾ ਉਹਦੇ ਵਿੱਚ ਬੋਲਦਾ ਹੁੰਦਾ, ਕੁਝ ਉਹਦੇ ਰਿਸ਼ਤੇ ਉਹਦੇ ਵਿੱਚ ਬੋਲਦੇ ਹੁੰਦੇ ਆ, ਕੁਝ ਉਹਦੇ ਹਾਲਾਤ ਉਹਦੇ ਵਿੱਚ ਬੋਲਦੇ ਹੁੰਦੇ ਆ। ਉਹ ਇਨਸਾਨ ਦੀ ਗਲਤੀ ਨਹੀਂ ਹੁੰਦੀ, ਇਸ ਕਰਕੇ ਜੇ ਅਸੀਂ ਕਿਸੇ ਨੂੰ ਮਾੜਾ ਵੀ ਕਹਿੰਦੇ ਆ ਨਾ ਤੇ ਉਹਦੇ ਵਿੱਚ ਉਹਦਾ ਮਾੜਾ ਨਹੀਂ ਹੁੰਦਾ, ਉਹਦੇ ਉੱਤੇ ਤਰਸ ਹੀ ਖਾਣਾ ਚਾਹੀਦਾ ਜੇ ਸਾਨੂੰ ਕੋਈ ਮਾੜਾ ਲੱਗਦਾ ਹੈ। ਉਹਦੇ ਵਿੱਚ ਇਹ ਸੋਚੋ ਵੀ ਇਹਦੇ ਹਾਲਾਤ, ਇਹਦਾ ਆਲਾ ਦੁਆਲਾ, ਇਹਦੇ ਸੰਸਕਾਰ ਇਹੋ ਜਿਹੇ ਸੀਗੇ। ਸੋ ਉਹਦੇ ਲਈ ਵੀ ਦਿਲ ਵਿੱਚ ਚੰਗੇ ਵਿਚਾਰ ਹੀ ਰੱਖੋ, ਫਿਰ ਉਹ ਵੀ ਚੰਗਾ ਲੱਗਣ ਲੱਗ ਜਾਣਾ। ਤੇ ਉਸ ਤੋਂ ਬਾਅਦ ਮੈਸੇਜ ਆਇਆ ਜੀ, ਕਹਿੰਦੇ ਕਿ ਗੁਰਪ੍ਰੀਤ ਸਿੰਘ ਹੁਣਾਂ ਦਾ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਆਸਕ ਧਨੀ ਗੁਨੋਪੁਰ ਸੈਦੋਵਾਲ, ਗੁਨੋਪੁਰ ਸੈਦੋਵਾਲ ਨੀ ਕਿਸ ਦੀ ਰਾਜਧਾਨੀ ਕਹਿੰਦੇ ਨੇ, ਨੂੰ ਕਿਸ ਦੀ ਰਾਜਧਾਨੀ ਕਹਿੰਦੇ ਆ, ਇਹ ਤਾਂ ਹੁਣ ਮੈਨੂੰ ਨੀ ਪਤਾ ਹੈ। ਸੈਦੋਵਾਲ ਮੈਂ ਨਾ ਸੁਣਿਆ ਹੋਇਆ ਸੈਦੋਵਾਲ ਵੈਸੇ, ਪਰ ਇਹ ਤਾਂ ਹੁਣ ਧਨੀ ਨੂੰ ਪਤਾ ਹੋਣਾ, ਜੇ ਧਨੀ ਪ੍ਰੋਗਰਾਮ ਸੁਣ ਰਿਹਾ ਤੇ ਤੁਸੀਂ ਹੁਣ ਜਵਾਬ ਦੇ ਦੋ, ਠੀਕ ਆ। ਗੁਨੋਪੁਰ ਸੈਦੋਵਾਲ ਕਿਸ ਦੀ ਰਾਜਧਾਨੀ ਕਹਿੰਦੇ ਆ, ਠੀਕ ਆ ਗੁਰਪ੍ਰੀਤ ਜੀ। ਲਓ ਜੀ ਤੁਹਾਡਾ ਮੈਸੇਜ ਮੈਂ ਧਨੀ ਤੱਕ ਪਹੁੰਚਾ ਤਾ, ਜੇ ਉਹ ਸੁਣਦਾ ਹੋਇਆ ਤੇ ਹੁਣ ਸਾਨੂੰ ਜ਼ਰੂਰ ਦੱਸ ਦਊਗਾ। ਸੋ ਲਓ ਜੀ, ਗੱਲਾਂ ਬਾਤਾਂ ਦੇ ਵਿੱਚ ਪ੍ਰੋਗਰਾਮ ਖਤਮ ਹੋਣ ਤੇ ਆ ਗਿਆ। ਅੱਛਾ, ਪਤਾ ਹੀ ਨਹੀਂ ਲੱਗਾ, ਮੈਨੂੰ ਤੇ ਏਦਾਂ ਲੱਗਦਾ ਹੁੰਦਾ ਮੈਂ ਗੱਲ ਹੀ ਛੇੜਦੀ ਹਾਂ ਤੇ 2 ਘੰਟੇ ਹੋ ਵੀ ਜਾਂਦੇ ਆ, ਪਰ ਜੋ ਵੀ ਆ ਬਹੁਤ ਵਧੀਆ ਲੱਗਾ ਸੱਚੀ ਅੱਜ ਗੱਲਾਂ ਕਰਕੇ, ਬਹੁਤ ਵਧੀਆ ਲੱਗਾ। ਏਦਾਂ ਹੀ ਲੱਗਾ ਵੀ ਜਿੱਦਾਂ ਅਸੀਂ ਸਾਰੇ ਕਿਤੇ ਘਰ ਚ ਬੈਠੇ ਆ, ਸਰਦੀਆਂ ਦੀ ਦੇਣੇ ਆ ਤੇ ਅਸੀਂ ਧੂਣੀ ਜਿਹੀ ਬਾਲ ਕੇ ਬੈਠੇ ਆ, ਨਾਲੇ ਹੱਥ ਸੇਕੀ ਜਾਂਦੇ ਆ, ਨਾਲੇ ਗੱਲਾਂ ਕਰੀ ਜਾਂਦੇ ਆ। ਉਦਾਂ ਦਾ ਜਿਹੜਾ ਸਵਾਦ ਆਉਂਦਾ ਹੁੰਦਾ ਸੀ ਨਾ ਗੱਲਾਂ ਕਰਨ ਦਾ, ਜਾਂ ਫਿਰ ਸਰਦੀਆਂ ਨੂੰ ਰਜਾਈਆਂ ਦੇ ਵਿੱਚ ਬੈਠ ਕੇ ਜਦੋਂ ਮੂੰਗਫਲੀ ਚੱਪਦੇ ਹੁੰਦੇ ਸੀ ਤੇ ਗੱਲਾਂ ਕਰੀਦੀਆਂ ਸੀ, ਜਾਂ ਗਰਮੀਆਂ ਨੂੰ ਜਦੋਂ ਪੱਖਾ ਲਾ ਕੇ ਵਿਹੜੇ ਦੇ ਵਿੱਚ ਉਹਦੇ ਅੱਗੇ ਮੰਜੇ ਡਾ ਕੇ ਗੱਲਾਂ ਕਰੀਦੀਆਂ ਹੁੰਦੀਆਂ ਸੀ। ਜਿਹੜਾ ਉਹ ਸਵਾਦ ਗੱਲਾਂ ਦਾ ਹੁੰਦਾ ਸੀ, ਉਹੀ ਸਵਾਦ ਮੈਨੂੰ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਆਉਂਦਾ। ਸੋ ਜਿਉਂਦੇ ਵਾਸਤੇ ਰਹੋ ਜੀ ਤੁਸੀਂ, ਤੁਹਾਡੇ ਸਾਰਿਆਂ ਕਰਕੇ ਮੇਰਾ ਜਿਹੜਾ ਬਚਪਨ ਆ ਜਿਉਂਦਾ, ਤੇ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਬਚਪਨ ਚ ਇੱਕ ਵਾਰੀ ਫੇਰ ਹੋ ਆਉਂਦੀ ਹਾਂ ਤੇ ਤਰੋ ਤਾਜ਼ਾ ਹੋ ਜਾਂਦੀ ਹਾਂ। ਸੋ ਇਹ ਯਾਦਾਂ ਨੂੰ ਯਾਦ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਪਿੱਛਾ ਦੇਖ ਕੇ ਰੋਈ ਜਾਈਏ, ਅਸੀਂ ਆਪਣੇ ਪਿੱਛੇ ਨੂੰ ਯਾਦ ਕਰਕੇ ਕਰੀ ਜਾਈਏ, ਭਾਈ ਹੁਣ ਤਾਂ ਹੈ ਨੀ ਸਾਡੇ ਤੇ ਕੁਛ, ਪਿੱਛੇ ਇਹ ਹੁੰਦਾ ਸੀ, ਇਹ ਚੀਜ਼ ਬਿਲਕੁਲ ਨਹੀਂ। ਆਪਣੀਆਂ ਯਾਦਾਂ ਨੂੰ ਜਾਂ ਆਪਣੇ ਬਚਪਨ ਨੂੰ, ਆਪਣੇ ਪਿਛੋਕੜ ਨੂੰ, ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਉਹਨਾਂ ਤੋਂ ਕੁਛ ਸਿੱਖ ਕੇ ਆਈਏ। ਜੋ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਯਾਦ ਕਰਕੇ ਉਹ ਉਹਨਾਂ ਦੇ ਗੁਣ, ਉਹ ਕਦਰਾਂ ਕੀਮਤਾਂ ਨੂੰ ਅਜੇ ਵੀ ਨਾਲ ਰੱਖੀਏ, ਉਹਨਾਂ ਦਾ ਹੱਥ ਫੜ ਕੇ ਅੱਗੇ ਤੁਰਦੇ ਰਹੀਏ। ਸੋ ਗੱਲਬਾਤ ਕਰਦੇ ਹੋਏ ਮੇਰੇ ਤੋਂ ਕੁਝ ਵੱਧ ਘੱਟ ਬੋਰ ਹੋ ਜਾਂਦਾ ਤੇ ਮੈਨੂੰ ਮਾਫ਼ ਕਰ ਦਿਆ ਕਰੋ। ਕਈ ਵਾਰੀ ਇਮੋਸ਼ਨਲ ਹੋਈ ਮੈਨੂੰ ਵੀ ਪਤਾ ਨਹੀਂ ਲੱਗਦਾ, ਔਰ ਸੱਚੀ ਪਤਾ ਨਹੀਂ ਲੱਗਦਾ ਕਿ ਇਹ ਰੇਡੀਓ ਹੈ ਜਾਂ ਮੇਰਾ ਪਰਿਵਾਰ ਹੈ। ਮੈਂ ਤਾਂ ਆਪਣਾ ਪਰਿਵਾਰ ਸਮਝ ਕੇ ਤੁਹਾਡੇ ਸਾਰਿਆਂ ਨਾਲ ਗੱਲ ਕਰਦੀ ਹਾਂ, ਇਸ ਕਰਕੇ ਕੁਝ ਵੱਧ ਘੱਟ ਬੋਰ ਹੋ ਜਾਵੇ ਤੇ ਮਾਫ਼ੀ। ਔਰ ਬਹੁਤ ਸਾਰੇ ਰਿਸ਼ਤੇ ਅਜੇ ਵੀ ਬਾਕੀ ਹੈ ਜੀ, ਬਹੁਤ ਸਾਰੇ ਪਿਆਰੇ ਪਿਆਰੇ ਰਿਸ਼ਤੇ ਜਿਹੜੇ ਅਜੇ ਵੀ ਪਏ ਹੋਏ ਆ। ਸੋ ਅਗਲੇ ਹਫ਼ਤੇ ਗੱਲ ਕਰਾਂਗੇ ਉਹਨਾਂ ਰਿਸ਼ਤਿਆਂ ਦੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸਾਡੇ ਗ੍ਰੈਂਡ ਪੇਰੈਂਟਸ ਤੇ ਸਾਡੇ ਬਜ਼ੁਰਗਾਂ ਦੇ ਨਾਮ ਸੀ। ਸੋ ਅੱਜ ਦੇ ਦਿਨ ਜ਼ਰੂਰ ਯਾਦ ਕਰੋ ਆਪਣੇ ਦਾਦੀਆਂ ਨਾਨੀਆਂ ਨੂੰ ਔਰ ਆਪਣੇ ਬੱਚਿਆਂ ਨੂੰ, ਆਪਣੇ ਬਚਪਨ ਦੀਆਂ ਗੱਲਾਂ ਸੁਣਾਓ, ਕਿਵੇਂ ਤੁਸੀਂ ਆਪਣੇ ਦਾਦੀਆਂ ਨਾਨੀਆਂ ਦੇ ਨਾਲ ਸੌਂਦੇ ਹੁੰਦੇ ਸੀ, ਉਹਨਾਂ ਤੋਂ ਲੋਰੀਆਂ ਬਾਤਾਂ ਕਹਾਣੀਆਂ ਸੁਣਦੇ ਹੁੰਦੇ ਸੀ, ਕਿਹੜੀ ਕਹਾਣੀ ਤੁਹਾਡੀ ਫੇਵਰੇਟ ਹੈ ਜਿਹੜੀ ਨਾਨੀ ਤੁਹਾਡੀ ਤੁਹਾਨੂੰ ਸੁਣਾਉਂਦੀ ਹੁੰਦੀ ਸੀ, ਯਾਦ ਕਰੋ ਤੇ ਉਹੀ ਕਹਾਣੀ ਅੱਜ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ। ਉਸੇ ਪਿਆਰ ਨਾਲ ਆਪਣੇ ਬੱਚਿਆਂ ਦਾ ਹੱਥ ਪਲੋਸਿਓ ਜਿਸ ਪਿਆਰ ਨਾਲ ਤੁਹਾਡੀ ਦਾਦੀ ਨਾਨੀ ਤੁਹਾਡੇ ਸਿਰ ਤੇ ਹੱਥ ਰੱਖਦੀ ਸੀ, ਤੁਹਾਨੂੰ ਥਪਕੀਆਂ ਦਿੰਦੀ ਸੀ, ਕਿਹੜੀ ਆ ਉਹ ਫੇਵਰੇਟ ਡਿਸ਼ ਜਿਹੜੀ ਤੁਹਾਡੀ ਦਾਦੀ ਤੇ ਨਾਨੀ ਤੁਹਾਨੂੰ ਬਣਾ ਕੇ ਖਵਾਉਂਦੇ ਹੁੰਦੇ ਸੀਗੇ। ਮੈਂ ਦੱਸਾਂ, ਮੈਨੂੰ ਆਪਣੇ ਨਾਨੀ ਦੀ ਜਿਹੜੀ ਯਾਦ ਆ, ਉਹ ਮੱਕੀ ਦੀਆਂ ਮੇਥੀ ਵਾਲੀਆਂ ਰੋਟੀਆਂ ਬਣਾਉਂਦੇ ਹੁੰਦੇ ਸੀ ਤੇ ਉਹਦੇ ਵਿੱਚ ਨਾ ਚੋਬੇ ਕੱਢ ਦਿੰਦੇ ਹੁੰਦੇ ਸੀ, ਸਾਡੇ ਚੋਬੇ ਕਹਿੰਦੇ ਸੀਗੇ, ਜਿਹੜੇ ਨਾ ਉਹ ਥੋੜੀਆਂ ਚੂੰਡੀਆਂ ਜਿਹੀਆਂ ਵੱਢ ਕੇ ਥੱਲੇ ਨੂੰ ਤੇ ਉਹਦੇ ਉੱਤੇ ਮੱਖਣ ਰੱਖ ਦੇਣਾ ਤਾਂ ਕਿ ਉਹ ਜਿਹੜਾ ਮੱਖਣ ਆ ਉਹ ਚੋਬਿਆਂ ਦੇ ਵਿੱਚ ਭਰ ਜਾਂਦਾ ਹੁੰਦਾ ਸੀਗਾ ਤੇ ਫਿਰ ਉਹ ਰੋਟੀ ਖਾਂਦੀ ਸੀ। ਤੇ ਇੱਕ ਮੈਨੂੰ ਯਾਦ ਆ, ਮੈਨੂੰ ਚੂਰੀ ਕੁੱਟ ਕੇ ਖਿਲਾਉਂਦੇ ਹੁੰਦੇ ਸੀ ਮੇਰੇ ਨਾਨੀ ਜੀ, ਉਹ ਮੈਨੂੰ ਬੜਾ ਯਾਦ ਆ। ਸੋ ਅੱਜ ਕਿਉਂ ਨਾ ਉਹਨਾਂ ਦੀਆਂ ਜਿਹੜੀਆਂ ਖਾਧੀਆਂ ਜਿਹੜੀਆਂ ਡਿਸ਼ਿਜ਼ ਆ ਸੀ ਅੱਜ ਫਿਰ ਅੱਜ ਰਿਪੀਟ ਕਰੀਏ, ਆਪਣੀ ਜ਼ਿੰਦਗੀ ਦੇ ਵਿੱਚ ਖਾਈਏ ਤੇ ਨਾਲੇ ਬੱਚਿਆਂ ਨੂੰ ਖਵਾਈਏ। ਸੋ ਕਰਨ ਲਈ ਬਹੁਤ ਕੁਛ ਹੈ ਜੀ ਜ਼ਿੰਦਗੀ ਦੇ ਵਿੱਚ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ। ਮੈਂ ਇਹਨਾਂ ਦਿਨਾਂ ਨੂੰ ਬਹੁਤ ਚੰਗੀ ਤਰ੍ਹਾਂ ਜੀ ਰਹੀ ਹਾਂ ਔਰ ਮੈਂ ਬਹੁਤ ਖੁਸ਼ ਹਾਂ ਕਿ ਥੋੜਾ ਜਿਹਾ ਸਮਾਂ ਮਿਲਿਆ ਹੋਇਆ ਆਪਣੇ ਆਪ ਨਾਲ ਜੀਣ, ਆਪਣੇ ਬੱਚਿਆਂ ਦੇ ਨਾਲ ਔਰ ਆਪਣੀਆਂ ਉਹਨਾਂ ਯਾਦਾਂ ਨੂੰ ਫਿਰ ਤੋਂ ਫਰੋਲਣ ਦੇ ਲਈ। ਸੋ ਬਾਕੀ ਪਰਮਾਤਮਾ ਸੁੱਖ ਰੱਖੇ, ਸਾਰੀ ਦੁਨੀਆਂ ਤੇ ਸੁੱਖ ਸ਼ਾਂਤੀ ਵਰਤੇ ਜੀ, ਤੇ ਸਾਰੇ ਆਪਣੋ ਆਪਣੇ ਕੰਮਾਂ ਕਾਰਾਂ ਤੇ ਵਾਪਸ ਪਰਤੀਏ, ਪਰ ਜੋ ਵੀ ਹੈ ਜਿੱਥੇ ਵੀ ਆ ਉਹਦੇ ਵਿੱਚ ਸ਼ੁਕਰਾਨਾ ਰੱਬ ਦਾ ਕਰਦੇ ਰਹੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ, ਕਾਲਸ ਕੀਤੀਆਂ ਔਰ ਜਿਹੜੇ ਚੁੱਪ ਚਾਪ ਪ੍ਰੋਗਰਾਮ ਦੇ ਵਿੱਚ ਸੁਣ ਕੇ ਆਪਣੀਆਂ ਯਾਦਾਂ ਦੇ ਵਿੱਚ ਗੁਆਚ ਗਏ ਉਹਨਾਂ ਦਾ ਵੀ। ਸੋ ਅਗਲੇ ਹਫ਼ਤੇ ਫਿਰ ਮਿਲਾਂਗੀ ਇਹਨਾਂ ਰਿਸ਼ਤਿਆਂ ਦੇ ਨਾਲ, ਕੁਝ ਹੋਰ ਯਾਦਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਕੁਝ ਗੀਤ ਤੇ ਇਸ ਤੋਂ ਬਾਅਦ ਪ੍ਰੋਗਰਾਮ ਹਰਮਨ ਰੇਡੀਓ ਤੇ ਜਾਰੀ ਰਹਿਣੇ ਆ ਜੀ। ਸੁਣਦੇ ਰਹੋ ਤੇ ਮੈਨੂੰ ਦਿਓ ਇਜਾਜ਼ਤ। ਚੜ੍ਹਦੀ ਕਲਾ ਤੇ ਰੱਬ ਰਾਖਾ।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne naal de ehsaas cha, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com।